ਸਤਨਾਮ ਸ੍ਰੀ ਵਾਹਿਗੁਰੂ ਤਨ ਸ੍ਰੀ ਗੁਰੂ ਨਾਨਕ ਦੇਵ ਜੀ
ਤੇਰਾ ਜੀ ਮੈਂ ਇੱਕ ਨਾਮ
ਕੰਨਾਂ ਦੇ ਨਾਲ ਬਾਣੀ ਸਰਵਣ ਕਰੋ, ਬੁੱਧੀ ਦੇ ਨਾਲ ਵਿਚਾਰੋ, ਫਿਰ ਹਿਰਦੇ ਚ ਤਾਰੋ, ਬਾਣੀ ਨੂੰ ਮੰਨੋ, ਫਿਰ ਸਫਲ ਹੋਇਆ ਕਰਦਾ ਹੈ ਸਤਸੰਗ ਕਰਨਾ। ਆਪ ਦੂਰ ਦਰਾਜ ਤੋਂ, ਬਹੁਤ ਦੂਰ ਤੋਂ ਸੰਗਤਾਂ ਪਹੁੰਚੀਆਂ ਨੇ, ਬਟਾਲੇ ਦੇ ਏਰੀਏ ਵਿੱਚੋਂ, ਇਧਰ ਪੱਟੀ ਦੇ ਨੇੜੇ ਤੇੜੇ ਜਿੰਨੇ ਪਿੰਡ ਨੇ, ਸਰੂਰ ਸਾਹਿਬ ਆਦਿ, ਦੁਆਬੇ ਵਿੱਚੋਂ ਫਲੋਰ ਏਰੀਆ, ਬਹਿਰਾਮ ਏਰੀਆ, ਫੁਲਵਾੜਾ, ਇਸ ਤਰ੍ਹਾਂ ਹੋਰ ਥਾਵਾਂ ਤੋਂ ਗੁਰੂ ਦੇ ਦਰਬਾਰ ਵਿੱਚ ਆ ਪਹੁੰਚੇ। ਲਾਹਾ ਲੈਣਾ ਕਿਸੇ ਚੀਜ਼ ਦਾ, ਪ੍ਰਾਣੀ ਤੂੰ ਆਇਓ ਲਾਹਾ ਲੈਣ, ਕੋਈ ਚੀਜ਼ ਖੱਟਣ ਵਾਸਤੇ ਅਸੀਂ ਐਡੀ ਦੂਰ ਆਏ ਹਾਂ, ਖੇਚਲ ਚੱਲੀ ਹੈ, ਛੇ ਛੇ ਘੰਟੇ ਦਾ ਸਫ਼ਰ ਕਰਿਆ, ਜੋ ਥੋੜੇ ਬਹੁਤੇ ਬਚਨ ਹੋਣਗੇ, ਜੇ ਇਹਨਾਂ ਦੇ ਵਿੱਚੋਂ ਥੋੜੇ ਜੇ ਵੀ ਯਾਦ ਰਹਿ ਜਾਣ ਨਾ, ਤਾਂ ਵੀ ਬਹੁਤ ਵੱਡਾ ਲਾਭ ਪ੍ਰਾਪਤ ਹੋ ਜਾਏਗਾ। ਵੈਸੇ ਤਾਂ ਅਨੁਭਵੀ ਮਹਾਂਪੁਰਸ਼ਾਂ ਦਾ ਮਤ ਹੈ ਕਿ ਗੁਰੂ ਘਰ ਨੂੰ ਜਦੋਂ ਇੱਕ ਕਰਮ ਚੱਲ ਕੇ ਇੱਕ ਕਦਮ ਚੱਲਦਾ ਹੈ, ਉਸ ਵੇਲੇ ਇੱਕ ਜੱਗ ਦਾ ਫਲ ਨੂੰ ਮਿਲ ਜਾਂਦਾ। ਇੱਥੇ ਆ ਕੇ ਜੇ ਚਿਤਲਾ ਕੇ ਬਾਣੀ ਪੜ੍ਹਦਾ ਤੇ ਸੁਣਦਾ ਹੈ, ਫਿਰ ਉਹਨੂੰ ਮੰਨਦਾ। ਤੀਸਰੀ ਗੱਲ ਬਹੁਤੇ ਧਿਆਨ ਦੇਣ ਵਾਲੀ ਹੈ, ਮੰਨਣਾ। ਸੇਵਕ ਸਿੱਖ ਪੂਜਣ ਸਭ ਆਵੇ, ਸਭ ਗਾਵੇ ਹਰ ਹਰ ਉਤਮ ਬਾਣੀ। ਗਾਵਿਆ ਸੁਣਿਆ ਹਰ ਤਿੰਨ ਕਾ ਥਾਏ ਪਾਵੇ, ਜਿਨ ਸਤਿਗੁਰ ਕੀ ਆਗਿਆ ਸਤ ਸਤ ਕਰਨਾ। ਆਗਿਆ ਮੰਨਣੀ ਹੈ, ਜੋ ਬਚਨ ਹੈਗੇ ਇਹਨਾਂ ਨੂੰ ਵਿਚਾਰੋ ਜੀ, ਇਹ ਗੁਰੂ ਗ੍ਰੰਥ ਸਾਹਿਬ ਦੇ ਮੁਤਾਬਕ ਨੇ, ਆਪਣੇ ਮਨ ਢੰਗੇ ਤਾਂ ਨਹੀਂ ਲਾਇਆ ਜਾਂਦਾ, ਕਿਉਂਕਿ ਤੱਤ ਬਚਨ ਜਿਹੜੇ ਨੇ ਉਹ ਆਧਾਰ ਕਰਦੇ ਨੇ। ਗੁਰੂ ਮਹਾਰਾਜ ਕਹਿੰਦੇ ਆ, ਸੰਤੋ ਸਾਗਰ ਪਾਰ ਤਰੀਏ, ਜੇ ਕੋ ਬਚਨ ਕਮਾਵੇ ਸੰਤਨ ਕਾ ਸੁਗਰ ਪ੍ਰਸ਼ਾਦੀ ਤਰੀਏ। ਕਿਸ ਚੀਜ਼ ਨੂੰ ਅਸੀਂ ਤਰਨਾ, ਉਹ ਹੈ ਬਹੁਤ ਵੱਡਾ ਭਾਵ ਸਾਗਰ, ਉਹਦਾ ਜਿਹੜਾ ਪਾਣੀ ਹੈ ਅੱਗ ਵਰਗਾ ਪਾਵਕ ਸਾਗਰ। ਲਹਿਰਾਂ ਜਿਹੜੀਆਂ ਨੇ, ਨਾ ਅਸੀਂ ਕਹਿ ਸਕਦੇ ਹਜ਼ਾਰ ਫੁੱਟ ਉੱਚੀਆਂ, ਨਾ 10,000, ਅਥਾਹ ਹੈ ਜਿਹਦਾ ਕੋਈ ਥਾਂ ਨਾ ਲੱਗੇ। ਅਥਾਹ ਲਹਿਰ ਮੈਂ ਤਾਰੋ ਤਾਰ ਨਹਾਰੇ, ਇਹ ਸਾਨੂੰ ਗੁਰੂ ਮਹਾਰਾਜ ਨੇ ਪ੍ਰਤੀਕ ਬਣਾ ਕੇ ਬਚਨ ਦੱਸਿਆ ਵੀ ਐ ਜਿਵੇਂ ਸਮੁੰਦਰ ਉੱਛਲਦਾ ਨਾ, ਐ ਤੁਸੀਂ ਉਹਦੇ ਵਿੱਚ ਆਏ ਹੋਏ ਹੋ, ਸਮੁੰਦਰ ਚ ਸੂਖਸ਼ਮ ਸਮੁੰਦਰ ਹੈ ਉਹ। ਹੁਣ ਸਤਸੰਗ ਕਰਨ ਦਾ ਮਨੋਰਥ ਕੀ ਹੋਇਆ, ਐਡੀ ਦੂਰ ਆਉਣ ਦਾ ਮਨੋਰਥ ਕੀ ਹੋਇਆ, ਕਿਹੜੀ ਚੀਜ਼ ਹੈ ਜਿਹੜੀ ਅਸੀਂ ਕਰ ਲਈਏ ਤੇ ਸਾਡਾ ਸਾਨੂੰ ਲਾਭ ਪ੍ਰਾਪਤ ਹੋਵੇ। ਮਹਾਰਾਜ ਕਹਿੰਦੇ ਲਾਭ ਜਿਹੜਾ ਹੈ ਨਾ ਤੁਹਾਡਾ, ਭਈ ਪ੍ਰਾਪਤ ਮਾਨੁੱਖ ਦੇਵਰੀਆ ਗੋਬਿੰਦ ਮਿਲਣ ਕੀ, ਇਹ ਤੇਰੀ ਵਰੀਆ, ਸਿਰਫ ਜਿਹੜਾ ਕੰਮ ਤੇਰਾ ਅਸਲੀ ਹੈ ਬਈ ਮਨੁੱਖ ਦੀ ਜੂਨੀ ਤੈਨੂੰ ਮਿਲ ਗਈ। 83,000 ਸਰੀਰ ਬਦਲਣ ਤੋਂ ਬਾਅਦ ਆਹ ਮਨੁੱਖ ਦਾ ਜਾਮਾ ਪ੍ਰਾਪਤ ਹੋਇਆ, ਹੁਣ ਆਪੇ ਹੀ ਦੇਖ ਲਓ ਕਿੰਨਾ ਕੀਮਤੀ ਹੈ। ਇਹ ਨਹੀਂ ਵੀ ਅਚਾਨਕ ਅਸੀਂ ਮਨੁੱਖ ਬਣ ਗਏ, ਹੌਲੀ 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 ਬਣਿਆ। ਹੁਣ ਮਹਾਰਾਜ ਕਹਿੰਦੇ ਦੇਖ ਲੈ ਹੁਣ ਪਿਆਰਿਆ, ਜੇ ਤਾਂ ਤੈਂ ਗੁਆ ਕੇ ਮੁੜ ਕੇ ਉੱਥੋਂ ਹੀ ਸ਼ੁਰੂ ਕਰਨਾ ਤਾਂ ਵੀ ਦੇਖ ਲੈ, ਤੇ ਜੇ ਤੂੰ ਇਹ ਚਾਹੁੰਦਾ ਮੈਂ ਉੱਤੇ ਲੰਘ ਜਾ ਉਹ ਵੀ ਦੇਖ ਲੈ, ਉਹ ਹੈ ਗੋਬਿੰਦ ਮੈਨੂੰ ਮਿਲਣ ਵਾਸਤੇ, ਤੇ ਦੂਜਾ ਹੈਗਾ ਮਨ ਦੀਆਂ ਮੌਜਾਂ ਕਰ, ਈਟ ਡਰਿੰਕ ਐਂਡ ਬੀ ਮੈਰੀ ਫਾਰ ਵੀ ਸ਼ੈਲ ਹੈਵ ਟੂ ਡਾਈ। ਫਿਰ ਤਾਂ ਪਿਆ ਹੋਈ ਹੈ ਚੱਕਰ, ਇਸ ਪੌੜੀ ਤੇ ਜੋ ਨਾ ਚੁੱਕੇ ਆਏ ਜਾਏ ਦੁੱਖ ਪਾਏ ਦਾ। ਉਹ ਮਨਮੁੱਖ ਬੰਦਾ ਹੁੰਦਾ ਹੈ, ਮਨਮੁੱਖ ਕੋਲ ਸੁੱਖ ਨਹੀਂ ਹੋਇਆ ਕਰਦਾ, ਉਹਦਾ ਜੇ ਮਿੱਤਰ ਦਾ ਵੀ ਕਰ ਲਓ ਨਾ ਉਹਦੇ ਨਾਲ, ਉਹਨੂੰ ਵੀ ਦੁੱਖ ਪ੍ਰਾਪਤ ਹੋ ਜਾਂਦਾ। ਮਨਮੁੱਖ ਸਿਉਂ ਕਰ ਦੋਸਤੀ, ਸੁੱਖ ਕੇ ਪੁੱਛੇ ਮਿੱਤਰ, ਸੁੱਖ ਦੀ ਗੱਲ ਕਰਦਾ ਤੇਰਾ ਮਿੱਤਰ ਦਾ ਮਨਮੁੱਖ ਬੰਦਾ। ਸੋ ਮਨ ਦੇ ਪਿੱਛੇ ਲੱਗ ਕੇ ਜੀਵਨ ਬਰਬਾਦ ਕਰਨਾ, ਮਹਾਰਾਜ ਕਹਿੰਦੇ ਇਹਦੇ ਚ ਸੁੱਖ ਨਹੀਂ ਹੁੰਦਾ। ਮਨਮੁੱਖ ਦੁੱਖ ਦਾ ਖੇਤ ਹੈ, ਦੁੱਖ ਬੀਜੇ ਦੁੱਖ ਖਾਏ, ਦੁੱਖ ਵਿੱਚ ਜੰਮੇ ਦੁੱਖ ਮਰੇ, ਹੋਮੈ ਕਰਦ ਵਿਆਏ। ਚਾਹੇ ਸੁੱਖਾਂ ਦਾ ਰਾਹ ਲੈ ਲੈ, ਸੁੱਖ ਦਾ ਰਾਹ ਗੁਰਮੁਖ ਨਾਮ ਜਪਣ ਨਾਲ ਹੈ, ਕਿਉਂਕਿ ਨਾ ਹੁਣੇ ਆਪਾਂ ਪੜੇ ਆ ਨਾਮ ਜਪੀਏ ਤਾਂ ਦੂਰ ਹੁੰਦੇ ਦੁੱਖੜੇ। ਸਾਰੀਆਂ ਬਿਮਾਰੀਆਂ ਦਾ ਜੇ ਕੋਈ ਇਲਾਜ ਹੈ, ਸਰਵ ਰੋਗ ਔਖਦ ਨਾਮ, ਕਰ ਇਸ਼ਨਾਨ ਸਿਮਰ ਪ੍ਰਭ ਆਪਣਾ, ਮਨ ਤਨ ਪਏ ਅਰੋਗਾ, ਮਨ ਵੀ ਅਰੋਗ ਤਨ ਵੀ ਅਰੋਗ। ਸੋ ਨਾਮ ਕਿੱਥੇ ਮਿਲਦਾ, ਨਾਮ ਮਿਲਦਾ ਪੂਰੇ ਸਤਿਗੁਰੂ ਤੋਂ, ਗੁਰੂ ਘਰ ਚ ਮਿਲਦਾ, ਪੰਜ ਪਿਆਰਿਆਂ ਤੋਂ ਅਮਰ ਛਕ ਕੇ ਉਸ ਵੇਲੇ ਉਹ ਮੰਤਰ ਦਿੰਦੇ ਨੇ। ਫਿਰ ਗੁਰੂ ਘਰ ਦੀ ਮਰਿਆਦਾ ਹੈ ਕਿ ਮਹਾਂਪੁਰਸ਼ਾਂ ਤੱਤ ਬੇਟਿਆਂ ਦੀ ਸੰਗਤ ਕਰਕੇ ਨਾਮ ਦੀ ਕਮਾਈ ਕਰੋ। ਕਮਾਈ ਕਰਦਿਆਂ ਕਰਦਿਆਂ ਹੌਲੀ ਹੌਲੀ ਅਵਸਥਾ ਆ ਜਾਂਦੀ ਹੈ ਤੇ ਅਸੀਂ ਨਾਮ ਦੇ ਮੰਡਲ ਤੱਕ ਪਹੁੰਚ ਜਾਂਦੇ ਹਾਂ। ਤੁਹਾਰੇ ਕਹਿੰਦੇ ਤੇਰਾ ਜੋ ਪ੍ਰਾਈਮ ਕੰਮ ਹੈ, ਸਭ ਤੋਂ ਜ਼ਰੂਰੀ ਕੰਮ, ਉਹਨੂੰ ਯਾਦ ਕਰ ਲੈ। ਹਰ ਰੋਜ਼ ਅਸੀਂ ਰਹਿਰਾਜ ਸਾਹਿਬ ਚ ਪੜ੍ਹਦੇ ਹਾਂ ਪਰ ਕਦੇ ਵੀ ਨਹੀਂ ਠਹਿਰਦੇ ਇੱਥੇ, ਕਦੇ ਫਿਕਰ ਨਹੀਂ ਹੁੰਦਾ ਸਾਨੂੰ ਵੀ ਗੋਬਿੰਦ ਤਾਂ ਮਿਲਿਆ ਨਾ, ਮੇਰੇ ਤਾਂ ਇੰਨੇ ਸਾਲ ਲੰਘ ਗਏ। ਇਹ ਵਿਚਾਰਾਂ ਨੇ ਜੋ ਸਤਸੰਗ ਚ ਅੱਗੇ ਪ੍ਰਾਪਤ ਹੁੰਦੀਆਂ। ਮਹਾਰਾਜ ਨੇ ਕਿਹਾ, ਹਰ ਕੀਰਤ ਸਾਧ ਸੰਗਤ ਹੈ ਸਿਰ ਕਰਮਨ ਕੇ ਕਰਮਾ। ਸਭ ਤੋਂ ਬੜਾ ਜੇ ਕੋਈ ਕਰਮ ਹੈ, ਸਾਧੂ ਦੀ ਸੰਗਤ ਤੇ ਹਰੀ ਦਾ ਜਸ। ਪਰ ਇਹ ਮਿਲਦਾ ਕਿਹਨੂੰ ਹੈ, ਕਹੋ ਨਾਨਕ ਤਿਸ ਪਇਓ ਪ੍ਰਾਪਤ, ਜਿਸ ਪੁਰਬ ਲਿਖੇ ਕਾ ਲੈਣਾ, ਜਿਹਦੇ ਮਸਤਕ ਦੇ ਵਿੱਚ ਲੇਖ ਲਿਖਿਆ ਹੋਇਆ, ਉਹ ਹਜ਼ਾਰਾਂ ਮੀਲਾਂ ਤੋਂ ਆ ਕੇ ਵੀ ਸਤਸੰਗ ਕਰ ਲਏਗਾ, ਕਿਉਂਕਿ ਉਹਦੇ ਪੁੰਨ ਕਰਮ ਬੀਜੇ ਹੋਏ ਨੇ। ਪੁੰਨ ਕਰਮ ਜਦ ਅੰਕਰ ਫੁੱਟਦਾ ਉਸ ਵੇਲੇ ਪੂਰਵ ਕਰਮ ਅੰਕਰ ਜਾਂ ਪ੍ਰਗਟਿਓ। ਆਪਾਂ ਦਾਣੇ ਬੀਜਦੇ ਹਾਂ ਧਰਤੀ ਵਿੱਚ, ਕਣਕ ਬੀਜਦੇ ਹਾਂ, ਮੱਕੀ ਬੀਜਦੇ ਹਾਂ, ਉਹਦੇ ਵਿੱਚੋਂ ਤੂਹੀ ਨਿਕਲਦੀ ਆ, ਉਹਨੂੰ ਅੰਕਰ ਕਹਿੰਦੇ ਨੇ। ਗੰਨਾ ਬੀਜਦੇ ਹਾਂ, ਉਹ ਕਹਿੰਦੇ ਜਦ ਇਹ ਪੈਦਾ ਹੋ ਜਾਵੇ ਨਾ ਕਰਮਾਂ ਚ, ਫੇਰ ਕੀ ਹੁੰਦਾ, ਰਸਕ ਬੈਰਾਗੀ ਉੱਚ ਕੋਟੀ ਦੇ ਮਹਾਂਪੁਰਸ਼ ਦਾ ਦਰਸ਼ਨ ਹੋ ਜਾਂਦਾ। ਉਹਦੇ ਵਚਨ ਕਮਾਉਣ ਦੇ ਨਾਲ ਮਿਟਿਓ ਦੇ ਜਿਹੜਾ ਜਨਮਾਂ ਜਨਮਾਂਤਰਾਂ ਦਾ ਹਨੇਰਾ ਪਿਆ ਹੋਇਆ ਮਨ ਵਿੱਚ, ਉਹ ਮਿਟ ਜਾਂਦਾ। ਮਿਲ ਧਾਰ ਨਾਨਕ, ਜਨਮ ਜਨਮ ਕੀ ਸੋਈ ਜਾਗੀ, ਸਾਡੀ ਸੁਰਤ ਸੁੱਤੀ ਪਈ ਹੈ, ਸੁਪਨੇ ਦੇ ਵਿੱਚ ਅਸੀਂ ਲੰਘ ਰਹੇ ਹਾਂ। ਤੇਈ ਗੁਣੀ ਸੰਸਾਰ ਭਰਮ ਸੁੱਤਾ, ਸੁੱਤਿਆਂ ਰਹਿਣ ਬਿਹਾਲੀ। ਅਸਲੀ ਕੰਮ ਜਿਹੜਾ ਕਰਨ ਵਾਸਤੇ ਆਇਆ ਉਹ ਸਾਡੇ ਚਿੱਤ ਚੇਤੇ ਵੀ ਨਹੀਂ। ਗੁਰੂ ਮਹਾਰਾਜ ਜੀ ਕਹਿੰਦੇ ਨੇ ਕਿ ਤੂੰ ਨਾਮ ਜਪ, ਨਾਮ ਜਪਣ ਦੇ ਨਾਲ ਸਾਰੇ ਤੇਰੇ ਦੁੱਖਾਂ ਦਾ ਖਾਤਮਾ ਹੋ ਜਾਏਗਾ। ਬਹੁਤ ਸਖਾਲੀ ਬਾਤ ਮਹਾਰਾਜ ਨੇ ਦੱਸ ਦਿੱਤੀ ਹੈ, ਸੇਵਾ ਤੇ ਸਿਮਰਨ ਪਾਰ ਲੰਘਣ ਵਾਸਤੇ। ਐ ਸਮਝ ਲਓ ਵੀ ਕਿਸ਼ਤੀ ਦਾ ਜੇ ਇੱਕ ਚੱਪੂ ਹੋਵੇ ਨਾ, ਕਿਸ਼ਤੀ ਚੱਲਦੀ ਹੋਣੀ ਜ਼ੋਰ ਲਾ ਲਓ, ਉੱਥੇ ਹੀ ਗੇੜਾ ਖਾਈ ਜਾਏਗੀ, ਕਿਉਂਕਿ ਇੱਕ ਚੱਪੂ ਨੇ ਜਦ ਚੱਲਣਾ ਉਹਨੇ ਕਿਸ਼ਤੀ ਦਾ ਰੁੱਖ ਬਦਲ ਦੇਣਾ। ਜੇ ਬਰਾਬਰ ਦੂਆ ਰੁੱਖ ਹੈ, ਉਧਰਲਾ ਚੱਪੂ ਵੀ ਚੱਲਦਾ ਉਧਰਲਾ ਵੀ ਚੱਲਦਾ, ਫਿਰ ਸਿੱਧੀ ਹੋ ਕੇ ਤੁਰ ਪੈਂਦੀ ਹੈ। ਇਸੇ ਤਰ੍ਹਾਂ ਦੇ ਨਾਲ ਸਿਮਰਨ ਵੀ ਹੋਵੇ, ਨਾਮ ਵੀ ਹੋਵੇ ਤੇ ਨਾਲ ਸੇਵਾ ਵੀ ਹੋਵੇ। ਸੇਵਾ ਦੇ ਵਾਸਤੇ ਮਹਾਰਾਜ ਜੀ ਨੇ ਬੜਾ ਜ਼ੋਰ ਲਾਇਆ, ਬੜਾ ਜ਼ੋਰ ਦਿੱਤਾ ਕਿ ਵਿੱਚ ਦੁਨੀਆਂ ਸੇਵ ਕਮਾਈਏ ਤਾਂ ਦਰਗੇ ਬੈਸਣ ਪਾਈਏ, ਕਹੋ ਨਾਨਕ ਵਾਹ ਲੜਾਈ। ਦਰਗਾਹ ਚ ਜਾ ਕੇ ਕਹਿੰਦੇ ਆਰਾਮ ਨਾਲ ਆਨੰਦ ਨਾਲ ਤੁਰੋ, ਕਿਉਂਕਿ ਦੁਨੀਆਂ ਚ ਸੇਵਾ ਕਰਕੇ ਆਏ ਹੋ, ਧੰਨ ਧੰਨ ਕਹੇਗਾ ਸਾਰਾ ਸੰਸਾਰ। ਸੋ ਹੁਣ ਜਿਹੜਾ ਸਮਾਂ ਹੈ ਸਾਧ ਸਿੰਘ ਜੀ, ਜਿਹਦੇ ਵਿੱਚ ਆਪਾਂ ਲੰਘ ਰਹੇ ਹਾਂ, ਕੋਈ ਵੀ ਕਰਮ ਧਰਮ ਫਲ ਨਹੀਂ ਦਿੰਦਾ ਸਾਰਿਆਂ ਦਾ। ਜਿਵੇਂ ਕੁਰੁੱਤਾ ਵੀ ਬੀਜੀਏ ਜੰਮਿਆ ਨਹੀਂ ਕਰਦਾ, ਇਸੇ ਤਰ੍ਹਾਂ ਨਾਲ ਜਿਹੜੇ ਕਰਮ ਧਰਮ ਸੀਗੇ ਤਿੰਨ ਯੁੱਗਾਂ ਚ ਤਾਂ ਕੰਮ ਦਿੰਦੇ ਸੀਗੇ, ਸਤਯੁਗ ਸੱਤ, ਤ੍ਰੇਤਾ ਜਗੀ, ਦੁਆਪਰ ਪੂਜਾ ਚਾਰ, ਤਿੰਨ ਯੁਗ ਤਿੰਨੋਂ ਦਿਲੜੇ, ਕੱਲ ਕੇਵਲ ਨਾਮ ਆਧਾਰ। ਜਿੱਥੇ ਅਸੀਂ ਅੱਜ ਪਹੁੰਚੇ ਹੋਏ ਹਾਂ, ਸਾਡਾ ਸਰੀਰ ਜਿਸ ਵਿੱਚ ਹੀ ਲੰਘ ਰਿਹਾ, ਇਹਦੇ ਵਿੱਚ ਕੇਵਲ ਨਾਮ ਨਾਲ ਆਧਾਰ ਹੋਣਾ, ਹੋਰ ਕਿਸੇ ਕੰਮ ਨੇ ਆਧਾਰ ਨਹੀਂ ਕਰਨਾ, ਲਗਾਉਣਾ ਨਹੀਂ ਹੈ ਹੋਰ ਕਿਸੇ ਨੇ, ਸਹਾਇਤਾ ਇਸ ਨੇ ਕਰਨੀ ਹੈ। ਤੋ ਉਹਦੇ ਬਾਰੇ ਐਸਾ ਫਰਮਾਨ ਆਉਂਦਾ, ਪੜੋ ਸਾਰੇ ਬੋਲਿਆ ਕਰੋ,
ਤੇਰੀ ਨਾਮ ਨੇ ਸਹਾਇਤਾ ਕਰਨੀ ਔਖੀ ਵੇਲਾ, ਔਖੀ ਵੇਲਾ ਨਾਮ ਨੇ ਸਹਾਇਤਾ ਕਰਨੀ ਔਖੀ ਵੇਲਾ, ਔਖੀ ਵੇਲਾ
ਸੰਸਾਰ ਵਿੱਚ
ਜਦੋਂ ਇਸ ਸੰਸਾਰ ਨੂੰ ਛੱਡ ਕੇ ਜਾਵਾਂਗੇ ਉਸ ਵੇਲੇ ਵੀ ਨਾਮ ਨੇ ਸਹਾਇਤਾ ਕਰਨੀ ਹੈ। ਜੈ ਮਾਤ ਪਿਤਾ ਸੁਤਮੀਤ ਨਹਵਾਈ। ਜਦੋਂ ਅਸੀਂ ਸੰਸਾਰ ਛੱਡ ਕੇ ਜਾਣਾ, ਨਾ ਮਾਂ ਨੇ ਨਾਲ ਜਾਣਾ, ਨਾ ਪਿਤਾ ਨੇ, ਨਾ ਕਿਸੇ ਮਿੱਤਰ ਨੇ, ਨਾ ਕਿਸੇ ਭਾਈ ਨੇ, ਨਾ ਸਰੀਰਕ ਬਲ ਨੇ, ਨਾ ਕਿਸੇ ਸ਼ਸਤਰ ਨੇ, ਕੋਈ ਚੀਜ਼ ਵੀ ਨਾਲ ਨਹੀਂ ਜਾਂਦੀ। ਦੂਜੇ ਪਾਸੇ ਵਾਹ ਪਿਆ ਹੁੰਦਾ ਜੰਦੂਤਾਂ ਨਾਲ, ਔਰ ਉਹਨੂੰ ਖਿੱਚੀ ਜਾਂਦੇ ਨੇ। ਮਹਾਰਾਜ ਕਹਿੰਦੇ ਉੱਥੇ ਨਾ, ਜੈ ਮਾਤ ਪਿਤਾ ਸੁਤਮੀਤ ਨਾ ਵਾਈ, ਮਨੂਆ ਨਾਮ ਤੇਰੇ ਸੰਗ ਸਹਾਈ। ਤੇਰੀ ਸਹਾਇਤਾ ਜੇ ਕਰਨੀ ਹੈ ਤਾਂ ਪ੍ਰਭੂ ਦੇ ਨਾਮ ਨੇ ਕਰਨੀ। ਜੈ ਮਾਰਗ ਕੇ ਗਣੇ ਜਾਏ ਨਾ ਕੋ ਸਾ, ਹਰ ਕਾ ਨਾਮ ਹੁਆ ਸੰਗ ਤੋਸਾ। ਜੇ ਪੈਂਦੇ ਮਹਾਂ ਅੰਧ ਗਵਾਰਾ, ਹਰ ਕਾ ਨਾਮ ਤੈ ਸੰਗ ਜਿਆਰਾ। ਜੈ ਪੰਥ ਤੇਰਾ ਕੋ ਨਸ ਜਾਨੂੰ, ਹਰ ਕਾ ਨਾਮ ਤੈ ਨਾਲ ਪਿਛਾ। ਜੈ ਮਹਾਂ ਭਿਆਨ ਤਪਤ ਬਹੁ ਕਾਮ, ਜਿੱਥੇ ਹੱਥ ਤੋਂ ਜ਼ਿਆਦਾ ਗਰਮੀ ਮਹਿਸੂਸ ਹੋਏਗੀ ਤਾਂ ਹਰ ਕੇ ਨਾਮ ਕੀ ਤੋਂ ਉਹ ਪਰੇਸ਼ਾਨ, ਉੱਥੇ ਨਾਮ ਦੀ ਛਾਂ ਹੋਏਗੀ। ਜੈ ਤ੍ਰਿਖਾ ਮੰਤ ਜੈ ਅਕਰਖ ਹੈ, ਤੈ ਨਾਨਕ ਹਰ ਹਰ ਅੰਮ੍ਰਿਤ ਵਰਖ ਹੈ। ਪੜ੍ਹ ਲਓ ਪਿਆਰ,
ਤੇਰੀ ਨਾਮ ਨੇ ਸਹਾਇਤਾ ਕਰਨੀ ਔਖੀ ਵੇਲਾ, ਨਾਮ ਨੇ ਸਹਾਇਤਾ ਕਰਨੀ ਔਖੀ ਵੇਲਾ, ਔਖੀ ਵੇਲਾ।
ਜੈ ਤ੍ਰਿਖਾ ਮੰਤ ਜੈ ਅਖਰਖ ਹੈ, ਤੈ ਨਾਨਕ ਹਰ ਹਰ ਅੰਮ੍ਰਿਤ ਵਰਖ। ਜੈ ਮਾਤ ਪਿਤਾ ਸੁਤਮੀਤ ਨਾ ਵਾਈ, ਮਨੂਆ ਨਾਮ ਤੇਰੇ ਸੰਗ ਸਹਾਈ। ਜਿੱਥੇ ਕੋਈ ਵੀ ਨਹੀਂ ਸਹਾਇਤਾ ਕਰਨਾ ਨਾ, ਉੱਥੇ ਪਰਮੇਸ਼ੁਰ ਦਾ ਨਾਮ ਸਹਾਇਤਾ ਕਰ। ਜੇ ਨਾਮ ਜਪਿਆ ਹੀ ਨਹੀਂ ਹੈ ਫਿਰ ਤਾਂ ਬੜਾ ਔਖਾ ਹੋ ਜਾਂਦਾ। ਨਾਮ ਮਿਲਦਾ ਹੈ ਗੁਰੂ ਪਾਸੋਂ, ਗੁਰੂ ਘਰ ਪੰਜ ਪਿਆਰੇ ਗੁਰੂ ਦੇ ਥਾਂ ਕੰਮ ਕਰਕੇ ਅੰਮ੍ਰਿਤ ਛਕਾ ਕੇ ਨਾਮ ਦਿੰਦੇ ਨੇ। ਨਾਮ ਲੈ ਕੇ ਚੁੱਪ ਨਹੀਂ ਕਰਨਾ, ਅੰਮ੍ਰਿਤ ਛਕ ਲਿਆ ਇਹਦੇ ਨਾਲ ਕੁਛ ਨਹੀਂ ਬਣਦਾ। ਇਹਦਾ ਸਕੂਲ ਚ ਦਾਖਲ ਹੋ ਗਏ ਠੀਕ ਹੈ ਵਰਦੀ ਪਹਿਨ ਲਈ, ਪਰ ਜਿਹੜੀ ਚੀਜ਼ ਅਸਲੀ ਹੈ ਅੰਮ੍ਰਿਤ ਛਕਾਉਣ ਵੇਲੇ, ਉਹ ਕਹਿੰਦੇ ਨੇ ਮੂਲ ਮੰਤਰ ਹੈ ਕਿ ਓਂਕਾਰ ਸਤਨਾਮ ਕਰਤਾ ਪੁਰਸ਼ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸਾਹਿਬਾਨ ਗੁਰ ਪ੍ਰਚਾਰ। ਜਾ ਪਾਤ ਸਾ ਜੁਗਾਤ ਸੱਚ ਹੈ ਸੱਚ ਨਾਨਕ ਉਥੇ ਵੀ ਸੱਚ। ਵਾਹਿਗੁਰੂ ਗੁਰਮੰਤਰ ਹੈ ਤੇ ਨਾਲ ਇਹ ਦੱਸ ਦਿੰਦੇ ਨੇ ਕਿ ਢਾਈ ਵਾਲਾ ਵਾਹਿਗੁਰੂ ਮੰਤਰ ਦੀਆਂ ਰੋਜ਼ ਕਰਨੀਆਂ ਨੇ। 108 ਦੇ ਮਣਕੇ ਦੀ ਮਾਲਾ ਹੁੰਦੀ ਹੈ ਤੇ ਢਾਈ ਹੋ ਜਾਂਦੀਆਂ ਨੇ। 270 ਵਾਰੀ ਜੇ ਮਾਲਾ ਘੁਮਾਓ ਵਾਹਿਗੁਰੂ 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 ਕਰਦੇ ਤਾਂ ਇਹਨਾਂ ਨਿਤਨੇਮ ਜ਼ਰੂਰੀ ਹੈ। ਬਾਕੀ ਹੈ ਪੰਜ ਬਾਣੀਆਂ, ਹੋਰ ਬਾਣੀਆਂ ਜਿੰਨਾ ਸ਼ੌਕ ਹੈ ਪੜ੍ਹਦੇ ਚਲੇ ਜਾਓ। ਇਹ ਜੇ ਆਦਮੀ ਇਸ ਤਰ੍ਹਾਂ ਕੰਮ ਨਹੀਂ ਨਾ ਕਰਦਾ, ਸੁਣਦਾ ਹੀ ਚਲਾ ਜਾਂਦਾ, ਸੁਣਦਾ ਹੀ ਚਲਾ ਜਾਂਦਾ, ਉਹ ਦੀਵਾਨ ਵੀ ਸੁਣ ਲਿਆ, ਉਹ ਵੀ ਸੁਣ ਲਿਆ, ਉਹ ਵੀ ਸੁਣ ਲਿਆ, ਪ੍ਰੈਕਟੀਕਲ ਵਿੱਚ ਨਹੀਂ ਆਉਂਦਾ ਤਾਂ ਕੰਮ ਬਣਿਆ ਨਹੀਂ ਕਰਦਾ, ਸਮਾਂ ਲੱਗਦਾ ਜਾਂਦਾ, ਫਿਰ ਹੱਥ ਨਹੀਂ ਆਇਆ ਕਰਦਾ। ਜਿਹੜਾ ਲੰਘਿਆ ਉਹ ਬੀਤ ਗਿਆ ਨਹੀਂ ਮੁੜ ਕੇ ਆਉਂਦਾ, ਉਹਦਾ ਗਿਆਸ ਹੋ ਗਿਆ। ਤੇ ਜਿਹੜਾ ਸਾਡੇ ਹੱਥ ਵਿੱਚ ਹੈ ਉਹਨੂੰ ਪਿਆਰਿਓ ਲੇਖੇ ਚ ਲਾ ਲਓ, ਜਾਗ ਕੇ ਲਾ ਲਓ, ਬਚਨ ਸੁਣ ਲਓ, ਇਹਨੂੰ ਹਿਰਦੇ ਚ ਵਸਾ ਲਓ। ਇਹ ਬਸਦਾ ਕਿਉਂ ਨਹੀਂ ਹੈ? ਇਹਦੇ ਬਾਰੇ ਮੈਗਜ਼ੀਨ ਆਤਮ ਮਾਰਗ ਵਿੱਚ ਬਹੁਤ ਖੋਲ ਕੇ ਲਿਖਿਆ ਵੀ ਕਿਉਂ ਨਹੀਂ ਬਸਦਾ। ਜਦ ਅਸੀਂ ਇੰਨਾ ਸੁਣਦੇ ਹਾਂ ਫਿਰ ਸਾਡੇ ਤੇ ਅਸਰ ਕਿਉਂ ਨਹੀਂ ਹੁੰਦਾ? ਵਜ੍ਹਾ ਕੀ ਹੈ? ਉਹ ਇਹ ਹੈ ਕਿ ਸਾਡਾ ਜੋ ਚੁਗਿਰਦਾ ਹੈ ਆਲਾ ਦਾਣਾ ਉਹ ਦੂਸ਼ਿਤ ਹੈ, ਸਾਰਾ ਸ਼ੁੱਧ ਨਹੀਂ ਹੈ। ਉਹ ਅਸਰ ਸਾਡਾ ਇੱਕ ਦੂਏ ਤੇ ਪੈਂਦਾ। ਹੁਣ ਤੁਸੀਂ ਸੰਗਤ ਚ ਬੈਠੇ ਹੋ, ਤੁਹਾਡਾ ਮਨ ਜੁੜਦਾ ਜਾ ਰਿਹਾ, ਜੁੜੇ ਹੋਏ ਮਨ ਵਿੱਚੋਂ ਪ੍ਰਕਾਸ਼ ਨਿਕਲਦਾ ਚਿੱਟੀ ਧਾਰੀਆਂ। ਉਹ ਵਾਹਿਗੁਰੂ ਜੀ ਦਾ ਪ੍ਰਕਾਸ਼ ਸਫੈਦ ਹੈ, ਉਹਦੇ ਨਾਲ ਜਾ ਕੇ ਰਲ ਜਾਂਦੀ ਹੈ, ਉੱਥੋਂ ਉਹ ਸੱਤਾ ਆਉਣੀ ਸ਼ੁਰੂ ਹੋ ਜਾਂਦੀ ਹੈ। ਸ਼ਕਤੀ, ਆਨੰਦ, ਟਿਕਾਓ ਦਾ ਰਸ ਵਾਹਿਗੁਰੂ ਵਿੱਚੋਂ ਆਉਣਾ ਸ਼ੁਰੂ ਹੋ ਜਾਂਦਾ। ਇੱਥੇ ਫਿਰ ਇੱਕ ਮਾਹੌਲ ਬਣ ਜਾਂਦਾ, ਉਹ ਮਾਹੌਲ ਇੰਨਾ ਸ਼ੁੱਧ ਹੁੰਦਾ ਕਿ ਇੱਥੇ ਮਨ ਦੇ ਭਰਮ ਭੁਲੇਖੇ ਸਭ ਹਟ ਜਾਂਦੇ। ਸੋ ਇਸ ਕਰਕੇ ਇੱਥੇ ਯਾਦ ਹੈ ਜਦ ਬਾਹਰ ਜਾਂਦੇ ਹਾਂ, ਅਸ ਕੋਲ ਜਾਂਦੇ ਹਾਂ। ਸੋ ਨੋਟ ਕਰਨ ਵਾਲੀ ਬਾਤ ਹੈ, ਪੁਰਾਣੇ ਮਹਾਂਪੁਰਸ਼ਾਂ ਨੇ ਬੜੇ ਤਰੀਕਿਆਂ ਨਾਲ ਦੱਸਿਆ। ਜਿਸ ਵਕਤ ਕਲਯੁਗ ਆਇਆ ਉਸ ਵੇਲੇ ਹਾਲ ਆਦਮੀ ਦਾ ਮਨ ਬਦਲ ਗਿਆ। ਪਹਿਲਾਂ ਜਿਹੜਾ ਬੰਦਾ ਸੀ ਉਹ ਸੱਤ ਦੇ ਉੱਤੇ ਜੀਵਨ ਬਤੀਤ ਕਰਦਾ ਸੀ। ਮਹਾਰਾਜ ਕਹਿੰਦੇ ਦੋ ਕਿਸਮ ਦੇ ਬੰਦੇ ਲੰਘ ਚੁੱਕੇ ਸੀ। ਇਹ ਟਾਈਮ ਕਹਿੰਦਾ ਸੀ 17,28,000, ਇੰਨਾ ਸਮਾਂ ਸਤਯੁਗ ਦਾ ਸੀ। ਸਤਯੁਗ ਦੇ ਵਿੱਚ ਆਦਮੀ ਸੱਤ ਬੋਲਦਾ ਸੀ ਤੇ ਨਾਲ ਪਛਾਣਦਾ ਸੀ ਵਾਹਿਗੁਰੂ ਘੱਟ ਘੱਟ ਦੇ ਵਿੱਚ ਵਿਆਪਕ ਹੈ, ਹਰ ਪਾਸੇ ਪਰਮੇਸ਼ਰ ਏ ਪਰਮੇਸ਼ਰ ਹੈ। ਹੁਣ ਤਾਂ ਅਸੀਂ ਸੁਣਦੇ ਹਾਂ ਨਾ, ਜਦ ਪਛਾਣਦਾ ਸੀ। ਕਲਯੁਗ ਦੇ ਵਿੱਚ ਨਹੀਂ ਆਦਮੀ ਪਛਾਣਦਾ, ਫਰਕ ਕਿੰਨਾ ਪੈ ਗਿਆ। ਸਤਯੁਗ ਦੇ ਵਿੱਚ ਜਿਹੜਾ ਬੰਦਾ ਸੀ ਉਹ ਪਰਮਾਨੰਦ ਸੀਗਾ, ਪਰਮ ਗਿਆਨੀ, ਦੇਵਤਿਆਂ ਤੋਂ ਵੀ ਉਹਦੀ ਉੱਚੀ ਪਦਵੀ ਸੀ। ਤੇ ਕਲਯੁਗ ਦੇ ਵਿੱਚ ਕੀ ਹੈ? ਕਹਿੰਦੇ ਪ੍ਰੇਤ, ਬੰਦਾ ਪ੍ਰੇਤ ਬਣ ਗਿਆ ਐਡੇ ਬੜੀ ਉੱਚੀ ਅਵਸਥਾ ਤੋਂ। ਤੇ ਤ੍ਰੇਤੇ ਦੇ ਦੁਆਪਰ ਦੇ ਵਿੱਚ ਆ ਕੇ ਮਨੁੱਖ ਲੈਵਲ ਤੇ ਰਹਿ ਗਿਆ, ਕਲਯੁਗ ਚ ਆ ਕੇ ਪ੍ਰੇਤ ਹੋ ਗਿਆ। ਕੱਲ ਮੈਂ ਪ੍ਰੇਤ ਜਿਨ ਰਾਮ ਨਾ ਪਛਾਤਾ, ਰਾਮ ਦੀ ਹੁਣ ਸਾਨੂੰ ਪਛਾਣ ਹੈ ਹੀ ਨਹੀਂ ਵੀ ਰਾਮ ਕੌਣ ਹੈ, ਕਿੱਥੇ ਹੈ, ਕੀ ਉਹ ਕੰਮ ਕਰਦਾ, ਸਾਡੇ ਨਾਲ ਉਹਦਾ ਕੀ ਸੰਬੰਧ ਹੈ, ਕੋਈ ਪਛਾਣ ਨਹੀਂ ਸਾਨੂੰ। ਸੋ ਜੇ ਪਛਾਣ ਨਹੀਂ ਜਿਹਨੂੰ ਹੈ, ਮਹਾਰਾਜ ਕਹਿੰਦੇ ਪ੍ਰੇਤਾਂ ਚ ਪ੍ਰੇਤ ਹੈ। ਤੇ ਕਲਯੁਗ ਵਿੱਚ ਪ੍ਰੇਤ ਹੈ, ਕਲੀ ਅੰਦਰ ਨਾਨਕਾ ਜਿਨ੍ਹਾਂ ਦਾ ਅਵਤਾਰ, ਪੂਤ ਜਨੂਰਾ, ਧੀ ਜਨੂਰੀ, ਜੋਰੂ ਜਿਨ੍ਹਾਂ ਦਾ ਸਤਕਾਰ, ਘਰ ਚ ਕਲੇਸ਼ ਪਿਆ ਰਹਿੰਦਾ, ਪੂਤ ਆਪਸ ਵਿੱਚ ਲੜੀ ਜਾਂਦੇ ਨੇ, ਲੜਕੇ ਦਾ ਹੋਰ ਰਸਤਾ, ਲੜਕੀ ਦਾ ਹੋਰ, ਨੌਂ ਦਾ ਹੋਰ, ਸੱਸ ਦਾ ਹੋਰ, ਪਿਤਾ ਦਾ ਹੋਰ, ਭਰਾ ਦਾ ਹੋਰ, ਉਹ ਕਲਯੁਗ ਵਰਤ ਰਿਹਾ ਸਾਰਿਆਂ ਦੇ ਅੰਦਰ। ਸਮਾਂ ਲੰਘ ਗਿਆ, 12,96,000 ਸਾਲ ਤ੍ਰੇਤਾ ਯੁਗ ਦੇ, ਇੱਥੇ ਮਨੁੱਖ ਮਨੁੱਖ ਵਰਗਾ ਰਿਹਾ। 8,64,000 ਸਾਲ ਦੁਆਪਰ ਯੁਗ ਦੇ, ਇੱਥੇ ਵੀ ਮਨੁੱਖ ਮਨੁੱਖਾਂ ਵਰਗਾ ਰਿਹਾ, ਪਰ ਅੰਦਰ ਜਿਹੜਾ ਗਿਆਨ ਸੀ ਉਹਦੀ ਥਾਂ ਦੇ ਉੱਤੇ ਆਪਣੇ ਆਪ ਨੂੰ ਸਰੀਰ ਮੰਨਣਾ ਸ਼ੁਰੂ ਕਰਤਾ ਉਹਨੇ। ਜੋਤ ਪਹਿਲਾਂ ਮੰਨਦਾ ਸੀ ਆਤਮਾ, ਲੇਕਿਨ ਹੁਣ ਸਰੀਰ ਮੰਨਣ ਲੱਗ ਗਿਆ। ਲੇਕਿਨ ਰਿਹਾ ਮਨੁੱਖ ਕਲਯੁਗ ਦੇ ਵਿੱਚ ਆ ਕੇ, ਨਾ ਰੱਬ ਦੀ ਪਛਾਣ ਹੈ, ਨਾ ਪਰਮੇਸ਼ਵਰ ਦਾ ਨਾਮ ਜਪਦਾ। ਮਹਾਰਾਜ ਕਹਿੰਦੇ ਪ੍ਰੇਤ ਆ ਗਏ ਸਾਰੇ ਇਕੱਠੇ ਹੋ ਗਏ। ਹੁਣ ਕਲਯੁਗ ਦੇ ਵਿੱਚ ਲੰਘਿਆ ਕਿਵੇਂ? ਕਲਯੁਗ ਦੇ ਵਿੱਚ ਆਉਂਦੀ ਸਾਰ ਆਦਮੀ ਦਾ ਖਿਆਲ ਬਦਲਿਆ। ਪਹਿਲਾਂ ਇਹ ਨਹੀਂ ਵੀ ਉਹ ਕਿਤੇ ਬੈਠਾ ਹੈ ਆਸਣ ਲਈ, ਉਹੀ ਦਿਨ ਹੈ, ਉਹੀ ਤਾਰੇ ਨੇ, ਉਹੀ ਹਵਾ ਹੈ, ਪਰ ਆਦਮੀ ਦਾ ਖਿਆਲ ਬਦਲ ਗਿਆ। ਕ੍ਰਿਸ਼ਨ ਮਹਾਰਾਜ ਕਹਿਣ ਲੱਗੇ ਪਾਂਡਵਾਂ ਨੂੰ, ਕਹਿੰਦੇ ਕਲਯੁਗ ਆ ਗਿਆ। ਕਹਿੰਦੇ ਮਹਾਰਾਜ ਉਹ ਤਾਂ ਬੜਾ ਭਿਆਨਕ ਯੁਗ ਸੁਣੀਦਾ, ਉਹਦੇ ਵਿੱਚ ਤਾਂ ਰਹਿਣਾ ਹੀ ਔਖਾ ਹੈ। ਮਹਾਰਾਜ ਕੀ ਵਰਤਾਰਾ ਹੋਏਗਾ? ਕਹਿੰਦੇ ਤੁਸੀਂ ਐਂ ਦੱਸੋ ਕੋਈ ਕੇਸ ਹੈ ਤੁਹਾਡੇ ਕੋਲ ਜਿਹਦਾ ਫੈਸਲਾ ਨਾ ਹੁੰਦਾ ਹੋਵੇ? ਕਹਿੰਦੇ ਹੈਗਾ ਮਹਾਰਾਜ। ਕਿਹੜਾ ਹੈ? ਕਹਿੰਦੇ ਜ਼ਮੀਨ ਵੇਚੀ ਹੈ ਇੱਕ ਕਿਸਾਨ ਨੇ, ਉਹਦੇ ਨੇ ਖਰੀਦੀ ਹੈ, ਜਦੋਂ ਖੂਹ ਲਾਉਣ ਲੱਗਿਆ ਪੱਟਿਆ ਤਾਂ ਵਿੱਚੋਂ ਸੋਨੇ ਦਾ ਖਜ਼ਾਨਾ ਨਿਕਲਿਆ। ਉਹਨੇ ਉਹ ਸੋਨਾ ਪੱਟ ਕੇ ਉਸ ਬੰਦੇ ਨੂੰ ਦੇਣ ਦਾ ਯਤਨ ਕੀਤਾ ਜਿਹਦੋਂ ਜ਼ਮੀਨ ਖਰੀਦੀ ਸੀ। ਉਹ ਕਹਿੰਦਾ ਲੈ ਬਈ ਭਰਾਵਾ, ਮੈਂ ਤਾਂ ਜ਼ਮੀਨ ਵੇਚਤੀ, ਚਾਹੇ ਇਹਦੇ ਸੋਨਾ ਨਿਕਲਿਆ ਵੇ ਚਾਹੇ ਕੋਲਾ ਨਿਕਲਿਆ, ਮੈਂ ਜ਼ਿੰਮੇਵਾਰ ਨਹੀਂ, ਇਹ ਸੋਨਾ ਤੇਰਾ ਹੀ ਹੈ, ਤੂੰ ਹੀ ਰੱਖ। ਕਹਿੰਦੇ ਦੂਜੀ ਪਾਰਟੀ, ਕਹਿੰਦੇ ਉਹ ਕਹਿੰਦੇ ਮਹਾਰਾਜ ਅਸੀਂ ਤਾਂ ਜ਼ਮੀਨ ਲਈ ਹੈ, ਅਸੀਂ ਇਹਦਾ ਦਫੀਨਾ ਨਹੀਂ ਲਿਆ, ਦਫੀਨਾ ਤੇਰਾ ਹੀ ਹੈ, ਕਹਿੰਦੇ ਦੋ ਢਾਈ ਮਹੀਨੇ ਰੱਖ ਛੱਡੋ। ਦੋ ਢਾਈ ਮਹੀਨੇ ਬਾਅਦ ਪੁੱਛਿਆ, ਕਹਿੰਦੇ ਉਹ ਕੇਸ ਦਾ ਕੀ ਬਣਿਆ? ਕਹਿੰਦੇ ਮਹਾਰਾਜ ਉਹ ਤਾਂ ਉਲਟਾ ਹੋ ਗਿਆ, ਜਿਹੜਾ ਪਹਿਲਾਂ ਕਹਿੰਦਾ ਸੀ ਵੀ ਮੈਂ ਤਾਂ ਜ਼ਮੀਨ ਵੇਚੀ ਹੈ, ਚਾਹੇ ਕੁਛ ਨਿਕਲਿਆ ਵੀ, ਉਹਨੇ ਅਰਜ਼ੀ ਦੇ ਦਿੱਤੀ ਵੀ ਮੈਂ ਤਾਂ ਜ਼ਮੀਨ ਵੇਚੀ ਹੈ, ਮਹਾਰਾਜ ਇਹਦੇ ਜਿਹੜਾ ਦੱਬਿਆ ਮੇਰਾ ਸੋਨਾ ਸੀ ਉਹ ਮੇਰਾ, ਮੈਨੂੰ ਦਬਾਇਆ। ਦੂਏ ਨੇ ਅਰਜ਼ੀ ਦੇ ਦਿੱਤੀ ਆਪਣੀ ਵਾਪਸ ਲੈ ਕੇ ਵੀ ਮੈਂ ਜ਼ਮੀਨ ਲਈ ਹੈ, ਚਾਹੇ ਇਹਦੇ ਵਿੱਚ ਕੁਛ ਨਿਕਲਿਆ, ਮੇਰਾ ਹੱਕ ਹੈ। ਕਹਿੰਦੇ ਅੱਜ ਕੱਲ ਯੁੱਗ ਹੈ, ਆਦਮੀਆਂ ਦੇ ਖਿਆਲ ਬਦਲ ਜਾਣਗੇ, ਉਲਟੀਆਂ ਸੋਚਾਂ ਆ ਜਾਣਗੀਆਂ, ਪਾਪ ਪ੍ਰਵਿਰਤ ਹੋ ਜਾਏਗਾ, ਰਾਜੇ ਅਧਰਮੀ ਹੋ ਜਾਣਗੇ, ਜਿਹੜੇ ਪ੍ਰਚਾਰਕ ਨੇ ਉਹ ਇੰਨੇ ਮਾੜੇ ਕੰਮ ਕਰਨਗੇ, ਲੋਕਾਂ ਨੂੰ ਵੀ ਉਧਰਲੇ ਪਾਸੇ ਹੀ ਲਾਉਣਗੇ ਕਿ ਤੁਸੀਂ ਵੀ ਕਰ ਲਓ, ਮਦਰਾ ਸ਼ਰਾਬ ਪੀ ਲਓ ਕੋਈ ਗੱਲ ਨਹੀਂ, ਮਾਸ ਖਾ ਲਓ ਕੋਈ ਗੱਲ ਨਹੀਂ। ਕਹਿਣ ਲੱਗੇ ਮਹਾਰਾਜ ਇਹਦਾ ਇਲਾਜ ਕੀ ਹੈ? ਕਹਿੰਦੇ ਇਹਦੇ ਵਿੱਚ ਤਾਂ ਨਾਮ ਹੈ, ਹੋਰ ਕੋਈ ਚੀਜ਼ ਚੱਲਣੀ ਨਹੀਂ, ਕਿਸੇ ਨੂੰ ਚੱਲਣਾ ਨਹੀਂ ਦੇਣਾ ਇਹਨੇ ਕਲਯੁਗ ਨੇ। ਉਹਨਾਂ ਕਿਹਾ ਮਹਾਰਾਜ ਐਸੇ ਰਾਜ ਚ ਨਹੀਂ ਅਸੀਂ ਰਹਿੰਦੇ, ਆਪਣੇ ਪੋਤਰੇ ਨੂੰ ਰਾਜ ਦੇ ਕੇ ਹੇਮਕੁੰਡ ਪਰਬਤ ਵੱਲ ਚਲੇ ਗਏ, ਉੱਥੇ ਜਾ ਕੇ ਬੜਾ ਤਪ ਕਰਿਆ। ਜਦ ਕਲਯੁਗ ਆ ਗਿਆ ਪੂਰੀ ਤਰ੍ਹਾਂ ਨਾਲ, ਉਹਨਾਂ ਨੇ ਉੱਥੇ ਪਹਾੜ ਤੋਂ ਤੁਰਨਾ ਸ਼ੁਰੂ ਕਰਤਾ। ਅਖੀਰ ਉੱਚਿਆਂ ਪਹਾੜਾਂ ਤੇ ਜਾ ਕੇ ਬਰਫ਼ਾਂ ਦੇ ਲਾ ਕੇ ਗਲ ਗਏ। ਇਧਰਲੇ ਪਾਸੇ ਇਹਨਾਂ ਦਾ ਪੋਤਰਾ ਜਿਸਦਾ ਨਾਮ ਪ੍ਰੀਸ਼ਤ ਸੀ ਉਹ ਤਖ਼ਤ ਤੇ ਬੈਠ ਗਿਆ, ਬੜਾ ਹੀ ਧਰਮਾਤਮਾ ਬਾਦਸ਼ਾਹ ਸੀ। ਇੱਕ ਦਿਨ ਜੰਗਲ ਵਿੱਚ ਗਿਆ, ਕੀ ਰਹਿੰਦਾ ਕਿ ਇੱਕ ਕਾਲੇ ਕੱਪੜੇ ਪਹਿਨ ਕੇ, ਛੁਰਾ ਹੈ ਬਹੁਤ ਤਿੱਖਾ ਉਹਦੇ ਹੱਥ ਵਿੱਚ, ਇੱਕ ਬੈਲ ਦੀਆਂ ਲੱਤਾਂ ਤੋੜ ਰਿਹਾ, ਤਿੰਨ ਤੋੜੀਆਂ ਪਈਆਂ, ਚੌਥੀ ਨੂੰ ਤੋੜ ਰਿਹਾ। ਇਹ ਦੌੜ ਕੇ ਗਿਆ, ਘੋੜਾ ਉਠਾ ਕੇ ਤਲਵਾਰ ਕੱਢ ਲਈ, ਕਹਿੰਦਾ ਕੌਣ ਹੈ ਤੂੰ ਮੇਰੇ ਰਾਜ ਵਿੱਚ ਗਊ ਮਾਰ ਰਿਹਾ? ਕਹਿਣ ਲੱਗਿਆ ਪ੍ਰੀਸ਼ਦ ਗੱਲ ਸੁਣ, ਮੇਰੀ ਤਲਵਾਰ ਮੈਂ ਅੰਜ ਪਾ ਲਿਆ। ਕਹਿੰਦਾ ਕਿਉਂ ਪਾ ਲਾ? ਤੂੰ ਬੈਲ ਨੂੰ ਮਾਰਨੇ ਹੈ। ਉਹ ਕਹਿਣ ਲੱਗਿਆ ਮੈਂ ਤੇਰਾ ਰਾਜ ਤਾਂ ਹੈਗਾ ਛੋਟਾ ਜਿਹਾ ਹੀ ਭਾਰਤ ਵਰਸ਼ ਵਿੱਚ, ਮੇਰਾ ਰਾਜ ਸਾਰੀ ਦੁਨੀਆਂ ਦੇ ਉੱਤੇ, ਤੇਰੀ ਉਮਰ ਹੈ 100 ਸਾਲ ਦੀ ਤੇ ਮੇਰੀ ਹੈ 432,000 ਸਾਲ ਦੀ। ਕਹਿੰਦਾ ਤੂੰ ਹੈ ਕੌਣ? ਕਹਿੰਦਾ ਮੈਂ ਕਲਯੁਗ। ਇਹ ਕੰਮ ਕੀ ਕਰਦੇ ਹੈ? ਕਹਿੰਦਾ ਮੈਂ ਧਰਮ ਦਾ ਗਲ ਵੱਢ ਰਿਹਾ, ਮੇਰੇ ਰਾਜ ਵਿੱਚ ਧਰਮ ਜਿਹੜਾ ਹੈ ਇਹ ਚੱਲਣਾ ਨਹੀਂ ਹੈ, ਮੈਂ ਚੱਲਣਾ ਨਹੀਂ ਦੇਣਾ। ਗੁਰੂ ਨਾਨਕ ਪਾਤਸ਼ਾਹ ਜੀ ਇਹਦੇ ਬਾਰੇ ਫਰਮਾਨ ਕਰਦੇ ਹੈ ਕਿ ਪਿਆਰਿਓ ਗੱਲ ਕਾਪਤੀ ਰਾਜੇ ਕਸਾਈ ਧਰਮ ਪੰਥ ਕਰ ਉੱਡ ਰਿਹਾ, ਫੰਗ ਲਾ ਕੇ ਧਰਮ ਉੱਡ ਗਿਆ ਜਿਹੜੇ ਚ ਆਪਾਂ ਹੁਣ ਜਾ ਰਹੇ ਹਾਂ, ਆਪਾਂ ਤਾਂ ਹੋਰ 500 ਸਾਲ ਪਿੱਛੇ ਹਾਂ। ਇਹ ਗੱਲ ਜਿਹੜੀ ਮੈਂ ਬੇਨਤੀ ਕਰ ਰਿਹਾ 5,000 ਸਾਲ ਪਹਿਲਾਂ ਦੀ ਆ। ਉਹ ਕਹਿਣ ਲੱਗਿਆ ਫਿਰ ਤਾਂ ਮੈਂ ਤੈਨੂੰ ਮਾਰ ਦਿੰਦਾ। ਕਹਿੰਦਾ ਮਾਰਤਾ ਦੇ, ਪਰ ਮੇਰੇ ਵਿੱਚ ਗੁਣ ਬਹੁਤ ਵੱਡਾ ਜਿਹੜਾ ਕਿਸੇ ਦੇ ਵਿੱਚ ਨਹੀਂ ਹੋਇਆ। ਕਹਿੰਦਾ ਕੀ ਹੈ? ਕਹਿੰਦਾ ਦੇਖੋ ਜੀ, ਮੇਰੇ ਯੁੱਗ ਦੇ ਵਿੱਚ ਧਰਮੀ ਬੰਦੇ ਨਹੀਂ ਹੋਣੇ, ਪਾਪ ਕਰਨ ਵਾਲੇ, ਧੋਖੇ ਦੇਣ ਵਾਲੇ, ਛਲ ਕਰਨ ਵਾਲੇ, ਕਪਟ ਕਰਨ ਵਾਲੇ, ਪਖੰਡ ਕਰਨ ਵਾਲੇ, ਰਿਸ਼ਵਤਾਂ ਖਾਣ ਵਾਲੇ, ਮਿਲਾਵਟਾਂ ਕਰਨ ਵਾਲੇ, ਇਹਨਾਂ ਨਾਲ ਬੰਦਿਆਂ ਨਾਲ ਮੇਰਾ ਰਾਜ ਭਰਿਆ ਹੋਊਗਾ। ਪਰ ਇੱਕ ਗੱਲ ਹੈ ਕਿ ਮੇਰੇ ਰਾਜ ਵਿੱਚ ਧਰਮ ਦਾ ਜਿਹੜਾ ਕੰਮ ਹੈ ਉਹਨੂੰ ਫਲ ਬਹੁਤਾ ਲੱਗਦਾ, ਕਹਿੰਦਾ ਜੇ ਕੋਈ ਨਾਮ ਜਪ ਲਵੇ ਨਾ, ਨਾਮ ਦਾ ਫਲ ਇੰਨਾ ਹੈ, ਜੇ ਇੱਕ ਵਾਰੀ ਵੀ ਉਹਦੇ ਮੁੱਖ ਚੋਂ ਨਿਕਲ ਜਾਵੇ ਅੰਤ ਸਮੇਂ ਵਾਹਿਗੁਰੂ ਰਾਮ ਨਾਰਾਇਣ ਅੱਲਾ ਗੋਬਿੰਦ, ਇੱਕ ਜਿੱਤ ਜੇ ਇੱਕ ਛਿਣ ਤੇ ਆਇਓ, ਕਾਲ ਫਾਸ ਕੇ ਬੀਜ ਨਾ ਆਇਓ, ਮੁੜ ਕੇ ਉਹਨੇ ਕਾਲ ਦੀ ਫਾਸੀ ਚ ਨੀ ਆਉਣਾ, ਉਹ ਮੁਕਤ ਹੋ ਜਾਏਗਾ। ਤ੍ਰੇਤੇ ਯੁਗ ਦੇ ਸਤਯੁਗ ਦੇ ਅੰਦਰ 10,000 ਸਾਲ ਤਪੱਸਿਆ ਕਰਦਾ ਰਹੇ, ਤੂਣੇ ਤਾਪੇ, ਜਲ ਧਾਰੇ ਕਰੇ, ਭੁੱਖਾ ਰਹੇ, ਪੁੱਠਾ ਲੜਕੇ, ਇਹ ਬਰਾਬਰ ਹੁੰਦੀ ਹੈ ਤ੍ਰੇਤੇ ਦੇ 1,000 ਸਾਲ ਦੀ ਤਪੱਸਿਆ ਦੇ। ਤੇ 1,000 ਸਾਲ ਦੀ ਤ੍ਰੇਤੇ ਦੀ ਤਪੱਸਿਆ ਦੁਆਪਰ ਦੀ 100 ਸਾਲ ਦੀ ਤਪੱਸਿਆ ਦੇ ਬਰਾਬਰ ਹੁੰਦਾ। ਪਰ ਰਾਜਾ ਪ੍ਰੀਸ਼ਤ, ਮੇਰੇ ਰਾਜ ਵਿੱਚ ਸਿਰਫ ਇੱਕ ਘੜੀ ਸਤਸੰਗ ਕਰ ਲਏ ਮਨ ਚਿੱਤ ਗਾਜਰ ਕਰਕੇ, ਉਹਨੂੰ 10,000 ਸਾਲ ਦੀ ਤਪੱਸਿਆ ਤੋਂ ਵੱਧ ਫਲ ਮਿਲ ਜਾਏਗਾ। ਮਹਾਰਾਜ ਕੀ ਕਹਿੰਦੇ ਨੇ ਇਹਦੇ ਬਾਰੇ? ਮਹਾਰਾਜ ਕਹਿੰਦੇ, ਕਈ ਕੋਟਕ ਜਗ ਫਲਾ ਸੁਣ ਗਾਵਣ ਹਾਰੇ ਰਾਮ। ਇੱਕ ਜਗ ਦਾ ਨਹੀਂ, ਕਈ ਕਰੋੜ ਜਗਾਂ ਦਾ ਫਲ ਮਿਲ ਜਾਂਦਾ ਜਿਹੜੇ ਸੁਣਦੇ ਨੇ ਤੇ ਗਾਉਂਦੇ ਨੇ। ਗਾਵਿਆ ਸੁਣਿਆ ਹਰ ਤਿੰਨ ਕਾ ਥਾਂ ਪਾਵਾ, ਜਿਹੜੇ ਸਤਿਗੁਰ ਕੀ ਆ ਗਿਆ ਸਤ ਕਰਮਾਂ ਨੇ ਤਲਵਾਰ ਮਿਆਨ ਚ ਨੂੰ ਕਰ ਲਈ। ਕਹਿੰਦਾ ਇੰਨਾ ਫਲ? ਕਹਿੰਦਾ ਹਾਂ, ਸਿਰਫ ਇੱਕ ਵਾਰੀ। ਇੱਕ ਵਾਰੀ ਕਹਿਣ ਨਾਲੇ ਸਾਰੀ ਜ਼ਿੰਦਗੀ ਦੇ ਪਾਪ ਕੱਟ ਜਾਂਦੇ। ਅਰੇ ਮਨ ਕੋ ਅੰਤਕਾਲ ਮੇਂ ਨਾਰਾਇਣ ਸੁਧਾਈ, ਜਾਗਤ ਕੋ ਜੋਗ ਈਸ਼ਰ ਵਾਂਛਿਤ, ਸੋਗਤ ਛਿਰਵੇ ਪਾਏ, ਅੱਖ ਦੇ ਝੰਕੇ ਜਿੰਨੇ ਚਿਰ। ਕਹਿੰਦੇ ਫਿਰ ਮੇਰਾ ਯੁਗ ਮਾੜਾ ਹੈ, ਇਹ ਠੀਕ ਆ, ਬੰਦਿਆਂ ਨੇ ਥਿਰ ਨਹੀਂ ਰਹਿਣਾ। ਪਰ ਜਿਹੜੇ ਪਿਛਲੇ ਯੁਗਾਂ ਚ ਸੈਂਕੜੇ ਹਜ਼ਾਰਾਂ ਸਾਲ ਤਪੱਸਿਆ ਕਰਕੇ ਨਹੀਂ ਤਰ ਸਕੇ, ਉਹ ਜੇ ਚਿੱਤ ਬਿਰਤੀ ਕਰਕੇ ਪਰਮੇਸ਼ੁਰ ਦੇ ਨਾਮ ਨਾਲ ਲੈਣ, ਨਾਲ ਲਾ ਲੈਣ, ਤੇ ਇੱਕ ਵਾਰੀ ਕਿਹਾ ਹੋਇਆ ਹੀ ਇਹ ਚਿੱਤ ਜੇ ਸਿਰ ਤੇ ਆਇਓ, ਖਾਲ ਫਾਲ ਕੇ ਬੀਜ ਨਾ ਆਇਓ, ਉਹਦੇ ਗਲ ਵਿੱਚੋਂ ਕਾਲ ਦੀ ਫਾਸੀ ਕੱਟੀ ਜਾਏ। ਉਸ ਵੇਲੇ ਰਾਜਾ ਪ੍ਰੀਸ਼ਤ ਨੇ ਕਿਹਾ ਕਿ ਠੀਕ ਹੈ, ਤੂੰ ਰਹਿ ਸਕਦਾ, ਪਰ ਮੇਰੇ ਜਿਉਂਦੇ ਜਿਉਂਦੇ ਤਾਂ ਕੋਈ ਪੱਧਰ ਨਹੀਂ ਕਰਨਾ। ਕਹਿਣ ਲੱਗਿਆ, ਰਾਜਨ ਮੈਂ ਰਹਾ ਕਿੱਥੇ, ਉਹ ਮੈਨੂੰ ਦੱਸ ਦੇ। ਕਹਿੰਦੇ ਸੋਚ ਸੱਚ ਕੇ ਉਹਨੇ ਕਿਹਾ ਵੀ ਤੂੰ ਸੋਨੇ ਵਿੱਚ ਰਹਿ ਸਕਦਾ, ਜਿਹਨੇ ਸੋਨਾ ਪਹਿਨਿਆ ਹੋਊਗਾ ਉੱਥੇ ਤੇਰਾ ਵਾਸਾ ਹੋ ਜੂਗਾ। ਕਹਿੰਦਾ ਸੋਚ ਕੇ ਦੱਸ ਦੇ। ਕਹਿੰਦਾ ਦੱਸਤਾ। ਤੋ ਸਵਾ ਲੰਘ ਗਿਆ ਸਾਧ ਸਿੰਘ ਜੀ। ਇੱਕ ਦਿਨ ਰਾਜਾ ਸ਼ਿਕਾਰ ਨੂੰ ਚੜਿਆ ਤੇ ਸਿਰ ਦੇ ਉੱਤੇ ਸੋਨੇ ਦਾ ਤਾਜ ਪਹਿਨ ਲਿਆ ਉਹਨੇ। ਹੁਣ ਸੋਨੇ ਦਾ ਤਾਜ ਪਹਿਨਿਆ ਤੇ ਕਲਯੁਗ ਨੇ ਉਹਦੇ ਵਿੱਚ ਰਹਿੰਦਾ ਹੀ ਸੀ। ਕਲਯੁਗ ਨੇ ਉਹਦੀ ਬੁੱਧੀ ਭ੍ਰਿਸ਼ਟ ਕਰਤੀ। ਉਸ ਵੇਲੇ ਜਾਂਦਾ ਜਾਂਦਾ ਸ਼ਿਕਾਰ ਨੂੰ ਹਰਨ ਤਾਂ ਲਾਂਭੇ ਹੋ ਗਿਆ। ਇੱਕ ਰਿਸ਼ੀ ਬੈਠਾ ਹੈ, ਉਹਨੂੰ ਜਾ ਕੇ ਕਹਿਣ ਲੱਗਿਆ, ਉਹ ਸੰਤ ਜੀ, ਸਾਧੂ ਮਹਾਤਮਾ, ਦੱਸ ਮੈਨੂੰ ਹਰਨ ਕਿੱਧਰ ਨੂੰ ਗਿਆ? ਉਹਨੇ ਕੋਈ ਜਵਾਬ ਨਹੀਂ ਦਿੱਤਾ। ਚਾਹ ਹੁੰਦਾ ਤਾਂ ਇਹ ਵੀ ਮਹਾਂਪੁਰਸ਼ ਬੈਠੇ ਆ, ਮੈਂ ਸਤਿਕਾਰ ਕਰਾਂ, ਘੋੜੇ ਤੋਂ ਉਤਰਾਂ, ਚਰਨਾਂ ਤੇ ਵੰਦਨਾ ਕਰਾਂ, ਰਾਜਸੀ ਰੋਹ ਦੇ ਅੰਦਰ ਗੱਲ ਕਰ ਰਿਹਾ। ਉਹ ਜਦ ਨਾ ਬੋਲੇ, ਕਿਉਂਕਿ ਗਹਿਰੀ ਸਮਾਧੀ ਸੀ, ਉਹਨੇ ਇੱਕ ਮਰਿਆ ਹੋਇਆ ਸੱਪ ਤੀਰ ਦੀ ਨੋਕ ਨਾਲ ਚੁੱਕਿਆ ਤੇ ਉਹਦੇ ਗਲ ਵਿੱਚ ਪਾ ਦਿੱਤਾ, ਆਪ ਤੁਰਦਾ ਲੱਗਿਆ। ਉਹਦੇ ਪਿੱਛੋਂ ਆ ਗਿਆ ਉਹਦਾ ਚੇਲਾ। ਉਹਨੇ ਕਿਹਾ, ਮੇਰੇ ਮਹਾਂਪੁਰਸ਼ ਦੀ ਇੰਨੀ ਬੇਅਦਬੀ ਕੌਣ ਹੈ ਉਹਨਾਂ ਜਿਹੜਾ ਇੰਨੀ ਬੇਅਦਬੀ ਕਰ ਸਕਦਾ? ਉਹ ਅੰਤਰ ਤਿਆਰ ਹੋਇਆ, ਚੂਲੀ ਲਈ, ਚੂਲੀ ਵਿੱਚ ਲਿਆ ਪਾਣੀ, ਪੂਰੇ ਜ਼ੋਰ ਨਾਲ ਬੋਲਿਆ। ਕਹਿੰਦਾ, ਜਿਸ ਬੰਦੇ ਨੇ ਮੇਰੇ ਗੁਰੂਦੇਵ ਦੇ ਗਲ ਵਿੱਚ ਸੱਪ ਪਾਇਆ, ਉਹ ਅੱਜ ਤੋਂ ਸੱਤਵੇਂ ਨੂੰ ਸੱਪ ਦਾ ਡੰਗ ਕੇ ਮਰ ਜਾਏਗਾ। ਸੱਪ ਡੰਗੇਗਾ ਉਹਨੂੰ, ਉਹ ਮਰ ਜਾਏਗਾ। ਸੱਪ ਲਾਇਆ ਉਸਨੇ, ਮਹਾਤਮਾ ਸਵਾਦੀ ਤੋਂ ਅਖਾਨ ਹੋਏ। ਉਹਨੇ ਬੇਨਤੀ ਕੀਤੀ ਕਿ ਮਹਾਰਾਜ, ਕਿਹੋ ਜਿਹੇ ਭੈੜੇ ਬੰਦੇ ਆ ਗਏ, ਤੁਹਾਡੇ ਗਲ ਵਿੱਚ ਸੱਪ ਪਾਤਾ ਕਿਸੇ ਨੇ? ਅੰਤਰ ਧਿਆਨ ਹੋਏ, ਦੇਖਿਆ ਵੀ ਰਾਜੇ ਪ੍ਰੀਸ਼ਤ ਨੇ ਪਾਇਆ, ਔਰ ਇਹ ਵੀ ਦੇਖਿਆ ਵੀ ਉਹਨੇ ਕਿਉਂ ਪਾਇਆ। ਕਹਿੰਦੇ, ਕੋਈ ਬਚਨ ਤਾਂ ਨਹੀਂ ਕਰਦਾ? ਕਹਿੰਦਾ, ਕਰਦਾ ਮਹਾਰਾਜ। ਕੀ? ਕਹਿੰਦੇ, ਅੱਜ ਤੋਂ ਸੱਤਵੇਂ ਨੂੰ ਸੱਪ ਲੜਕੇ ਉਹ ਮਰ ਜਾਏਗਾ। ਕਹਿੰਦੇ ਬੜਾ ਮਾੜਾ ਕੰਮ ਕਰਿਆ, ਬਹੁਤ ਬੁਰਾ ਕੰਮ ਕਰਿਆ। ਉਹ ਤਾਂ ਰਾਜਾ ਬੜਾ ਚੰਗਾ ਹੈ, ਕੱਲ ਜੋ ਉਹਨੇ ਪੈ ਗਿਆ ਸੀ ਆ ਕੇ ਦਿਮਾਗ ਚ ਸੋਨੇ ਦੇ ਵਿੱਚ, ਉਹਨੇ ਕਹਿਤਾ ਤਾਜ ਪਹਿਨੇ ਹੋਇਆ ਸੀ, ਕੱਲ ਜੋ ਉਹਦਾ ਬਲ ਪੈ ਗਿਆ, ਉਹਨੇ ਉਹਦੀ ਬੁੱਧੀ ਭ੍ਰਿਸ਼ਟ ਕਰ ਦਿੱਤੀ। ਹੁਣ ਤੇਰਾ ਕਿਹਾ ਹੋਇਆ ਜਿਹੜਾ ਵਚਨ ਹੈ ਇਹ ਤਾਂ ਨਹੀਂ ਮੁੜਦਾ ਕਿਸੇ ਤੋਂ ਵੀ, ਦੁਨੀਆਂ ਦੀ ਕੋਈ ਤਾਕਤ ਨਹੀਂ ਹੈ ਜਿਹੜਾ ਤੇਰੇ ਵਚਨ ਨੂੰ ਮੋੜ ਸਕਦਾ ਹੋਵੇ। ਐ ਪੜ੍ਹ ਲਓ,
ਭਾਵੇਂ ਚੰਦਰਮਾ ਨਾਸ ਹੋ ਜਾਵੇ, ਸੰਤਾਂ ਦਾ ਬੋਲ ਨਾ ਕਰੇ, ਚੰਦਰਮਾ ਨਾਸ ਹੋ ਜਾਵੇ, ਸੰਤਾਂ ਦਾ ਬੋਲ ਨਾ ਕਰੇ।
ਜੇਰ ਬਨਾਸੀ ਸਿਹਤ ਬਣਾ ਜਿੰਨੀ ਵੀ ਹੈ, ਚੰਦ ਹੈ, ਸੂਰਜ ਹੈ, ਤਾਰੇ ਹੈ, ਗ੍ਰਹਿ ਨੇ, ਸਾਰੇ ਨਾਸ਼ ਹੋ ਜਾਣ, ਪਰ ਸਾਧੂ ਦਾ ਕੀਤਾ ਹੋਇਆ ਵਚਨ ਨਹੀਂ ਨਾਸ਼ ਹੋਇਆ ਕਰਦਾ। ਕਹਿਣ ਲੱਗੇ ਤਾਂ ਵਚਨ ਕਰ ਦਿੱਤਾ, ਸੋਚ ਕੇ ਕਰਨਾ ਸੀ ਬੇਟਾ, ਉਹ ਤਾਂ ਬੜਾ ਧਰਮੀ ਰਾਜਾ। ਜਾ ਉਸਨੂੰ ਦੱਸਦੇ ਵੀ ਅੱਜ ਤੋਂ ਸੱਤਵੇਂ ਨੂੰ ਸੱਪ ਲੜ ਕੇ ਮਰ ਜਾਣਾ, ਤੈਨੂੰ ਆਪਣੀ ਆਤਮ ਕਲਿਆਣ ਵਾਸਤੇ ਤੂੰ ਸੁਖਦੇਵ ਮੁਨੀ ਨੂੰ ਬੁਲਾ ਕੇ ਆਤਮ ਕਥਾ ਸਰਵਣ ਕਰ ਲੈ, ਤਾਂ ਤੇਰਾ ਭਲਾ ਹੋ ਜਾਏਗਾ। ਜਾ ਕੇ ਦੱਸ ਦਿੱਤਾ, ਉਹ ਵੀ ਬਹੁਤ ਪਛਤਾ ਰਿਹਾ, ਜਾਂ ਤਾਜ ਲਾ ਤਾ ਪਛਤਾ ਰਿਹਾ ਵੀ ਮੇਤੇ ਕਿੰਨਾ ਮਾੜਾ ਕੰਮ ਹੋਇਆ। ਸਾਧੂਆਂ ਦਾ ਆਦਰ ਕਰੀਦਾ, ਸੇਵਾ ਕਰੀਦੀ ਹੈ, ਜਾ ਕੇ ਸੱਪ ਉਹਨਾਂ ਦੀ ਗਲਾਂ ਚ ਪਾਈਦਾ। ਇਹਨੇ ਨੂੰ ਉਹਦਾ ਰਿਸ਼ੀ ਦਾ ਚੇਲਾ ਚਲਿਆ ਗਿਆ, ਜਾ ਕਹਿਣ ਲੱਗਿਆ ਰਾਜਨ ਤੂੰ ਸੱਪ ਪਾਇਆ ਆ ਤੇ ਮੇਰੇ ਮੂੰਹੋਂ ਸ਼ਰਾਬ ਨਿਕਲ ਗਿਆ, ਤੇ ਅੱਜ ਤੋਂ ਸੱਤਵੇਂ ਨੂੰ ਤਾਂ ਸੱਪ ਲੜ ਕੇ ਮਰ ਜਾਣਾ। ਮੇਰੇ ਗੁਰੂਦੇਵ ਨੇ ਮੈਨੂੰ ਭੇਜਿਆ ਕਿ ਉਹਨੂੰ ਕਹੋ ਕਿ ਸੁਖਦੇਵ ਮੁਨੀ ਨੂੰ ਬੁਲਾ ਕੇ ਕਥਾ ਸਰਵਣ ਕਰ ਲੈ। ਇਸੇ ਤਰ੍ਹਾਂ ਨਾਲ ਹੋਇਆ। ਸੁਖਦੇਵ ਮੁਨੀ ਕੋਲ ਬੇਨਤੀ ਕੀਤੀ, ਮਨਾ ਲਏ ਉਹ ਇਧਰਲੇ ਪਾਸੇ ਆਪਣੇ ਰਕਸ਼ਾ ਵਾਸਤੇ ਉਸਨੇ ਹੁਕਮ ਕਰਤਾ ਕਿ ਜਮੁਨਾ ਦਰਿਆ ਦੇ ਵਿੱਚ ਐਸਾ ਕਮਰਾ ਬਣਾਓ ਜਿਸ ਦੇ ਵਿੱਚ ਕੀੜੀ ਵੀ ਨਾ ਜਾ ਸਕੇ। ਕੰਚ ਦਾ ਬਣਾਇਆ, ਸ਼ੀਸ਼ੇ ਦਾ, ਬਾਹਰੋਂ ਵੀ ਦਿਸਦਾ ਅੰਦਰੋਂ ਵੀ ਦਿਸਦਾ, ਬਹੁਤ ਚੌਕਸੀ ਹੈ। ਬੰਦੇ ਖੜੇ ਨੇ ਵੀ ਕੋਈ ਨਾ ਜਾਨਵਰ ਤਾਂ ਕੀੜਾ ਉਹਨਾਂ ਅੰਦਰ ਚਲਿਆ ਜਾਣ। ਸੋ ਕਥਾ ਹੋ ਰਹੀ ਹੈ, ਪਹਿਲੇ ਦਿਨ ਦੀ ਕਥਾ ਹੋਈ ਤਾਂ ਸੁਖਦੇਵ ਜੀ ਨੇ ਪੁੱਛਿਆ ਰਾਜਨ, ਕਥਾ ਵਿੱਚ ਮਨ ਲੱਗਿਆ? ਕਹਿੰਦਾ ਨਹੀਂ ਮਹਾਰਾਜ। ਕਿੱਥੇ ਫਿਰਦਾ ਰਿਹਾ? ਕਹਿੰਦਾ ਮੈਨੂੰ ਤਾਂ ਰਿਹਾ ਮਹਾਰਾਜ, ਮੈਂ ਸੱਤਵੇਂ ਨੂੰ ਮਰ ਜਾਣਾ ਹੈ, ਮੇਰੇ ਰਾਜ ਦਾ ਕੀ ਬਣੇਗਾ? ਮੈਂ ਤਾਂ ਫੁਰਨੇ ਦੇ ਨਾਲ ਆਪਣੇ ਜਰਨੈਲਾਂ ਨੂੰ ਬੁਲਾ ਕੇ, ਕਦੇ ਵਜ਼ੀਰਾਂ ਨੂੰ ਬੁਲਾ ਕੇ ਸਮਝਾਉਂਦਾ ਰਿਹਾ। ਚੰਗਾ, ਕਹਿੰਦੇ ਕੱਲ ਨੂੰ ਆਪਣਾ ਚਿੱਤ ਇਕਾਦਰ ਕਰੀ। ਦੂਸਰਾ ਦਿਨ ਹੋ ਗਿਆ, ਕਥਾ ਸ਼ੁਰੂ ਹੋ ਗਈ, ਰਾਜਾ ਹਾਂ ਹਾਂ ਕਰੀ ਜਾਂਦਾ। ਕਥਾ ਦੀ ਸਮਾਪਤੀ ਦੇ ਬਾਅਦ ਉਹਨਾਂ ਨੇ ਕਿਹਾ ਕਿ ਰਾਜਨ ਤੇਰਾ ਜੇ ਚਿੱਤ ਲੱਗਿਆ? ਕਹਿੰਦਾ ਨਹੀਂ ਮਹਾਰਾਜ। ਕਹਿੰਦੇ ਕਿਉਂ? ਕਹਿੰਦਾ ਮਹਾਰਾਜ ਮੇਰਾ ਚਿੱਤ ਰਾਣੀਆਂ ਚ ਫਿਰ ਗਿਆ, ਵੀ ਇਹ ਕੀ ਕਰਨ ਗਿਆ? ਇਹ ਤਾਂ ਪਤੀਵਰਤਾ ਇਸਤਰੀਆਂ ਨੇ, ਮੇਰੇ ਬਗੈਰ ਇੱਕ ਘੜੀ ਨਹੀਂ ਜਿਉਂਦੀਆਂ ਰਹਿੰਦੀਆਂ, ਵੀ ਇਹਨਾਂ ਦਾ ਕੀ ਹਾਲ ਹੋਏਗਾ, ਕਿੰਨਾ ਅਫਸੋਸ ਇਹਨਾਂ ਨੂੰ ਹੋ ਜਾਏਗਾ। ਕਹਿੰਦੇ ਚੰਗਾ, ਕੱਲ ਨੂੰ ਸੁਣ। ਤੀਸਰਾ ਦਿਨ ਆ ਗਿਆ, ਤੀਸਰਾ ਦਿਨ ਉਹਨੇ ਕਥਾ ਕਰੀ, ਫਿਰ ਪੁੱਛਿਆ ਰਾਜਨ ਕਥਾ ਵਿੱਚ ਤੇਰਾ ਮਨ ਲੱਗਿਆ? ਕਹਿੰਦਾ ਨਹੀਂ ਮਹਾਰਾਜ। ਕਹਿੰਦੇ ਕਿੱਧਰ ਫਿਰ ਗਿਆ? ਕਹਿੰਦਾ ਮਹਾਰਾਜ ਮੈਂ ਚੜ੍ਹਾਈ ਕਰ ਜਾਣਾ, ਬੇਅੰਤ ਖਜ਼ਾਨਾ, ਹੀਰੇ ਜਵਾਹਰਾਤ, ਸੋਨਾ ਚਾਂਦੀ ਮੇਰੇ ਤੋਸ਼ੇ ਖਾਨੇ ਚ ਪਿਆ। ਮੇਰਾ ਮਨ ਘੁੰਮਦਾ ਰਿਹਾ ਵੀ ਆਹ ਨਾ ਖਾ ਜੇ, ਉਹ ਨਾ ਖਾ ਜੇ, ਉਹਨੇ ਖਾ ਜਾਣਾ, ਉਹਨੇ ਖਾ ਜਾਣਾ, ਵੀ ਕੀ ਬਣੂਗਾ, ਫੌਜਾਂ ਨੂੰ ਤਨਖਾਹ ਨਹੀਂ ਮਿਲਣੀਆਂ, ਗੜਬੜਾਂ ਹੋ ਜਾਣਗੀਆਂ। ਕਹਿਣ ਲੱਗੇ ਵੀ ਚੰਗਾ, ਕੱਲ ਨੂੰ ਫੇਰ ਸੁਣੀ। ਚੌਥਾ ਦਿਨ ਆ ਗਿਆ, ਪੰਜਵਾਂ ਛੇਵਾਂ ਤੇ ਸੱਤਵਾਂ ਰਹਿ ਗਏ। ਉਦੋਂ ਫੇਰ ਨਾ ਮਨ ਲੱਗਿਆ, ਫੇਰ ਘੁੰਮਦਾ ਰਿਹਾ। ਆਪਾਂ ਜਾਣਦੇ ਹੀ ਹਾਂ ਵੀ ਮਨ ਕਿਵੇਂ ਘੁੰਮਦਾ ਰਿਹਾ ਭਜਨ ਕਰੀਦਾ। ਉਸ ਵੇਲੇ ਉਹਨਾਂ ਨੇ ਕਿਹਾ ਪੰਜਵੇਂ ਦਿਨ ਕਿ ਰਾਜਨ ਮੈਂ ਕਥਾ ਸ਼ੁਰੂ ਕਰਨ ਤੋਂ ਪਹਿਲਾਂ ਇੱਕ ਨਿਆਂ ਕਰਾਉਣਾ ਚਾਹੁੰਦਾ, ਤੂੰ ਨਿਆਂ ਕਰ ਹੀ ਰਾਜਨ। ਕਹਿੰਦਾ ਦੱਸੋ ਮਹਾਰਾਜ। ਕਹਿਣ ਲੱਗੇ ਇੱਕ ਰਾਜਾ, ਸਰਦੀ ਦਾ ਮਹੀਨਾ ਹੈ ਤੇ ਜਿੱਥੇ ਬਰਫ਼ ਪੈਂਦੀ ਹੈ ਇਹੋ ਜਿਹੇ ਦੇਸ਼ ਵਿੱਚ ਰਹਿੰਦਾ, ਉਹ ਸ਼ਿਕਾਰ ਵਾਸਤੇ ਗਿਆ ਤੇ ਹਰਨ ਨੇ ਉਸਨੂੰ ਬਹੁਤ ਦੂਰ ਲੈ ਗਿਆ। ਹਰਨ ਉੱਥੇ ਰਾਤ ਪੈ ਗਈ, ਰਸਤਾ ਭੁੱਲ ਗਿਆ, ਸੰਘਣਾ ਜੰਗਲ ਸੀ, ਕੁਛ ਨਹੀਂ ਪਤਾ ਲੱਗਦਾ, ਫੌਜਾਂ ਨਾਲੋਂ ਨਾਲ ਦੇ ਬੰਦਿਆਂ ਨਾਲੋਂ ਕਨੈਕਸ਼ਨ ਟੁੱਟ ਗਿਆ ਤੇ ਰਾਤ ਵੱਡੀ ਹੋ ਗਈ। ਅੱਧੀ ਰਾਤ ਦੇ ਕਰੀਬ ਬਰਫ਼ ਪੈਣ ਲੱਗ ਗਈ ਤੇ ਕੰਬਣਾ ਸ਼ੁਰੂ ਹੋ ਗਿਆ। ਨਾਲ ਘੋੜਾ ਜਿਹੜਾ ਸੀ ਉਹ ਵੀ ਬਹੁਤ ਸਰਦੀ ਮਹਿਸੂਸ ਕਰਨ ਲੱਗਿਆ। ਉਹਨੇ ਕਿਹਾ ਤਾਂ ਦੋਵੇਂ ਮਰ ਜਾਂਗੇ, ਵੀ ਕੋਈ ਥਾਂ ਮਿਲੇ। ਅਖੀਰ ਦੂਰ ਦੇਖਿਆ ਇੱਕ ਦੀਵੇ ਦੀ ਲੋ ਨਜ਼ਰ ਆਈ, ਉੱਥੇ ਚਲਿਆ ਗਿਆ। ਜਾ ਕੇ ਕਹਿਣ ਲੱਗਿਆ ਪ੍ਰੇਮੀਆਂ, ਮੈਂ ਫਲਾਣਾ ਫਲਾਣਾ ਰਾਜਾ, ਇਸ ਦੇਸ਼ ਦਾ ਮੈਂ ਰਾਜਾ ਤੇ ਮੈਂ ਰਸਤਾ ਭੁੱਲ ਗਿਆ, ਰਾਤ ਦੇਖ ਕਿਵੇਂ ਬਰਫ਼ ਪੈ ਰਹੀ ਹੈ, ਜੇ ਮੈਨੂੰ ਕੋਈ ਟਿਕਾਣਾ ਨਾ ਮਿਲਿਆ ਮੈਂ ਮਰ ਜਾਵਾਂਗਾ, ਮੈਨੂੰ ਤੂੰ ਰਾਤ ਕੱਟਣ ਵਾਸਤੇ ਮੈਨੂੰ ਤੇ ਮੇਰੇ ਘੋੜੇ ਨੂੰ ਜਗ੍ਹਾ ਦੇ ਦੇ। ਉਹ ਕਹਿੰਦਾ ਦੇਖ ਰਾਜਨ, ਮੈਂ ਚੰਡਾਲ, ਦੂਸਰਾ ਸ਼ਾਸਤਰ ਇਹ ਕਹਿੰਦਾ ਵੀ ਜਿੰਨੀ ਦੇਰ ਤੱਕ ਬੰਦੇ ਨੂੰ ਨਾ ਜਾਣੀਏ ਉਹਨਾਂ ਤੇ ਦੇਰ ਤੱਕ ਆਪਣੇ ਘਰ ਚ ਨਹੀਂ ਰੱਖੀਦਾ, ਕਿਸੇ ਨੂੰ ਵਾੜੀਦਾ ਨਹੀਂ, ਜਾਣਦਾ ਹੀ ਨਹੀਂ ਆ ਤੇ ਸ਼ਾਸਤਰ ਦੀ ਆਗਿਆ ਭੰਗ ਹੁੰਦੀ ਹੈ। ਮੈਂ ਤੈਨੂੰ ਜਾਣਦਾ ਨੀ, ਤੂੰ ਕਹਿੰਦਾ ਮੈਂ ਰਾਜਾ, ਮੈਂ ਤਾਂ ਜਾਣਦਾ ਨੀ, ਇਸ ਕਰਕੇ ਮੈਂ ਨੀ ਤੈਨੂੰ ਰੱਖ ਸਕਦਾ। ਅੱਧੀ ਰਾਤ ਲੰਘ ਗਈ, ਰਾਤੀ ਤੂੰ ਫੇਰ ਨਿਕਾਲਾ ਜਿੱਥੇ ਤੈਨੂੰ ਜੀ ਕਰਦਾ। ਉਹ ਬੜੀਆਂ ਮਿੰਨਤਾਂ ਕਰੀਆਂ, ਕਹਿਣ ਲੱਗਿਆ ਮੈਂ ਤੈਨੂੰ ਤੇਰੇ ਘਰ ਭਰ ਦਾਂਗਾ ਸੋਨੇ ਚਾਂਦੀ ਨਾਲ, ਮੈਨੂੰ ਰਾਤ ਕੱਟਣ ਦੀ ਆਗਿਆ ਦੇ। ਉਹ ਕਹਿਣ ਲੱਗਿਆ ਇੱਕ ਸ਼ਰਤ ਉੱਤੇ ਆਗਿਆ ਦਊਂਗਾ, ਉਹ ਇਹ ਹੈ ਕਿ ਸੂਰਜ ਦੀ ਪਹਿਲੀ ਕਿਰਨ ਨਿਕਲਦੀ ਸਾਰ ਤੈਨੂੰ ਮੇਰਾ ਘਰ ਖਾਲੀ ਕਰਨਾ ਪਏਗਾ, ਕਹਿਣਾ ਮਨਜ਼ੂਰ ਹੈ। ਸੁਖਦੇਵ ਜੀ ਕਹਿਣ ਲੱਗੇ ਕਿ ਰਾਜਨ ਅੱਧੀ ਰਾਤ ਹੋ ਚੁੱਕੀ ਸੀ, ਉਹ ਕੀ ਦੇਖਦਾ ਕਿ ਇਹਦੀ ਤਾਂ ਝੌਂਪੜੀ ਦੇ ਚਾਰੇ ਪਾਸੇ ਹੱਡੀਆਂ ਹੀ ਹੱਡੀਆਂ ਪਈਆਂ, ਬਦਬੂ ਆ ਰਹੀ ਹੈ, ਨੱਕ ਦੇ ਉੱਤੇ ਰੁਮਾਲ ਦਿੱਤਾ ਹੋਇਆ, ਸਿਰ ਦੇ ਵਿੱਚ ਦਰਦ ਹੋਣਾ ਸ਼ੁਰੂ ਹੋ ਗਿਆ। ਪਰ ਹੁਣ ਕਰਦਾ ਕੀ, ਜੇ ਬਾਹਰ ਰਹਿੰਦਾ ਬਰਫ ਦੇ ਨਾਲ ਅਕੜ ਜਾਂਦਾ, ਅੰਦਰ ਜਾਂਦਾ ਬਦਬੂ ਸ਼ੱਕ ਚੜ੍ਹਦੀ ਹੈ, ਲੇਕਿਨ ਬਚ ਜਾਂਦਾ। ਉਹ ਕਹਿਣ ਲੱਗਿਆ ਆ ਮੇਰੇ ਪਿੱਛੇ। ਅੱਗੇ ਗਿਆ ਤਾਂ ਉੱਥੇ ਜਾਨਵਰਾਂ ਦੀਆਂ ਖੱਲਾਂ ਲੜਕਦੀਆਂ ਨੇ, ਬਹੁਤ ਹੀ ਦੁਰਗੰਧ ਹੈ। ਦਰਵਾਜ਼ਾ ਖੋਲਿਆ, ਸਾਹ ਨਹੀਂ ਲਾਇਆ ਹੁੰਦਾ, ਕਹਿੰਦਾ ਲੈ ਆ ਹੈਗਾ ਛੋਟੀ ਜਿਹੀ ਕੁਟੀਆ, ਚਾਹੇ ਤੂੰ ਰਹਿ ਚਾਹੇ ਆਪਣਾ ਘੋੜਾ ਰੱਖ ਲੈ। ਪਰ ਸ਼ਰਤ ਇਹ ਹੈ ਕਿ ਸੂਰਜ ਦੀ ਕਿਰਨ ਨਿਕਲਦੀ ਸਾਰ ਤੈਂ ਜਾਣਾ। ਬਹੁਤ ਦੁਖੀ ਹੋਇਆ, ਛਿੱਕਾ ਮਾਰੀ ਜਾਂਦਾ, ਮੁਸ ਬਦਬੂ ਚੜ੍ਹੀ ਜਾਂਦੀ ਹੈ ਦਿਮਾਗ ਨੂੰ। ਘੋੜਾ ਜਿਹੜਾ ਉਹ ਵੀ ਅੰਦਰ ਹੋ ਗਿਆ, ਉਹਨੇ ਪਿਸ਼ਾਬ ਕਰਤਾ, ਲਿਦ ਕਰਤੀ, ਹੋਰ ਵੀ ਬਦਬੂ ਫੈਲ ਗਈ। ਤੜਕਾ ਹੋਇਆ ਆ ਤੇ ਜਦੋਂ ਬਹੁਤ ਫਟਾਲਾ ਹੋਇਆ, ਨੀਂਦ ਆ ਗਈ ਉਹਨੂੰ। ਨੀਂਦ ਆਈ ਤਾਂ ਫੇਰ ਚਾਹੇ ਕਹੇ ਜੇ ਥਾਂ, ਚਾਹੇ ਬਾਣ ਚ ਪਿਆ, ਚਾਹੇ ਬਿਸਤਰਿਆਂ ਤੇ ਪਿਆ, ਫੇਰ ਬਰਾਬਰ ਹੀ ਹੋਇਆ ਕਰਦਾ। ਉਹਦੇ ਬਾਅਦ ਜਦ ਨੀਂਦ ਆਈ, ਉਧਰੋਂ ਸੂਰਜ ਜਦ ਚੜਿਆ ਤਾਂ ਉਹ ਆ ਗਿਆ ਕਿ ਉਹਨੇ ਕਿਹਾ ਰਾਜਾ ਨੂੰ ਉੱਠ ਉੱਠ ਜਾ ਤੂੰ ਹੁਣ। ਕਹਿਣ ਲੱਗਿਆ ਮੈਨੂੰ ਰਾਬਤਾ ਕਰ ਲੈਣ ਦੇ, ਸਾਰੀ ਰਾਤ ਨੀ ਮੈਂ ਸੁੱਤਾ। ਉਹ ਰਾਜਾ ਜਾਂਦਾ ਨੀ ਹੈ, ਉਹਨੂੰ ਕਹਿੰਦਾ ਤੈਂ ਮੇਰੇ ਨਾਲ ਵਚਨ ਕਰਿਆ, ਹੇ ਰਾਜਨ ਤੂੰ ਇਨਸਾਫ ਕਰ, ਵੀ ਇਹ ਰਾਜਾ ਗਲਤੀ ਤੇ ਸੀ ਜਾਂ ਰਹਿਣਾ ਚਾਹੀਦਾ ਸੀ। ਕਹਿਣ ਲੱਗਿਆ ਦੇਖੋ ਮਹਾਰਾਜ, ਪਹਿਲੀ ਗੱਲ ਤਾਂ ਜਦ ਉਹਨੇ ਵਚਨ ਕਰ ਲਿਆ ਤਾਂ ਉਹਨੂੰ ਛੱਡ ਦੇਣਾ ਚਾਹੀਦਾ ਸੀ, ਫੇਰ ਇਹ ਹੈ ਕਿ ਇੰਨੀ ਬਦਬੂ ਚ ਰਹਿ ਕੇ ਉਹਨੂੰ ਕੀ ਫਾਇਦਾ ਸੀਗਾ, ਇੰਨੀ ਛੇਤੀ ਨਿਕਲ ਕੇ ਤੋਂ ਖੁੱਲੇ ਮੈਦਾਨ ਚ ਆਉਂਦਾ, ਬਦਬੂ ਹਟਦੀ, ਉਹ ਤਾਂ ਬਹੁਤ ਮਾੜਾ ਸੀ ਮਹਾਰਾਜ। ਕਹਿਣ ਲੱਗੇ ਹੁਣ ਤੂੰ ਮੇਰੇ ਨਾਲ ਗੱਲ ਕਰ ਸਿੱਧੀ, ਤੇਰਾ ਜਿਹੜਾ ਜੀਵ ਆਤਮਾ ਕਿੱਥੇ ਰਹਿ ਰਿਹਾ, ਸਰੀਰ ਚ ਹੈ ਨਾ? ਕਹਿੰਦੇ ਹਾਂ। ਇਹ ਸਰੀਰ ਹੈ ਕਿ ਬਿਸ਼ਟਾ ਅਸਤ ਰਕਤ ਪ੍ਰੇਟੇ ਚਾਮ, ਇਹਦੇ ਵਿੱਚ ਬਿਸ਼ਟਾ ਪਿਆ, ਪਿਸ਼ਾਬ ਪਿਆ, ਦੰਦ ਮੰਦ ਪਿਆ, ਇਹਦੇ ਸਾਰੇ ਦਰਵਾਜ਼ਿਆਂ ਤੋਂ 3.5 ਕਰੋੜ ਰੋਗ ਚੋਂ ਹਰ ਵਕਤ ਜ਼ਹਿਰ ਬਾਹਰ ਨਿਕਲਦੀ, ਮੂੰਹ ਚੋਂ ਥੁੱਕਦਾ ਰਹਿੰਦਾ, ਆਪਦਾ ਥੁੱਕ ਆਪ ਹੀ ਨਹੀਂ ਦੇਖਦਾ, ਨੱਕ ਚੋਂ ਛਿਣਕਦਾ ਰਹਿੰਦਾ, ਅੱਖਿਆਂ ਚ ਗਿੱਡ ਪਈ ਹੈ, ਕੰਨਾਂ ਦੇ ਵਿੱਚ ਮੈਲ ਪਈ ਹੈ। ਮੈਨੂੰ ਦੱਸਦਾ ਇਹਦੇ ਵਿੱਚੋਂ ਕਿਹੜੀ ਚੀਜ਼ ਪਵਿੱਤਰ ਹੈ, ਹੁਣ ਤੂੰ ਇਹਦੇ ਵਿੱਚੋਂ ਨਿਕਲਦਾ ਨਹੀਂ ਹੈ, ਤੇਰਾ ਟਾਈਮ ਆ ਗਿਆ, ਤੇ ਤੂੰ ਇਨਸਾਫ ਤੇ ਹੈ ਬੇਇਨਸਾਫੀ ਤੇ ਹੈ? ਕਹਿਣ ਲੱਗਿਆ ਰਿਸ਼ੀ ਜੀ ਮੈਨੂੰ ਸਮਝ ਪੈ ਗਈ, ਹੁਣ ਸੁਣਾਓ ਮੈਨੂੰ ਕਥਾ। ਉਹ 3 ਦਿਨ ਕਥਾ ਉਹਨੇ ਸੁਣੀ, ਸੁਣਦੇ ਨਾਲ ਉਹਦਾ ਆਧਾਰ ਸੱਤਵੇਂ ਦਿਨ ਪੂਜਾ ਵਾਸਤੇ ਫੁੱਲ ਆਏ, ਫੁੱਲਾਂ ਦੇ ਵਿੱਚ ਸੱਪ ਨੇ ਛੋਟੇ ਜਿਹੇ ਕੀੜੀ ਦਾ ਰੂਪ ਧਾਰ ਕੇ ਬੈਠਾ, ਜਿਸ ਵਕਤ ਰਾਜੇ ਨੂੰ ਪ੍ਰਸ਼ਾਦ ਮਿਲਿਆ ਮੱਥੇ ਨਾਲ ਲਾਇਆ, ਉੱਥੇ ਹੀ ਡੰਗ ਮਾਰਿਆ ਤੇ ਉਹ ਚੜਾਈ ਕਰ ਗਿਆ। ਸੋ ਕਲਯੁਗ ਦੀ ਮੈਂ ਬਾਤ ਕਰਦਾ ਸੀ, ਕਲਯੁਗ ਨੇ ਕਿੱਥੇ ਬਚਾ ਦਿੱਤਾ, ਹੁਣ ਆਪਾਂ ਕਲਯੁਗ ਦੇ ਵਿੱਚ, ਸਰੀਰ ਸਾਡੇ ਅੰਗ ਅੰਗ ਦੇ ਵਿੱਚ ਕਲਯੁਗ ਵਸਿਆ ਹੋਇਆ, ਅੱਖਾਂ ਚ ਸਾਡੇ ਕਲਯੁਗ, ਕੰਨਾਂ ਸਾਡੇ ਕਲਯੁਗ, ਹੇ ਵਾਹਿਗੁਰੂ ਹੁਣ ਅਸੀਂ ਤਾਂ ਫਸ ਗਏ ਇਸ ਯੁਗ ਦੇ ਅੰਦਰ, ਸਾਡਾ ਕੋਈ ਆਧਾਰ ਹੋਣ ਦਾ ਪਾਰ ਤਰਨ ਦਾ ਕੋਈ ਹੈ ਸਵਾਲ? ਤੇ ਮਹਾਰਾਜ ਤੁਸੀਂ ਕਹਿੰਦੇ ਹੋ ਵੀ ਇੱਥੇ ਤਾਂ ਬਹੁਤ ਮੰਦਾ ਹਾਲ ਹੋਇਆ ਹੋਇਆ। ਉਸ ਵੇਲੇ ਗੁਰੂ ਨਾਨਕ ਪਾਤਸ਼ਾਹ ਸਾਨੂੰ ਦੱਸਦੇ ਨੇ ਕਿ ਪਿਆਰਿਓ, ਜੇ ਤੁਸੀਂ ਮੇਰਾ ਵਚਨ ਮੰਨ ਲਓ, ਤੁਹਾਡਾ ਪਾਰ ਉਤਾਰਾ ਹੋ ਸਕਦਾ, ਕਿਉਂਕਿ ਹੁਣ ਕੋਈ ਕਰਮ ਧਰਮ, ਕੋਈ ਦਾਨ, ਕੋਈ ਪੁੰਨ, ਕੋਈ ਤੀਰਥ ਯਾਤਰਾ ਨਹੀਂ ਚੱਲਦੀ। ਸਿਰਫ 2 ਕਰਮ ਨੇ ਇਹਦੇ ਵਿੱਚ, ਹਰ ਕੀਰਤ ਸਾਧ ਸੰਗਤ ਹੈ, ਸਿਰ ਕਰਮ ਨੇ ਕੇ ਕਰਮ, ਹਰੀ ਦਾ ਨਾਮ ਦਾ ਕੀਰਤਨ ਤੇ ਸਾਧੂ ਦੀ ਸੰਗਤ, ਹੋਰ ਕੋਈ ਤਰੀਕਾ ਨਹੀਂ ਧਰਮ ਦਾ। ਇਸ ਕਰਕੇ ਪਿਆਰਿਓ ਕਲਯੁਗ ਆ ਗਿਆ, ਤੇ ਕਲਯੁਗ ਦੇ ਵਿੱਚ ਇੱਕੋ ਚੀਜ਼ ਅਸੀਂ ਤੁਹਾਨੂੰ ਵਾਰ ਵਾਰ ਦੱਸਦੇ ਆ, ਉਹਨੂੰ ਧਿਆਨ ਦੇ ਨਾਲ ਸਰਵਣ ਕਰੋ।
ਕਲੂ ਆਇਓ ਰੇ ਇੱਕ ਨਾਮ ਜੀ ਜਲੋ ਕਲੂ ਆਇਓ ਰੇ ਇੱਕ ਨਾਮ ਜੀ ਜਲੋ ਰੁੱਤ ਦੇ ਹਿਸਾਬ ਨਾਲ ਜੇ ਬੀਜ ਪਾਇਆ ਜਾਵੇ ਉਹ ਫਲਦਾ, ਰੁੱਤਾ ਬੀਜ ਜਿਹੜਾ ਉਹ ਨਹੀਂ ਫਲਿਆ ਕਰਦਾ।
ਇਸ ਕਰਕੇ ਕਲਯੁਗ ਦੇ ਵਿੱਚ ਆ ਦੋ ਅੱਖਰ ਚਾਰ ਅੱਖਰ ਨੇ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ, ਰਾਮ 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 ਰਾਮ, ਅੱਲਾਹੂ ਅੱਲਾਹੂ, ਗੋਬਿੰਦ ਨਾਰਾਇਣ, ਹਮ ਬਲਿਆਰੇ ਜਾਓ ਜਿੱਥੇ ਤੇਰੇ ਨਾਵਾਂ, ਨਾਂ ਤਾਂ ਰੌਲਾ ਨਹੀਂ ਹੁੰਦਾ, ਵਾਹਿਗੁਰੂ ਇੱਕੋ ਹੀ ਆ। ਮਹਾਰਾਜ ਕਹਿੰਦੇ ਬੀਜ ਲੋ ਅਬ ਕਲੂ ਆਏ ਔਰ ਇੱਕ ਨਾਮ ਬੋਵੋ ਬੋ ਆਨ ਰੁੱਤ ਨਾਹੀ ਨਾਹੀ ਮਤ ਭਰਮ ਬੋਲੋ ਬੋਲੋ, ਨਾ ਭਰਮ ਚ ਨਾ ਪੈ ਜਾਓ। ਇਹ ਚਾਰ ਅੱਖਰਾਂ ਨੇ ਤੁਹਾਨੂੰ ਪਾਰ ਲੰਘਾ ਦੇਣਾ ਤੁਹਾਡੇ ਅਰਬਾਂ ਸਾਲ ਦਾ ਜਿਹੜਾ ਸਫ਼ਰ ਪਿਆ ਹੋਇਆ ਨਾ ਕੁੱਤੇ ਬਿੱਲੇ ਬਣ ਬਣ ਕੇ ਮੁੜ ਮੁੜ ਬਣਨਾ, ਉਹਨੂੰ ਇਹ ਖਤਮ ਕਰਕੇ ਪਰਮੇਸ਼ਰ ਦੇ ਦੁਆਰੇ ਸੱਚਖੰਡ ਵਸੇ ਨਿਰੰਕਾਰ ਕਰ ਕਰ ਵੇਖਿਆ ਨਜ਼ਰ ਨਿਹਾਲ ਉਸ ਥਾਂ ਤੇ ਪਹੁੰਚਾ ਦੇਗਾ। ਹੁਣ ਸਿਆਣਾ ਬੰਦਾ ਤਾਂ ਆਪਣਾ ਫਾਇਦਾ ਜਦੇ ਤੱਕ ਲੈਂਦਾ, ਜੇ ਇੱਥੇ ਚਾਰ ਪੈਸੇ ਕਿਤੋਂ ਬਚਦੇ ਹੋਣ ਉਸੇ ਵੇਲੇ ਤਿਆਰ ਹੋ ਜਾਂਦਾ ਵੀ ਠੀਕ ਹੈ ਕੋਈ ਬੱਚਤ ਤਾਂ ਹੋ। ਇਹ ਜਿਹੜਾ ਨਾਮ ਹੈ ਇਹਦੀਆਂ ਬਰਕਤਾਂ ਹੀ ਬਰਕਤਾਂ ਨੇ, ਨਵ ਨਿਧੀ 18 ਸਿੱਧੀ ਪਿੱਛੇ ਲੱਗੀਆਂ ਫਿਰੇ ਜੋ ਹਰ ਹਿਰਦੇ ਸਦਾ ਰਿਧੀਆਂ ਸਿੱਧੀਆਂ ਤਾਕਤਾਂ, ਦੁਨੀਆਂ ਸਾਰੀ ਮਾਨ ਕਰਦੀ ਹੈ ਬਾਦਸ਼ਾਹ ਬਣ ਜਾਂਦਾ ਜਿਸ ਨਾਮ ਰਹਿੰਦੇ ਸੋਈ ਬਣ ਰਾਜਾ। ਐਡੇ ਕਨਸੈਸ਼ਨ, ਐਡੀਆਂ ਬੜੀਆਂ ਪਦਵੀਆਂ ਗੁਰੂ ਮਹਾਰਾਜ ਜੀ ਸਾਨੂੰ ਦੱਸਦੇ ਨੇ, ਕੋਈ ਐਵੇਂ ਨਹੀਂ ਆ ਵੀ ਕਵਿਤਾ ਜੁੜ ਜੋੜੀ ਹੋਈ ਹੈ। ਲੇਕਿਨ ਕਰਿਆ ਕੀ ਜਾਵੇ, ਕਹਿੰਦੇ ਮੰਨਦਾ ਹੀ ਨਹੀਂ ਹੈ ਜਿੰਨਾ ਜੀ ਕਰਦਾ ਮਨਾਵੇ। ਉਹ ਕਾਰਨ ਕੀ ਹੈ, ਕਿਉਂ ਨਹੀਂ ਇਹ ਮੰਨਦਾ, ਉਹਦੇ ਬਾਰੇ ਇਹ ਦੱਸਦੇ ਨੇ ਕਿ ਇਹਦੇ ਅਜੇ ਭਾਗ ਮਾੜੇ ਨੇ, ਇਹ ਆਵਾਜ਼ਾਂ ਸੁਣ ਕੇ ਅੰਦਰ ਨਹੀਂ ਗੁੱਸਾਉਂਦਾ। ਮੱਤੀ ਦਿੰਦੇ ਆ ਮਿੱਤ ਜੋ ਸ਼ੈਤਾਨ ਮਰਾਇਆ ਸੀ ਕਿ ਛੇ ਚਾਰੇ ਵੇਦ, ਛੇ ਸ਼ਾਸਤਰ, 27 ਸਿਮਰਤੀਆਂ, ਉਪਨਿਸ਼ਦਾਂ, ਕੁਰਾਨ ਸ਼ਰੀਫ, ਤੌਰੇਤ, ਅੰਜੀਲ, ਜੰਗੂਰ, ਬਾਈਬਲ, ਗੁਰੂ ਗ੍ਰੰਥ ਸਾਹਿਬ ਦੀ ਬਾਣੀ, ਗੀਤਾ ਆਦਿ ਅਨੇਕਾਂ ਧਰਮ ਗ੍ਰੰਥ, ਅਨੇਕਾਂ ਮਹਾਤਮਾ ਇਸ ਜੀਵ ਨੂੰ ਸਮਝਾ ਸਮਝਾ ਦੱਸਦੇ ਆ ਕਿ ਪਿਆਰਿਆ ਤੂੰ ਨਾਮ ਜਪ ਲੈ ਤੇਰੇ ਜਮਾਂ ਦੀ ਫਾਂਸੀ ਘੱਟ ਹੋ ਜਾਏਗੀ। ਨਾਮ ਜਿਹੜਾ ਇਹ ਮਿਲਦਾ ਜਿਸ ਬੱਕਰ ਕੋਲ ਲੈਣ ਤੂੰ ਆਇਆ ਰਾਮ ਨਾਮ ਸੰਤਨ ਘਰ ਪਾਇਆ ਤਾਜੋ ਮਾਨ ਲੇ ਮਨ ਉਹ ਰਾਮ ਨਾਮ ਹਿਰਦੇ ਮੈਂ ਤੋਰ ਮਾਣ ਛੱਡ ਕੇ ਮੁੱਲ ਲੈਣਾ ਨਮਾਣਾ ਹੋ ਨਿਮਰਤਾ ਤਾਰ ਕੇ ਲਾਲ ਖੇਬ ਸੰਤਾ ਸੰਗ ਚਾਲ ਅਵਰ ਤਿਆਗ ਪਿਖਿਆ ਜੰਜਾਲ ਨਾਮ ਦੀ ਖੇਪ ਲੱਦ ਕੇ ਸਾਧੂਆਂ ਦੇ ਨਾਲ ਰਹਿ ਕੇ ਜਨ ਨਹੀਂ ਪੰਜ ਚੋਰ ਲੁੱਟ ਲੈਣਗੇ ਵਿਓ ਦੇ ਜੰਜਾਲ ਛੱਡਦੇ ਜਦੋਂ ਇੱਥੋਂ ਜਾਏਗਾ ਜਿੰਨਾ ਚਿਰ ਇੱਥੇ ਹੈ ਇੱਥੇ ਵੀ ਧੰਨ ਧਨ ਹੋਏਗੀ ਦਰਗਾਹ ਵਿੱਚ ਵੀ ਧੰਨ ਧਨ ਹੋਊ ਰੇਰੇ ਦਰਗੇ ਕਹੇ ਨਾ ਕਹੋ ਆਓ ਬੈਠਾ ਤਰ ਸਭ ਤੋਂ ਸਭ ਕਹਿਣਗੇ ਆਓ ਜੀ ਮੇਰੇ ਕੋਲ ਬੈਠੋ ਜੀ ਮੇਰੇ ਕੋਲ ਠਹਿਰੋ ਜੇ ਬੰਦਗੀ ਨਹੀਂ ਕਰੀ ਹੋਈ ਤਾਂ ਉਸਨੂੰ ਫਟਕਾਰਾ ਪੈਂਦੀ ਹੈ ਕਹਿੰਦੇ ਉੱਥੇ ਫਿਰ ਧੰਨ ਧੰਨ ਗਏ ਸਭ ਕੋਏ ਮੁੱਖ ਉੱਜਲ ਹਰ ਦਰਗੇ ਸੋਏ ਪਰ ਇਹ ਵਪਾਰ ਮਹਾਰਾਜ ਕਹਿੰਦੇ ਕਰਿਆ ਕਿ ਜਾਵੇ ਵਪਾਰ ਬਿਰਲਾ ਵਪਾਰ ਹੈ ਨਾਨਕ ਤਾਂ ਕਿ ਸਦ ਬਲਿਹਾਰ ਬਿਰਲੇ ਬਿਰਲੇ ਪੁਰਸ਼ ਨੇ ਇੰਨੀਆਂ ਗੱਲਾਂ ਦੱਸਣ ਦੇ ਬਾਵਜੂਦ ਨਾਮ ਦਾ ਵਪਾਰ ਨਹੀਂ ਦੁਨੀਆਂ ਕਰਦੀ ਵਿਓਹ ਦਾ ਕਰਦੀ ਹੈ ਕ੍ਰੋਧ ਦਾ ਕਰਦੀ ਹੈ ਕਾਮ ਦਾ ਕਰਦੀ ਹੈ ਨਿੰਦਿਆ ਦਾ ਕਰਦੀ ਹੈ ਈਰਖਾ ਦਾ ਕਰਦੀ ਹੈ ਚੁਗਲੀਆਂ ਦਾ ਕਰਦੀ ਹੈ ਤ੍ਰਿਸ਼ਨਾ ਦੇ ਵਪਾਰ ਵਿੱਚ ਲੱਗੀ ਹੋਈ ਪਰ ਮਹਾਰਾਜ ਕਹਿੰਦੇ ਨਾਮ ਦੇ ਵਪਾਰੀ ਤਾਂ ਬਿਰਲੇ ਬਿਰਲੇ ਨੇ ਕੋਈ ਕੋਈ ਹੈ ਬਾਕੀ ਸੰਸਾਰ ਨਹੀਂ ਹੈ ਇਸ ਤਰ੍ਹਾਂ ਵਾਲੋ
ਕੋਈ ਬਿਰਲਾ ਹੈ ਵਪਾਰੀ ਸੱਚੇ ਨਾਮ ਦਾ ਬਿਰਲੇ ਬਿਰਲੇ ਨੇ ਵਪਾਰੀ ਸੱਚੇ ਨਾਮ ਦੇ
ਪਰ ਨਾਮ ਦੇ ਵਪਾਰੀ ਥੋੜੇ ਹੀ ਨੇ ਕੂੜ ਗੁਆੜ ਦਾ ਵਪਾਰ ਕਰਨ ਦੀ ਸਾਰੀ ਦੁਨੀਆ ਹੁਣ ਇੰਡੀਆ ਵਰਗੀ ਮਾੜੀ ਚੀਜ਼ ਦਾ ਵਪਾਰ ਕਰਦਾ ਫਲ ਕੀ ਹੈ ਇਧਰ ਨਾਮ ਨੇ ਤਾਂ ਜੈ ਜੈਕਾਰ ਕਰਾਉਣੀ ਹੈ ਉਧਰ ਨਿੰਦਾ ਭਲੀ ਕਿਸੇ ਕੀ ਨਾਹੀ ਮਨ ਮੁੱਖ ਮੁੱਧ ਕਰਾਂ ਮੂੰਹ ਕਾਲੇ ਦਿਨਾਂ ਨਿੰਦਕਾਂ ਨਰਕੇ ਕੋਰ ਪਵਾ ਈਰਖਾ ਦਾ ਵਪਾਰ ਕਰਦਾ ਮਹਾਰਾਜ ਕਹਿੰਦੇ ਜਿਸ ਦੇ ਅੰਦਰ ਤਾਤ ਪਰਾਈ ਹੋਵੇ ਤਿਸ ਦਾ ਕਦੇ ਨਾ ਹੋਵੇ ਭਲਾ ਉਹਦਾ ਭਲਾ ਹੀ ਨਹੀਂ ਹੁੰਦਾ ਅਹੀਆਂ ਜਿਹੀਆਂ ਚੀਜ਼ਾਂ ਲੈ ਕੇ ਜਾਂਦਾ ਨਰਕਾਂ ਚ ਗੋਤੇ ਖਾਂਦਾ ਡੁੱਬਦਾ ਫਿਰ ਉੱਥੇ ਜਾ ਕੇ ਨਾਮ ਦੇ ਵਪਾਰੀ ਬਿਰਲੇ ਨੇ ਲੇਕਿਨ ਨਾਮ ਦੀ ਜਿੰਨਾ ਕੀਮਤੀ ਹੈ ਉਹਨਾਂ ਸੰਸਾਰ ਇਹਨੂੰ ਘੱਟ ਸੁਣਦੇ ਗੁਰੂ ਨਾਨਕ ਪਾਤਸ਼ਾਹ ਚਲੇ ਜਾ ਰਹੇ ਨੇ। ਮਰਦਾਨਾ ਕਹਿਣ ਲੱਗਿਆ ਕਿ ਸੱਚੇ ਪਾਤਸ਼ਾਹ ਤੁਸੀਂ ਬਹੁਤ ਖੋਲ ਕੇ ਵਰਣਨ ਕਰਦੇ ਹੋ ਨਾਮ ਦੀ ਬਾਤ, ਹਰ ਥਾਂ ਦੇ ਉੱਤੇ ਆਪਨੇ ਨਾਮ ਦੀ ਬਾਤ ਕਰੀ ਹੈ। ਸੱਚੇ ਪਾਤਸ਼ਾਹ ਹਰ ਥਾਂ ਦੇ ਉੱਤੇ ਆਪ ਦੀ ਗੱਲ ਮੰਨੀ ਗਈ ਹੈ। ਤੋਂ ਗੁਰੂ ਨਾਨਕ ਸਾਹਿਬ ਨੇ ਨੌ ਅਖੰਡਾਂ ਸੱਤਾਂ ਦੀਪਾਂ ਚ ਹਰ ਥਾਂ ਗਏ ਨੇ, ਉੱਥੇ ਜਾ ਕੇ ਨਾਮ ਦੀ ਬਾਤ ਕਰੀ ਹੈ। ਦੂਜੀ ਬਾਤ ਕਿਉਂ ਨਹੀਂ ਕਰੀ? ਉਹ ਕੀ ਕਰਦੇ ਸੀ? ਉਹਦੀਆਂ ਸਿੱਧੀਆਂ ਸ਼ਕਤੀਆਂ ਦਿਖਾਲਦੇ ਸੀ, ਚਾਹੇ ਪੀਰ ਸੀਗੇ ਚਾਹੇ ਸਾਧੂ ਸੀਗੇ, ਤੰਤਰ ਵਿਦਿਆ ਦੇ ਵਿੱਚ ਮਾਰ ਸੀਗੇ। ਤੰਤਰੀਆਂ ਤੰਤਰੀ ਵਾਲੀ ਗੱਲਾਂ ਕਰਨੀਆਂ, ਮੰਤਰ ਸਿੱਧ ਕਰਨੇ, ਆਪਣੀ ਮਾਨਤਾ ਕਰਾਉਣ ਵਾਸਤੇ ਫਿਰ ਸ਼ਕਤੀਆਂ ਦਿਖਾਉਣੀਆਂ। ਪੀਰ ਵੀ ਇਹ ਗੱਲਾਂ ਕਰਦੇ ਸੀ, ਸਾਧੂ ਵੀ ਇਹ ਗੱਲਾਂ ਚੰਡਲ ਜਾਂਦੇ ਸੀ। ਤੇ ਉਸ ਸਮੇਂ ਦੇ ਵਿੱਚ ਸਭ ਤੋਂ ਜ਼ਿਆਦਾ ਸ਼ਕਤੀਆਂ ਜਿਨ੍ਹਾਂ ਵਿੱਚ ਸੀ ਉਹਨਾਂ ਨੂੰ ਸਿੱਧ ਤੇ ਨਾਥ ਆਖਿਆ ਜਾਂਦਾ ਸੀ। ਗੋਰਖਨਾਥ ਦਾ ਜਿਹੜਾ ਪੰਥ ਸੀ ਉਹਦੇ ਚ ਸ਼ਕਤੀਆਂ ਹੀ ਸ਼ਕਤੀਆਂ ਸੀ, ਇੰਨੀ ਸ਼ਕਤੀ ਹੋਰ ਕਿਸੇ ਕੋਲ ਹੈ ਨਹੀਂ ਸੀ। ਗੁਰੂ ਨਾਨਕ ਪਾਤਸ਼ਾਹ ਨੇ ਸ੍ਰਿਸ਼ਟੀ ਨੂੰ ਸੋਧਦੇ ਵਿਚਾਰਿਆ ਵੀ ਜੇ ਇਹਨਾਂ ਨਾਲ ਗੱਲ ਨਾ ਕੀਤੀ ਗਈ, ਇਹਨਾਂ ਨੂੰ ਇਸ ਰਸਤੇ ਤੋਂ ਨਾ ਹਟਾਇਆ ਗਿਆ ਤਾਂ ਫਿਰ ਸੰਸਾਰ ਦਾ ਭਲਾ ਕਿਵੇਂ ਹੋਏਗਾ? ਸ਼ਕਤੀ ਤਾਂ ਮੈਂ ਦਿਖਾਉਣਾ, ਮੈਂ ਇੱਥੇ ਜਾ ਕੇ ਸਟੇਜ ਛੱਡ ਜਾਵਾਂ, ਆਦੋ ਚਲੇ ਜੇ ਬੈਠ ਕੇ ਮੈਂ ਬੋਲੀ ਜਾਵਾਂ, ਦੱਸੋ ਮੇਰਾ ਤਾਂ ਹੋਊਗਾ ਕੁਝ, ਤੁਹਾਨੂੰ ਤਾਂ ਕੋਈ ਫਾਇਦਾ ਨਾ ਹੋਇਆ, ਤੁਸੀਂ ਤਮਾਸ਼ਾ ਦੇਖੀ ਜਾਂਦੇ ਹੋ। ਤਮਾਸ਼ੇ ਤੇ ਇੱਕ ਗੱਲ ਨਹੀਂ ਬਣਦੀ। ਮਹਾਰਾਜ ਨੇ ਜੀਵਾਂ ਦਾ ਉਧਾਰ ਕਰਨਾ ਸੀ, ਆਪਨੇ ਇਰਾਦਾ ਕਰ ਲਿਆ ਤੇ ਪਹਾੜਾਂ ਦੀ ਚੜਾਈ ਚੜ੍ਹਨੀ ਸ਼ੁਰੂ ਕਰ ਦਿੱਤੀ। ਮਾਊਂਟੇਨੀਅਰਸ ਵਰਗੇ ਕੱਪੜੇ ਪਹਿਨ ਲਏ, ਹੱਥ ਚ ਬਰਛੇ ਲੈ ਲਏ ਲੋਕਾਂ ਵਾਲੇ, ਤੇ ਪਹਾੜ ਚ ਕੱਟ ਜਾਣਾ ਜਾਂ ਚੜ੍ਹਨਾ, ਉਹੋ ਜਿਹੇ ਜੋੜੇ ਲੈ ਲਏ, ਉਹੋ ਜਿਹਾ ਹੀ ਆਪਣੇ ਆਲੇ ਦੁਆਲੇ ਗਰਮ ਸਮਾਨ ਕਰ ਲਿਆ। ਆਪ ਪਹਾੜ ਦੀ ਚੜਾਈ ਚੜ੍ਹਦੇ ਚੜ੍ਹਦੇ ਬਹੁਤ ਉੱਚੇ ਲੰਘੇ, ਕਿਉਂਕਿ 14,000 ਫੁੱਟ ਜੇ ਕੋਈ ਬੰਦਾ ਜਾਂਦਾ ਉੱਥੇ ਸਾਹ ਲੈਣਾ ਔਖਾ ਹੋ ਜਾਂਦਾ। ਵੈਸੇ ਮਹਾਤਮਾ ਬੜੇ ਉੱਚੇ, ਸਵਾਮੀ ਰਾਮ ਜੀ ਦੱਸਦੇ ਨੇ ਆਪਣੇ ਜੀਵਨ ਚ ਕਿ ਮੈਂ ਅਸੀਂ 18,000 ਫੁੱਟ ਦੀ ਬੁਲੰਦੀ ਦੀ ਗੁਫਾ ਚ ਰਹਿੰਦੇ ਹੁੰਦੇ, ਸਾਹ ਲੈਣਾ ਤਾਂ ਔਖਾ ਸੀ ਪਰ ਹੌਲੀ ਹੌਲੀ ਗਿਰ ਜਾਂਦੇ ਨੇ। ਮਹਾਰਾਜ ਇਸ ਤੋਂ ਵੀ ਉੱਪਰ ਚਲੇ ਗਏ ਕੈਲਾਸ਼ ਪਰਬਤ, ਉੱਥੇ ਸਿੱਧਾਂ ਦੀ ਜਮਾਤ ਨਜ਼ਰ ਆਈ। ਮਰਦਾਨਾ ਕਹਿਣ ਲੱਗਿਆ ਵੀ ਸੱਚੇ ਪਾਤਸ਼ਾਹ ਪਹਾੜਾਂ ਤੇ ਚੜ੍ਹੀ ਜਾਂਦੇ ਹੋ, ਬੁਰਫਾਨੀ ਪਹਾੜਾਂ ਤੇ ਚੜ੍ਹੇ ਹੋ, ਵੀ ਕਿਤੇ ਜਾਣਾ ਹੈ? ਮਹਾਰਾਜ ਕਹਿੰਦੇ ਮਰਦਾਨਿਆ, ਭਾਰਤ ਵਰਸ਼ ਦੀ ਜਿਹੜੀ ਸਭ ਤੋਂ ਮਜ਼ਬੂਤ ਸਾਧੂਆਂ ਦੀ ਮੰਡਲੀ ਆ, ਆਪਾਂ ਉਹਨਾਂ ਦੇ ਦਰਸ਼ਨ ਕਰਨੇ ਆ, ਨਿਰੰਕਾਰ ਆਪਾਂ ਨੂੰ ਉੱਥੇ ਲਈ ਜਾ ਰਹੇ ਹਾਂ। ਰਸ਼ੀਰ ਮਹਾਰਾਜ ਜੀ ਉਸ ਪਹਾੜੀ ਤੇ ਪਹੁੰਚ ਗਏ ਜਿਸ ਸਥਾਨ ਦੇ ਵਿੱਚ ਗੁਫਾ ਵਿੱਚ ਸਿੱਧ ਰਹਿੰਦੇ ਸੀ ਸਾਰੇ, ਗੋਰਖਨਾਥ ਵੀ ਹੈ ਦੂਸਰੇ ਵੀ ਨੇ ਸਾਰੇ। ਜਦੋਂ ਗੁਰੂ ਮਹਾਰਾਜ ਜੀ ਉੱਥੇ ਪਹੁੰਚਦੇ ਨੇ, ਉੱਥੇ ਬਹੁਤ ਵੱਡੀ ਬਾਤਚੀਤ ਹੋਈ, ਕਿਉਂਕਿ ਉਹ ਫਿਲਾਸਫਰ ਵੀ ਨਾਲ ਸੀ, ਉਹ ਤਿੰਨ ਜੀ ਦਾ ਮੰਨਦੇ ਸੀ। ਇਹਦੇ ਮੈਂ ਵਿਸਥਾਰ ਨਹੀਂ ਜਾ ਰਹੇ ਦੇਣਾ ਕਿਉਂਕਿ ਪ੍ਰਸੰਗ ਤੋਂ ਬਾਹਰਲੀ ਬਾਤ। ਉਹ ਕਹਿੰਦੇ ਸੀ ਇੱਕ ਤਾਂ ਪ੍ਰਕਿਰਤੀ ਹੈ ਤੇ ਇੱਕ ਜੀਵ ਹੈ ਇੱਕ ਪਰਮੇਸ਼ਰ ਹੈ। ਮਹਾਰਾਜ ਕਹਿੰਦੇ ਸੀ ਪਰਮੇਸ਼ਰ ਹੀ ਹੈ ਇੱਥੇ, ਨਾ ਕੋਈ ਪ੍ਰਕਿਰਤੀ ਹੈ ਨਾ ਕੋਈ ਜੀਵ ਹੈ, ਲੇਕਿਨ ਬਣੇ ਹੋਏ ਨਜ਼ਰ ਆ ਰਹੇ ਨੇ ਗਲਤੀ ਨਾਲ। ਉਹ ਕਹਿੰਦੇ ਹੇ ਨਾਨਕ ਜੇ ਰੱਬ ਹੈ ਤਾਂ ਦੁੱਖ ਕਿੱਥੋਂ ਆ ਗਿਆ? ਮਹਾਰਾਜ ਕਹਿੰਦੇ ਦੁੱਖ ਤਾਂ ਹਉਮੈ ਨੇ ਪੈਦਾ ਕੀਤਾ, ਜੋ ਵਚਨ ਹੋਏ ਉਹ ਇਸ ਤਰ੍ਹਾਂ ਸੀ, ਕਿਤ ਕਿਤ ਵਿਧ ਜਗ ਉਪਜੇ ਪੁਰਖਾ, ਕਿਤ ਕਿਤ ਵਿਧ ਦੁੱਖ ਬਿਨ ਸਜਾਏ। ਬਈ ਜਦ ਰੱਬ ਆਏਗਾ ਫਿਰ ਸੰਸਾਰ ਕਿੱਥੋਂ ਬਣ ਗਿਆ, ਜੀਵ ਕਿੱਥੋਂ ਬਣ ਗਿਆ? ਮਹਾਰਾਜ ਕਹਿੰਦੇ ਇੱਕ ਤੱਤ ਪਰਮੇਸ਼ਰ ਨੇ ਪੈਦਾ ਕਰਿਆ, ਜਿਨ ਰਚ ਰਚਿਆ ਪੁਰਖ ਵਧਾਤੇ, ਨਾਲੇ ਹਉਮੈ ਪਾਈ, ਉਹਨੇ ਹਉਮੈ ਤੱਤ ਰਚ ਦਿੱਤਾ। ਉਹ ਹਉਮੈ ਤੱਤ ਨੇ ਰੱਬ ਨੂੰ ਤਿੰਨ ਹਿੱਸਿਆਂ ਚ ਦਿਖਾ ਦਿੱਤਾ, ਇੱਕ ਪਰਮੇਸ਼ਰ ਹੈ, ਇੱਕ ਸੰਸਾਰ ਹੈ ਤੇ ਇੱਕ ਜੀਵ ਹੈ। ਵੀ ਇਹ ਵੀ ਕਦੇ ਹੋ ਸਕਦਾ? ਹਾਂ ਹੋ ਸਕਦਾ। ਅੱਖ ਦੇ ਕੋਏ ਵਿੱਚ ਉਂਗਲੀ ਦੇ ਕੇ ਚੰਦ ਵੱਲ ਨੂੰ ਝਾਕੋ, ਕੀ ਦੇਖੇਗਾ? ਦੋ ਚੰਦਰਮਾ ਨਜ਼ਰ ਆਉਣ ਲੱਗ ਜਾਣਗੇ। ਨਿਆਣੇ ਬਥੇਰੇ ਹੀ ਹੈ ਜਾਂ ਗੱਲਾਂ ਕੋਠਿਆਂ ਤੇ ਬਹਿ ਕੇ ਕਰਦੇ ਹੁੰਦੇ। ਉਹ ਚੰਦ ਤਾਂ ਇੱਕ ਹੈ, ਅੱਖਾਂ ਵਿੱਚ ਦੋਸ਼ ਪੈ ਗਿਆ। ਇਵੇਂ ਜਿਵੇਂ ਵਾਹਿਗੁਰੂ ਤਾਂ ਸਾਰੇ ਪਰਿਪੂਰਨ ਹੈ, ਪਰ ਹਉਮੈ ਤੱਤ ਨੇ ਇਹਨੂੰ ਅੱਡ ਅੱਡ ਕਰ ਦਿੱਤਾ। ਮਹਾਰਾਜ ਕਹਿੰਦੇ ਹਉਮੈ ਕਰਕੇ ਸੰਸਾਰ ਬਣ ਗਿਆ, ਤੇ ਹਉਮੈ ਜ਼ਿਆਦਾ ਆਈ ਤਾਂ ਨਾਮ ਨੂੰ ਭੁੱਲ ਗਿਆ, ਨਾਮ ਭੁੱਲ ਕੇ ਦੁੱਖ ਹੋ ਗਿਆ। ਜੇ ਨਾਮ ਆ ਜਾਵੇ ਤਾਂ ਸਾਰੇ ਦੁੱਖਾਂ ਦਾ ਖਾਤਮਾ ਹੋ ਜਾਂਦਾ। ਸੋ ਇਸ ਤਰ੍ਹਾਂ ਦੇ ਜਦ ਮਹਾਰਾਜ ਜੀ ਬਚਨ ਪੁੱਛਦੇ ਨੇ, ਮਹਾਰਾਜ ਜੀ ਦੱਸਦੇ ਨੇ ਸਾਰੇ, ਉਹ ਫਿਰ ਦੁਨੀਆਦਾਰੀ ਚ ਆ ਕੇ ਕਹਿਣ ਲੱਗੇ, ਹੇ ਨਾਨਕ ਤੂੰ ਹੁਣ ਤਾਜ਼ਾ ਤਾਜ਼ਾ ਹੀ ਆਇਆ ਭਾਰਤ ਵਰਸ਼ ਵਿੱਚੋਂ, ਜਿਹਨੂੰ ਮਾਤ ਲੋਕ ਉਹ ਕਹਿੰਦੇ ਸੀ। ਹੁਣ ਦੱਸਤਾ ਸਹੀ ਪਰਜਾ ਦਾ ਕੀ ਹਾਲ ਹੈ, ਕਿਵੇਂ ਜਿਉਂਦੇ ਜਾਗਦੇ ਆ, ਹਿੰਦੂ ਧਰਮ ਬਚਿਆ ਹੋਇਆ, ਮੰਦਰ ਬਚੇ ਹੋਏ ਨੇ ਕਿ ਨਹੀਂ? ਮਹਾਰਾਜ ਕਹਿਣ ਲੱਗੇ ਕੀ ਪੁੱਛਦੇ ਹੋ? ਸਿੱਧੋ ਕਾਲ ਪੈ ਗਿਆ, ਕਲ ਕਾਤੀ ਰਾਜੇ ਕਸਾਈ, ਧਰਮ ਪੰਗ ਕਰ ਉੱਡ ਰਿਹਾ, ਕੂੜ ਮਾਵਲ ਸਰ ਚੰਦਰਮਾ ਦਿੱਥੇ ਨਹੀਂ ਕਹਿ ਚੜਿਆ, ਕਿਤੇ ਨੀ ਨਜ਼ਰ ਆਉਂਦਾ। ਹਾਂ ਭਾਲ ਵੀ ਕੁਰਨੀ ਹੋਈ, ਮੈਂ ਟੋਲਦਾ ਫਿਰਦਾ ਵੀ ਕਿਤੇ ਧਰਮ ਲੈ ਜੇ, ਮੈਂ ਤੁਹਾਡੇ ਕੋਲ ਵੀ ਦੇਖਣ ਆਇਆ ਵੀ ਤੁਹਾਡੇ ਵਿੱਚ ਸੱਤ ਲੱਭ ਜਾਵੇ। ਪਰ ਪਿਆਰਿਓ ਦੇਰਾ ਰਾਹ ਨਾ ਕੋਈ, ਹੁਣ ਅੰਧੇਰੇ ਵਿੱਚ ਕੋਈ ਰਾਹ ਨਹੀਂ ਲੱਭ ਰਿਹਾ। ਘਰ ਹਉਮੈ ਵਿੱਚ ਦੁੱਖ ਰੋਈ, ਕਹ ਨਾਨਕ ਕਿਨ ਵਿਦ ਗਤ ਹੋਈ। ਹੁਣ ਗਤੀ ਕਿਵੇਂ ਹੋਏਗੀ ਸੰਸਾਰ ਦੀ? ਹਉਮੈ ਆ ਗਈ ਤੇ ਦੁਖੀ ਹੋ ਰਹੇ ਨੇ। ਤੇ ਮਾਤ ਲੋਕ ਦੀ ਬਾਤ ਪੁੱਛਦੇ ਹੋ, ਉੱਥੇ ਅਨਾੜੀ ਸਾਧ ਰਹਿ ਗਏ, ਕੋਈ ਗੁਰੂ ਪਦਵੀ ਦਾ ਨਹੀਂ ਰਿਹਾ। ਗੁਰੂ ਤੇ ਬਗੈਰ ਥੰਮੇ ਕੋਈ ਨਾ ਸਾਧ ਬਿਨ, ਸਾਧ ਨਾ ਦਿਸੇ ਜਗ ਵਿੱਚ ਕੋਆ, ਸਾਧ ਨਜ਼ਰੇ ਨਹੀਂ ਆਉਂਦਾ ਜਿਹੜਾ ਧਰਤੀ ਨੂੰ ਇਸ ਵੇਲੇ ਸਾਂਭ ਲਵੇ। ਸੋ ਪਿਆਰੇ ਉੱਥੇ ਤਾਂ ਅਨੇਰਾ ਪਿਆ ਹੋਇਆ। ਗੁਰਬਿਨ ਡੁੱਬਦੀ ਜਾਂਦੀ ਨਾਥ ਜੀ ਦੁਨੀਆਂ ਦਾ ਹਾਲ ਪੁੱਛਦੇ। ਗੁਰੂ ਕੋਈ ਨਹੀਂ ਰਿਹਾ, ਪਖੰਡੀ ਗੁਰੂ ਹੋ ਗਏ, ਭੇਖੀ ਗੁਰੂ ਹੋ ਗਏ, ਅੰਨੇ ਗੁਰੂ ਹੋ ਗਏ, ਪੰਡਿਤ ਗੁਰੂ ਹੋ ਗਏ, ਵਿਦਵਾਨ ਗੁਰੂ ਹੋ ਗਏ, ਸਮਰੱਥ ਗੁਰੂ ਨਹੀਂ ਕੋਈ ਵੀ ਰਿਹਾ। ਗੁਰੂ ਉਹ ਹੁੰਦਾ ਜਿਹੜਾ ਅੰਦਰ ਪਰਮੇਸ਼ਰ ਦਿਖਾ ਦੇ, ਘਰ ਨੇ ਘਰ ਦਿਖਾਏ ਦੇ, ਸੋ ਸਤਿਗੁਰ ਪੁਰਖ ਸੁਜਾਨ, ਪੰਜ ਸ਼ਬਦ ਧੁਨਕਾਰ ਕੌਣ ਬਾਜੇ ਸ਼ਬਦ ਨਿਸ਼ਾਨ, ਦੀਪ ਲੋ ਪਤਾਲ ਤੇ ਖੰਡ ਮੰਡਲ ਹੈਰਾਨ, ਤਾਰ ਘੋਰ ਬਜੰਤ ਅਤੇ ਸਾਜ ਤਖ ਸੁਲਤਾਨ। ਅੰਦਰ ਵਸਦੇ ਵਾਹਿਗੁਰੂ ਨੂੰ ਦਿਖਾਉਣ ਵਾਲਾ ਕੋਈ ਰਿਹਾ ਨਹੀਂ ਹੈ, ਕਿਉਂ ਵਾਹਿਗੁਰੂ ਅੰਦਰ ਵਸਦਾ, ਦੂਰ ਨਹੀਂ ਵਸਦਾ, ਪਰ ਦਿਖਾਏ ਬਿਨਾਂ ਤਾਂ ਦਿਖਦਾ ਹੀ ਨਹੀਂ ਹੈ, ਐਸਾ ਫਰਮਾਨ ਹੈ ਮਹਾਰਾਜ ਦਾ। ਨੌ ਦਰਵਾਜ਼ੇ ਕਾ ਕੋਟ ਹੈ, ਸਾਚਾ ਵਾਸਾ ਪੂਰ ਗਗ ਨੰਦਰ, ਅਸਤਰ ਥਾਮ ਸਦਾ ਨਰਮਾਇਲ, ਆਪੇ ਆਪ ਪਾਇ ਅੰਤਰ ਕੋਟ ਛੱਜੇ ਹੱਟ ਨਾ ਲੇ, ਆਪੇ ਲੇਵਾ ਬਸ ਸਮਾਲੇ। ਬੱਜਰ ਕਪਾੜ ਜੜੇ ਜਰ ਜਾਣੇ ਗੁਰ ਸ਼ਬਦੀ ਕਲਾਏਗਾ, ਪੀਤਲ ਕੋਟ ਗੁਫਾ ਕਰ ਜਾਈ, ਨੌ ਕਰ ਥਾਪੇ ਹੁਕਮ ਰਜਾਈ, ਦਸਵੇਂ ਪੁਰਖ ਰੇਖ ਪਾਰੀ, ਆਪੇ ਲੱਕ ਲਗਾਏਗਾ। ਐ ਅੰਦਰ ਬੈਠਾ ਡੇਰਾ ਲਾਈਏ ਡਬ ਕੋੜਾ ਕਰੋੜਾ ਬ੍ਰਹਮੰਡਾਂ ਦਾ ਮਾਲਕ। ਕਈ ਪ੍ਰੇਮੀਆਂ ਦਾ ਖਿਆਲ ਹੁੰਦਾ ਵੀ ਉਹ ਆ ਕਿਵੇਂ ਗਿਆ ਸ਼ਰੀਰ, ਸੂਰਜ ਧਰਤੀ ਨਾਲੋਂ ਕਰੋੜਾਂ ਗੁਣਾ ਵੱਡਾ, ਧਰਤੀ ਜਿਹੜੀ ਹੈ ਇਹਦਾ ਘੇਰਾ 25,000 ਮੀਲ ਦਾ। ਇੱਕ ਪਾਣੀ ਦਾ ਨਿੱਕਾ ਜਿਹਾ ਬਰਤਨ, ਕੋਈ ਕੌਲੀ ਲੈ ਲਓ, ਟੂੰਗੜਾ ਲੈ ਲਓ, ਉਹ ਸੂਰਜ ਦੇ ਸਾਹਮਣੇ ਰੱਖ ਦੋ, ਹੇਠਾਂ ਨੂੰ ਝਾਕੋ, ਵਿੱਚ ਸੂਰਜ ਨਜ਼ਰ ਆਉਂਦਾ। ਉਹ ਚੁੰਗਲੇ ਚ ਕਿਵੇਂ ਆ ਗਿਆ ਸੂਰਜ? ਇੱਕ ਸ਼ੀਸ਼ਾ ਲੈ ਲਓ, ਥੋੜਾ ਮਾਰ ਕੇ ਉਹਦੇ ਟੁਕੜੇ ਟੁਕੜੇ ਕਰ ਦੋ, ਇੰਨੇ ਛੋਟੇ ਕਰ ਦੋ ਕਿ ਹੱਥ ਵਿੱਚ ਚੁੱਕਿਆ ਹੋਇਆ ਨਾ ਚੁੱਕ ਹੋਵੇ। ਉਹਨੂੰ ਨਵੇਕਲਾ ਕੱਢ ਕੇ ਇੱਕ ਥਾਂ ਧੁੱਪ ਵਿੱਚ ਰੱਖ ਦੋ, ਵਿੱਚ ਨੂੰ ਝਾਕੋ, ਉਹਦੇ ਵਿੱਚ ਸੂਰਜ ਨਜ਼ਰ ਆਉਂਦਾ। ਉਹ ਐਸੇ ਤਰ੍ਹਾਂ ਦੇ ਨਾਲ ਵਾਹਿਗੁਰੂ ਜੀ ਹਰੇਕ ਘੱਟ ਦੇ ਅੰਦਰ ਸਮਾਇਆ ਹੋਇਆ, ਪਰ ਤਾਲਾ ਲੱਗਿਆ ਹੋਇਆ, ਖੁੱਲਦਾ ਨਹੀਂ। ਜਿਸ ਕਾ ਗ੍ਰਹਿ ਤਿੰਨ ਦੀਆ ਤਾਲਾ, ਕੁੰਜੀ ਗੁਰ ਸੌ ਪਾਈ, ਅਣਕ ਪਾਵ ਕਰੇ ਨਹੀਂ ਪਾਵ, ਬਿਨ ਸਤਿਗੁਰ ਸ਼ਰਨਾਈ। ਮਹਾਰਾਜ ਕਹਿਣਗੇ ਗੁਰੂ ਨਾਨਕ ਪਾਤਸ਼ਾਹ ਸਿੱਧੋ, ਇਸ ਵੇਲੇ ਅਜਿਹਾ ਗੁਰੂ ਸੰਸਾਰ ਤੇ ਨਹੀਂ ਹੈ ਜਿਹੜਾ ਸੰਸਾਰ ਨੂੰ ਪਾਰ ਉਤਾਰ ਦੇਵੇ। ਗੁਰੂ ਅੰਨੇ ਨੇ, ਗੁਰੂ ਕੱਚੇ ਨੇ, ਗੁਰੂ ਜਾਂ ਫਿਰ ਪੜ੍ਹੇ ਲਿਖੇ ਨੇ, ਉਹਨਾਂ ਦੀ ਅਥਾਰਟੀ ਕੋਈ ਨਹੀਂ, ਗੁਰੂ ਬਣੇ ਬੈਠੇ। ਸੋ ਇਸ ਕਰਕੇ ਗੁਰੂ ਤੋਂ ਬਗੈਰ ਸੰਸਾਰ ਡੁੱਬ ਰਿਹਾ। ਤੇ ਹਰ ਥਾਂ ਦੇ ਉੱਤੇ ਜਿੰਨੇ ਧਰਮ ਮੰਦਰ ਹੈ, ਕੂੜ ਦਾ ਵਸਾਰਾ ਹੈ, ਚਲਾਕ ਬੰਦਿਆਂ ਨੇ ਆ ਕੇ ਕਬਜ਼ੇ ਕਰ ਲਏ, ਪੈਸੇ ਨੂੰ ਆਪ ਖਾਂਦੇ ਨੇ, ਕਿਸੇ ਨੂੰ ਕੁਛ ਨਹੀਂ, ਲੋਕਾਂ ਨੂੰ ਵਹਿਮ ਪ੍ਰਸਤੀ ਵਿੱਚ ਪਾਈ ਜਾਂਦੇ ਨੇ ਤੇ ਆਪਣੇ ਔਗਣਾਂ ਨੂੰ ਛੁਪਾਈ ਜਾਂਦੇ ਨੇ ਵੇਖਦੇ ਓਲੇ, ਤੇ ਇੱਥੇ ਤਾਂ ਸਾਰੇ ਕੂੜੇ ਕੂੜ ਨਜ਼ਰ ਆਉਂਦਾ। ਸਾਰੇ ਕੂੜ ਦਾ ਹੋ ਗਿਆ ਬਰਤਾਰਾ, ਸੱਚ ਵਾਲਾ ਪੈ ਗਿਆ ਸੋਸਾਇਟੀ ਸਾਰੀ ਦੂਸ਼ਿਤ ਹੋ ਗਈ। ਆਪਣਾ ਧਰਮ ਛੱਡ ਦਿੱਤਾ ਸਾਰਿਆਂ ਨੇ, ਕੋਈ ਵਰਨ ਸਾਬਤ ਨਹੀਂ ਹੈ, ਕੋਈ ਜਾਤ ਸਾਬਤ ਨਹੀਂ ਹੈ। ਬਖੰਡੀ ਆਦਮੀ ਅੱਗੇ ਆ ਗਏ ਤੇ ਮੰਤਵ ਕੇਵਲ ਪੈਸੇ ਕਮਾਉਣਾ, ਆਪਣੀ ਐਸ਼ ਪੂਰੀ ਕਰਨੀ। ਸੋ ਕੌਣ ਜਗਤ ਨੂੰ ਨਗਾਵੇ? ਫਿਰ ਪੁੱਛਣ ਸਿੱਧ ਨਾਨਕਾ, ਮਾਤ ਲੋਕ ਵਿੱਚ ਕਿਆ ਵਰਤਾਰਾ? ਸਭ ਸਿੱਧੀ ਹੈ ਬੁੱਝਿਆ, ਕੱਲ ਤਾਰਨ ਨਾਨਕ ਅਵਤਾਰ। ਬਾਬਾ ਆਖੇ ਨਾਥ ਜੀ, ਸੱਚ ਚੰਦਰਵਾ ਕੂੜ ਅੰਧਿਆਰਾ, ਕੂੜ ਵਾਪਸ ਵਰਤਿਆ, ਹਾਂ ਪਾਲਣ ਚੜ੍ਹੇ ਹਾਂ ਸੰਸਾਰ, ਉਹ ਤਾਂ ਮੱਸਿਆ ਵਰਤੀ ਪਈ ਹੈ, ਸੱਚ ਦਾ ਕਿਨਾਰਾ ਨਹੀਂ ਕਿਤੇ, ਤੇ ਧਰਤੀ ਦੇ ਉੱਤੇ ਇੰਨਾ ਬੋਝ ਹੋ ਗਿਆ, ਪਾਪ ਗ੍ਰਹਿ ਸੀ ਪ੍ਰਿਥਵੀ ਤੌਲ ਖੜਾ ਤਰ ਹੇਠ ਪੁਕਾਰ, ਕੂਕਾ ਮਾਰ ਮਾਰ ਕੇ ਕਹਿੰਦਾ ਵੀ ਹੇ ਪ੍ਰਭੂ ਮੇਰੀ ਵੀ ਸੁਣ ਲੈ, ਪੇਜ ਕਿਸੇ ਨੂੰ ਜਿਹੜਾ ਮੇਰੇ ਉੱਤੋਂ ਬੋਝ ਲੈ। ਤੁਸੀਂ ਸਿੱਧ ਛੁੱਪ ਬੈਠੇ ਪਰਬਤੀ, ਕੌਣ ਜਗਤ ਕੋ ਪਾਰ ਉਤਾਰਾ, ਤੁਸੀਂ ਤਾਂ ਬਹਿ ਗਏ ਇੱਥੇ ਆ ਕੇ ਕਦਰਾਂ ਚ। ਜੋਗੀ ਗਿਆਨ ਵੀ ਹੋਣਿਆ ਨਿਸਦਨ ਅੰਗ ਲਗਾਇਣ ਸਾਰਾ, ਹੁਣ ਸੰਤ ਕੀ ਕਰਦੇ ਭੇਖ ਤਾਰੀ ਜਾਂਦੇ ਆ, ਕਿਸੇ ਨੂੰ ਅੰਦਰ ਗਿਆਨ ਨਹੀਂ ਹੈ, ਕੋਈ ਅੰਦਰਲੇ ਅਨੁਭਵ ਨੂੰ ਪਹੁੰਚਦਾ ਨਹੀਂ ਹੈ, ਪੈਸੇ ਕਮਾਉਣ ਵਾਸਤੇ ਨਾਟਕ ਚੇਟੇ ਕਰੀ ਜਾਂਦੇ ਨੇ ਗੱਲਾਂ, ਕੋਈ ਹਾਸੇ ਦੀਆਂ ਸੁਣਾਉਂਦਾ, ਕੋਈ ਦੁਨੀਆਂ ਸੁਣਾਉਂਦਾ, ਉੱਚਾ ਕੂਕੇ ਬਾਦਾ ਗਾਵੇ ਯੋਧਾ ਦਾ ਵਿਚਾਰ, ਉੱਚੀ ਉੱਚੀ ਕੂਕਦੇ ਨੇ ਯੋਧਿਆਂ ਦੀਆਂ ਗੱਲਾਂ ਸੁਣਾਉਂਦੇ ਨੇ, ਪਰਮੇਸ਼ਰ ਦੀ ਤਾਂ ਗੱਲ ਕੋਈ ਨਹੀਂ ਕਰਦਾ। ਸੋ ਵਾਹਿਗੁਰੂ ਡੁੱਬਾ ਜਗ ਸਾਰਾ, ਸਾਰਾ ਸੰਸਾਰ ਡੁੱਬ ਗਿਆ। ਉਸ ਵੇਲੇ ਗੋਰਖ ਨਾਥ ਨੇ ਕਿਹਾ ਵੀ ਇਹ ਤਾਂ ਬਹੁਤ ਹੀ ਜ਼ਹੀਨ ਹੈ, ਇਹ ਨਾਨਕ ਅਵਤਾਰ ਆਏ ਤਾਂ ਉਹੀ ਜਿਹਦੇ ਬਾਰੇ ਸੁਣਦੇ ਆਏ ਸੀ ਵੀ ਕਲਯੁਗ ਚ ਆ ਕੇ ਸੰਸਾਰ ਦਾ ਉਧਾਰ ਕਰੇਗਾ। ਇਹ ਜੇ ਕਿਸੇ ਤਰੀਕੇ ਨਾਲ ਸਾਡੇ ਮਤ ਵਿੱਚ ਆ ਜਾਵੇ ਤਾਂ ਫਿਰ ਬਹੁਤ ਵੱਡੀ ਬਾਤ। ਉਸ ਵੇਲੇ ਉਹਨਾਂ ਨੇ ਆਪਣੇ ਮਤ ਦੀ ਗੱਲ ਸੁਣੀ, ਕਰਨੀ ਸ਼ੁਰੂ ਕਰ, ਕਹਿਣ ਲੱਗੇ ਹੇ ਨਾਨਕ ਤੂੰ ਗ੍ਰਿਸ਼ਤ ਵਿੱਚ ਰੱਖਦਾ, ਉਹਨਾਂ ਨੂੰ ਕਹਿੰਦਾ ਗ੍ਰਿਸ਼ਤ ਵਿੱਚ ਰਹੋ। ਗ੍ਰਿਸ਼ਤ ਵਿੱਚ ਵੀ ਕੋਈ ਪਾਰ ਲੰਘਦਾ ਹੁੰਦਾ, ਗ੍ਰਿਸ਼ਤੀ ਨੂੰ ਹਰ ਵਕਤ ਦੀ ਕਲਪਨਾ, ਗ੍ਰਿਸ਼ਤੀ ਦੇ ਮਨ ਵਿੱਚ ਹਰ ਵਕਤ ਤੋਟਾ ਪਿਆ ਰਹਿੰਦਾ, ਵੈਰ ਇਹਦੇ ਅੰਦਰ ਹੈ, ਈਰਖਾ ਇਹਦੇ ਅੰਦਰ ਹੈ, ਤ੍ਰਿਸ਼ਨਾ ਇਹਦੇ ਅੰਦਰ ਹੈ, ਚੂਲੀਆਂ ਇਹ ਕਰਦੇ ਨੇ, ਲੋੜ ਇਹਨੂੰ ਹਰ ਵਕਤ ਪਈ ਰਹਿੰਦੀ ਹੈ, ਇਕੱਠਾ ਹੋ ਕੇ ਟੱਬਰ ਵੀ ਕਦੇ ਇੱਕ ਰਸ ਚੱਲੇ ਆ, ਤੂੰ ਕਿਵੇਂ ਪਾਰ ਲੰਘਾ ਦੇਗਾ, ਕੋਈ ਹੈ ਤੇਰੇ ਕੋਲ ਤਰੀਕਾ? ਮਹਾਰਾਜ ਕਹਿੰਦੇ ਹਾਂ, ਪੂਰਾ ਸਤਿਗੁਰੂ ਹੋਵੇ ਪੂਰੀ ਹੋਵੇ ਜੋਤ, ਨਾਨਕ ਪੂਰਾ ਸਤਿਗੁਰ ਭੇਟੀਆ ਪੂਰੀ ਹੋਵੇ ਜੋਤ, ਖਾਵੰਦਿਆਂ ਪਹਿਨੰਦਿਆਂ ਖੇਲੰਦਿਆਂ ਪਹਿਨੰਦਿਆਂ ਖਾਵੰਦਿਆਂ ਵਿੱਚੇ ਹੋਵੇ ਜੋਤ, ਖੇਲੰਦੇ ਖੇਲਦੇ ਹੋਏ, ਖਾਂਦੇ ਪੀਂਦੇ ਕੰਮ ਕਰਦੇ ਬੱਚਿਆਂ ਨੂੰ ਪਾਲਦੇ ਹੋਏ ਮੁਕਤ ਹੋ ਜਾਂਦੇ ਨੇ, ਜਾਂ ਜੁਗਤੀ ਦੋਵੇ ਕਿਸੇ ਕੋਲ, ਗੁਰੂ ਘਰ ਚ ਜੁਗਤੀ ਹੈ, ਨਾਮ ਦੀ ਜੁਗਤੀ ਹੈ, ਸੰਤਾਂ ਕੋਲ ਹੋਇਆ ਕਰਦੀ ਹੈ ਸੁਰਕਸ਼ਿਤ, ਸੰਤ ਹੌਲੀ 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 ਉਹਨੂੰ ਕਲਯੁਗ ਤੇ ਪਹੁੰਚਾਉਂਦੇ ਨੇ, ਜੁਗਤੀ ਦੱਸੀ ਜਾਂਦੇ ਨੇ, ਐ ਭਜਨ ਕਰ ਲੈ ਭਾਈ, ਐ ਕਰ ਲੈ ਐ ਕਰ ਲੈ, ਹੌਲੀ ਹੌਲੀ ਇੱਕ ਸਮਾਂ ਆ ਜਾਂਦਾ ਜਦੋਂ ਕੱਢ ਦਿੰਦੇ, ਹਸੰਦਿਆਂ ਖਾ ਬੰਦਿਆਂ ਪਹਿਨੰਦਿਆਂ ਖੇਲੰਦਿਆਂ ਵਿੱਚੇ ਹੋਵੇ ਮੂਰਤ। ਕਹਿੰਦੇ ਗੁਰਮੁਖ ਹੋਏਗਾ, ਕਹਿੰਦੇ ਤੁਸੀਂ ਤਾਂ ਚਲੇ ਜਾਓਗੇ ਫਿਰ ਫੇਰ ਕੀ ਹੋਏਗਾ? ਕਹਿੰਦੇ ਅਸੀਂ ਗੁਰਮੁਖ ਪੈਦਾ ਕਰ ਜਾਂਗੇ, ਸੰਤ ਪੈਦਾ ਕਰ ਜਾਂਗੇ। ਉਹ ਗੁਰਮੁਖ ਅਵਸਥਾ ਦੇ ਜਿਹੜੇ ਸੰਤ ਨੇ, ਸੰਤ ਭੇਖ ਨਾਲ ਨੀ ਹੁੰਦਾ, ਸਾਥ ਹੈ ਜੀ, ਇਹਦਾ ਭੁਲੇਖਾ ਖਾਇਆ ਕਰੋ, ਕਦੇ ਨਾ ਖਾਓ। ਸੰਤ ਕੀ ਹੁੰਦਾ? ਸੰਤ ਅਵਸਥਾ ਹੈ ਜਿੰਨਾ ਸਾਸ ਗਰਾਸ ਨਾ ਵਿਸਰਾ, ਹਰ ਨਾਮਾ ਮਨ ਮਨ 24 ਘੰਟੇ, ਜਿਹਨਾਂ ਦੇ ਧਿਆਨ ਚੋਂ ਵਾਹਿਗੁਰੂ ਦੂਰ ਨਹੀਂ ਹੁੰਦਾ, ਧੰਨ ਸਹੀ ਨਾਨਕਾ ਪੂਰਨ ਸਹੀ ਸੰਤ, ਉਹ ਸੰਤ ਹੁੰਦਾ। ਮਹਾਰਾਜ ਕਹਿੰਦੇ ਅਸੀਂ ਉਹਨੂੰ ਗੁਰਮੁਖ ਦੀ ਪਦਵੀ ਦਿੱਤੀ ਹੈ, ਗੁਰਮੁਖ ਕਹਿੰਦੇ। ਉਹ ਗੁਰਮੁਖ ਜਿਹੜੇ ਨੇ ਦੂਸਰੇ ਸਿੱਖਾਂ ਨੂੰ ਸਤਸੰਗ ਕਰਕੇ ਹੌਲੀ ਹੌਲੀ ਨਿਗਾ ਦੇਣਗੇ, ਪਹਾੜ ਦਾ ਘਰ ਛੱਡਣ ਦੀ ਲੋੜ ਹੈ ਸਾਡੇ ਮਾਰਗ ਦੇ ਅੰਦਰ, ਸਾਡਾ ਨਾਮ ਮਾਰਗ। ਕਹਿਣ ਲੱਗੇ ਤੁਸੀਂ ਸਾਡਾ ਮਾਰਗ ਅਪਣਾ ਲਓ, ਦੇਖੋ ਨਾਨਕ ਜੀ ਸਾਡੇ ਵਿੱਚ ਕਿੰਨੀਆਂ ਸ਼ਕਤੀਆਂ ਨੇ, ਤੁਸੀਂ ਤਾਂ ਤੁਰ ਕੇ ਆਏ ਹੋ ਨਾ ਪਹਾੜ ਤੇ, ਅਸੀਂ ਤੁਰ ਕੇ ਨਹੀਂ ਆਉਂਦੇ, ਅਸੀਂ ਉਡਾਰੀ ਮਾਰਦੇ ਹਾਂ ਇੱਥੇ ਆ ਜਾਂਦੇ ਹਾਂ ਉੱਥੇ ਪੰਛੀਆਂ ਵੱਲ। ਮਹਾਰਾਜ ਕਹਿੰਦੇ ਫਿਰ ਤੁਸੀਂ ਖੱਟਿਆ ਦਾ ਕੁਝ ਨਾ, ਇਹ ਤਾਂ ਪੰਛੀਆਂ ਚ ਵੀ ਤੁਹਾਡੇ ਨਾਲੋਂ ਜ਼ਿਆਦਾ ਤਾਕਤ ਹੈ, ਤੁਸੀਂ ਤਾਂ ਉਡਾਰੀ ਮਾਰ ਕੇ ਇੱਕ ਪਹਾੜ ਤੇ ਜਾਂਦੇ ਹੋ, ਪਰ ਜਿਹੜੀ ਕੂੰਜ ਹੈ ਆਉਂਦੀਆਂ ਨੇ ਸਰਦੀਆਂ ਦੇ ਮਹੀਨੇ, ਉਹ 1200 ਮੀਲ ਦੀ ਉਡਾਰੀ ਇਕੱਠੀ ਲਾਉਂਦੀ ਹੈ, ਸਮੁੰਦਰ ਪਾਰ ਲੰਘ ਜਾਂਦੀ ਹੈ, ਇੱਥੋਂ ਸਮੁੰਦਰ ਆਪਣੇ ਕੰਢੇ ਤੋਂ ਉਡਾਰੀ ਮਾਰੇ ਅਫਰੀਕਾ ਚ ਜਾ ਕੇ ਉਤਰਦੀ ਹੈ। ਕਹਿੰਦੇ ਕਿਹੜੀ ਖੱਟੀ ਖੱਟ ਲਈ ਤੁਸੀਂ? ਬੜਾ ਗੁਰੂ ਮਹਾਰਾਜ ਨਾਲ ਚਰਚਾ ਦੇ ਵਿੱਚ ਉਹਨਾਂ ਨੇ ਸਮਝਾਉਣ ਦਾ ਯਤਨ ਕੀਤਾ। ਮਹਾਰਾਜ ਕਹਿੰਦੇ ਦੇਖੋ ਤੁਹਾਡੇ ਮਤ ਦੇ ਮੈਂ ਨੁਕਸ ਦੱਸਦਾ, ਪਹਿਲਾਂ ਤਾਂ ਇਹ ਤੁਸੀਂ ਪ੍ਰਾਣਾਯਾਮ ਕਰਾਉਂਦੇ, ਅੱਜ 1000 ਬੰਦਾ ਪ੍ਰਾਣਾਯਾਮ ਕਰਨ ਲੱਗੇ, 999 ਪਾਗਲਖਾਨੇ ਚਲੇ ਜਾਣਗੇ। ਕੋਈ ਨੀ ਪ੍ਰਾਣਾਯਾਮ ਚ ਸਿਰੇ ਲੰਘ ਸਕਦਾ। ਕਿਉਂ? ਪ੍ਰਾਣਾਯਾਮ ਪਹਿਲਾਂ ਹੁੰਦਾ ਸਾਹ ਖਿੱਚਣਾ ਅੰਦਰ ਨੂੰ, ਫੇਰ ਰੋਕਣਾ, ਫੇਰ ਛੱਡਣਾ ਹੌਲੀ ਹੌਲੀ। ਜਿਹੜਾ ਪਹਿਲਾ ਦਰਜੇ ਦਾ ਪ੍ਰਾਣਾਯਾਮ ਹੈ, 42 ਵਾਰੀ ਵਾਹਿਗੁਰੂ 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 ਕਰਕੇ ਸਾਹ ਖਿੱਚ ਲਓ, 84 ਵਾਰੀ ਰੋਕ ਲਓ, 42 ਵਾਰੀ ਵਾਹਿਗੁਰੂ 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 ਕਹਿੰਦੇ ਜਦੋਂ ਛੱਡ ਦੋਗੇ, 168 ਵਾਰੀ ਇੱਕ ਸਾਹ ਚ ਵਾਹਿਗੁਰੂ ਕਹਿੰਦੇ, ਇਹਦੇ ਚ ਹੋਏਗਾ ਕੀ? ਪਹੁੰਚਦਾ ਜਾਂਦਾ ਬੰਦਾ ਇੱਥੇ ਤੱਕ, ਲੇਕਿਨ ਸਿਰ ਘੁੰਮਣ ਲੱਗ ਜਾਂਦਾ, ਪਾਗਲ ਹੋ ਜਾਂਦਾ। ਉਹ ਐਸਾ ਪਾਗਲ ਹੁੰਦਾ, ਲੋਕ ਕਹਿੰਦੇ ਇਹ ਤਾਂ ਬਣ ਗਿਆ ਪੂਰਾ ਸੰਤ ਜੀ, ਉਹ ਹੁੰਦਾ ਪਾਗਲ ਬਣਿਆ ਆ, ਮਸਤਾਨਾ ਕਹਿਣ ਲੱਗ ਜਾਂਦੇ ਨੇ ਉਹਨੂੰ। ਮਹਾਰਾਜ ਕਹਿੰਦੇ ਫਿਰ ਦੁਨੀਆਂ ਨੂੰ ਐਸਾ ਬਣਾ ਦਈਏ ਅਸੀਂ, ਸਾਰੇ ਪਾਗਲੇ ਨਜ਼ਰ ਆਉਣਗੇ। ਇਹ ਭਾਈ ਔਖਾ ਹੈ ਪ੍ਰਾਣਾਯਾਮ, ਇਹਦੇ ਬਾਅਦ ਪ੍ਰਾਣਾਯਾਮ ਦੀ ਗਰਮੀ ਪੈਂਦੀ ਹੈ ਅੰਦਰ। ਗਰਮੀ ਦੇ ਨਾਲ ਕੀ ਹੁੰਦਾ ਹੈ, ਉਹ ਖਾਸ ਪੁਆਇੰਟ ਦੇ ਉੱਤੇ ਉਹਨੂੰ ਕੇਂਦਰਿਤ ਕਰਦੇ ਨੇ। ਸਭ ਤੋਂ ਪਹਿਲਾਂ ਰੀੜ੍ਹ ਦੀ ਹੱਡੀ ਦਾ ਹੇਠਲਾ ਹਿੱਸਾ, ਉੱਥੇ ਪਚੰਗਾ ਨਾੜੀ ਹੁੰਦੀ, ਉਹਦਾ ਮੂੰਹ ਖੋਲਦੇ ਨੇ। ਉਹਦੇ ਵਿੱਚ ਇਲੈਕਟ੍ਰੋਨਿਕ ਦਾ ਭੰਡਾਰ ਹੈ, ਜਿਹਨੂੰ ਕੁੰਡਲਨੀ ਕਹਿੰਦੇ ਨੇ। ਕੁੰਡਲਨੀ ਦੀ ਮਦਦ ਦੇ ਨਾਲ ਫਿਰ ਰੀੜ੍ਹ ਦੀ ਹੱਡੀ ਵਿੱਚ ਉੱਪਰ ਨੂੰ ਸਵਾਸ ਚੜਦਾ। ਸਭ ਤੋਂ ਪਹਿਲਾਂ ਜਿਹੜਾ ਆਉਂਦਾ ਹੈ ਮੂਲ ਧਾਰ ਚੱਕਰ ਆਉਂਦਾ, ਫਿਰ ਸਵਾਦਿਸ਼ਠਾਨ, ਦੂਸਰਾ ਨਾਭੀ ਦਾ ਚੱਕਰ ਆਉਂਦਾ, ਤੀਸਰਾ ਰਿਦੇ ਦਾ ਚੱਕਰ ਆਉਂਦਾ, ਚੌਥਾ ਰਾਹਤ ਕੰਠ ਦਾ ਚੱਕਰ ਹੁੰਦਾ, ਪੰਜਵਾਂ ਆਗਿਆ ਚੱਕਰ, ਛੇਵਾਂ ਆਗਿਆ ਚੱਕਰ ਆਉਂਦਾ, ਤ੍ਰੁਪਤੀ ਹੁੰਦੀ ਹੈ, ਸੰਸਰਾ ਦਲ ਕਮਲ ਦਾ ਚੱਕਰ ਹੁੰਦਾ, ਫਿਰ ਜਾ ਕੇ ਦਸਵੇਂ ਦੁਆਰ ਚ ਸਵਾਸ ਚੜਦਾ। ਪਿਆਰਿਆ, ਇੰਨੀ ਮਿਹਨਤ ਅਸੀਂ ਨਹੀਂ ਕਰਾਉਣੀ, ਅਸੀਂ ਵਾਹਿਗੁਰੂ ਮੰਤਰ ਦੇਣਾ, ਸੁਰਤ ਲਾ ਦੇਣੀ ਹੈ ਸ਼ਬਦ ਨਾਲ। ਉਹ ਸੁਰਤ ਨੇ ਸ਼ਬਦ ਨੂੰ ਚੁੱਕ ਕੇ ਦਸਵੇਂ ਦੁਆਰ ਚ ਲੈ ਜਾਣਾ, ਨਾ ਕੋਈ ਚੱਕਰ ਤੋੜਨ ਦੀ ਲੋੜ ਸਾਡੇ ਸਿੱਖਾਂ ਨੂੰ। ਕੰਮ ਕਰਨਗੇ, ਬਾਲ ਬੱਚੇ ਪਾਲਣਗੇ, ਸਭ ਕੁਛ ਕਰਦੇ ਹੋਏ ਅੰਮ੍ਰਿਤ ਵੇਲੇ ਜਾ ਕੇ ਜੋਗੀਆਂ ਵਾਲਾ ਕੰਮ ਕਰਨਗੇ। ਗੁਰ ਸਤਿਗੁਰ ਕਾ ਜੋ ਸਿੱਖ ਖਾਏ ਸੋ ਭਲਕੇ ਉੱਠਾ ਨਾਮ ਤੇ ਆਵੇ, ਉਦਮ ਕਰੇ ਭਲਕੇ ਪ੍ਰਭਾਤੀ, ਇਸ਼ਨਾਨ ਕਰੇ ਅੰਮ੍ਰਿਤਸਰ ਨਾਵੇ, ਉਪਦੇਸ਼ ਗੁਰੂ ਹਰ ਹਰ ਜਪ ਜਾਪੈ, ਸਭ ਕਿਲ ਵਿੱਚ ਪਾਪ ਦੋਖ ਲੈ ਜਾਵੇ, ਫਿਰ ਚੜੇ ਤੇ ਸੁਪਰ ਬਾਣੀ ਗਾਵੇ, ਬਹਿੰਦੇ ਉੱਠਦੇ ਹਰ ਨਾਮ ਤੇ ਆਵੇ। ਕਾਰੋਬਾਰ ਕਰਦੇ ਹੋਏ ਅੰਮ੍ਰਿਤ ਵੇਲਾ ਸੰਭਾਲਣੇ, ਇਸ਼ਨਾਨ ਕਰਨਗੇ, ਉਹਦੇ ਬਾਅਦ ਜਿਹੜਾ ਸ਼ਬਦ ਦਿੱਤਾ ਪੰਜ ਪਿਆਰੇ ਨੇ ਉਹਦਾ ਜਾਪ ਕਰਨਗੇ, ਫਿਰ ਗੁਰੂ ਦੀ ਬਾਣੀ ਵਿੱਚ ਇਸ਼ਨਾਨ ਕਰਨਗੇ ਅੰਮ੍ਰਿਤ ਸਰੋਵਰ ਦੇ ਅੰਦਰ, ਫਿਰ ਬਹਿੰਦੇ ਉੱਠਦੇ ਰੱਬ ਪਰਮੇਸ਼ਰ ਦਾ ਧਿਆਨ ਰੱਖਣਗੇ। ਇਸ ਤਰ੍ਹਾਂ ਜਦ ਪੁੱਗ ਜਾਣਗੇ, ਜਿਸਨੂੰ ਦਿਆਲ ਹੋਵੇ ਮੇਰਾ ਸਵਾਮੀ ਤਿਸ ਗੁਰ ਸਿੱਖ ਗੁਰ ਉਪਦੇਸ਼ ਸੁਣਾਵੇ, ਫਿਰ ਉਹਨਾਂ ਨੂੰ ਉਪਦੇਸ਼ ਸੁਣਾ ਦਿੱਤਾ ਜਾਂਦਾ ਹੈ, ਜੀਵ ਤੇ ਬ੍ਰਹਮ ਦੀ ਏਕਤਾ ਕਰ ਦਿੱਤੀ ਜਾਂਦੀ ਹੈ, ਫਿਰ ਉਹ ਆਪ ਵੀ ਨਾਮ ਜਪਦਾ, ਸੰਸਾਰ ਨੂੰ ਵੀ ਛਪਾਉਂਦਾ, ਤੇ ਪਦ ਵੀ ਕਿੱਡੀ ਹੋ ਜਾਂਦੀ ਹੈ, ਜਨ ਨਾਨਕ ਧੂੜ ਮੰਗੇ ਤਿਸ ਗੁਰਸਿੱਖ ਕੀ, ਜੋ ਆਪ ਜਪੇ ਅਵਰ ਹੈ ਨਾਮ ਜਪਾਵ ਹੈ। ਬਾਲ ਬੱਚਿਆਂ ਚ ਰਹਿੰਦਾ ਹੋਇਆ, ਖੇਤੀ ਬੰਦ ਵਪਾਰ ਕਰਦਾ ਹੋਇਆ, ਨੌਕਰੀਆਂ ਚਾਕਰੀਆਂ ਕਰਦਾ ਹੋਇਆ, ਸਭ ਕੁਛ ਕਰਦਾ ਹੋਇਆ ਪਾਰ ਲੰਘ ਜਾਂਦਾ। ਨਾਥ ਜੀ, ਤੁਹਾਡੇ ਤਾਂ ਜਿਹੜੇ ਕਰਮ ਨੇ ਨਾ, ਨੇਤੀ ਹੈ, ਨੇਤੀ ਧੋਤੀ ਹੈ, 15 ਹੱਥ ਦੀ ਹੁੰਦੀ ਹੈ, 22.5 ਫੁੱਟ ਦੀ, 4 ਉਂਗਲ ਚੌੜੀ ਹੁੰਦੀ ਹੈ, ਉਹ ਬਹੁਤ ਨਰਮ ਕੱਪੜਾ ਹੁੰਦਾ, ਉਹਨੂੰ ਹੌਲੀ ਹੌਲੀ ਰੋਜ਼ ਗੇਠਾ ਅੰਦਰ ਲਗਾਉਣਾ, ਰੋਜ਼ ਲਗਾਉਣਾ, ਮਹੀਨੇ ਦੇ ਅੰਦਰ ਉਹ ਸਾਰੀ ਅੰਦਰ ਲਗਾ ਲਈ ਗਈ, ਉਹ ਫਿਰ ਕੱਢੀ ਦੀ ਹੈ ਤੇ ਮੇਦੇ ਦੀ ਜਿਹੜੀ ਮੈਲ ਹੈ ਉਹਨੂੰ ਸਾਫ਼ ਕਰਦੀ। ਇਸੇ ਤਰ੍ਹਾਂ ਫਿਰ ਨੇਤੀ ਹੈ ਨੱਕ ਦੇ ਸਫਾਈ ਵਾਸਤੇ, ਫਿਰ ਬੇਅੰਤ ਹੈ, ਤਰਾਟਕ ਹੈ, ਕਪਾਲੀ ਹੈ, ਸਾਧਨ ਨੇ ਬੇਅੰਤ। ਇਹਨਾਂ ਸਾਧਨਾਂ ਨੂੰ ਕਰਨ ਵਾਸਤੇ ਬੜਾ ਟਾਈਮ ਚਾਹੀਦਾ, ਏਕਾਂਤ ਜਗ੍ਹਾ ਚਾਹੀਦੀ ਹੈ, ਕਲਯੁਗ ਤਾਂ ਇਹ ਹੋਏ ਨਹੀਂ ਸਕਦੇ। ਫਿਰ ਬਸਤੀ ਹੈ, ਤਰਾਟਕ ਹੈ, ਕਪਾਲ ਭਾਤੀ ਹੈ, ਨਿਓਲੀ ਕਰਮ ਨੇ। ਸੋ ਇਹ ਇੱਕ ਤੇ ਕਲਯੁਗ ਦੇ ਕਰਨ ਵਾਲੀਆਂ ਗੱਲਾਂ, ਚਾਰ ਬੰਦੇ ਇੱਥੇ ਪਹਾੜਾਂ 'ਚ ਇਕੱਠੇ ਹੋ ਗਏ, ਤੁਸੀਂ ਕਰ ਲਿਆ ਸੰਸਾਰ ਦਾ ਆਧਾਰ ਕਿਵੇਂ ਹੋਏਗਾ? ਕਹਿੰਦੇ ਨਾਥ ਜੀ, ਬਿਲਕੁਲ ਸਖਾਲਾ ਜਿਹੜਾ ਰਸਤਾ ਹੈ ਉਹ ਕਲਯੁਗ ਦੇ ਅੰਦਰ ਪਰਮੇਸ਼ਰ ਦਾ ਨਾਮ ਹੈ। ਨਾਨਕ ਨਾਮ ਸਖਾਲਾ ਕਲਯੁਗ ਨਾਮ ਸਖਾਲਾ। ਕਰਕੇ ਨਾਥ ਵੀ ਜੇ ਕਿਤੇ ਸਾਡੇ ਪੰਥ ਵਿੱਚ ਆ ਜਾਏ ਇਹਨੂੰ ਪ੍ਰੈਕਟੀਕਲੀ ਢੰਗ ਕੇ ਦਿਖਾਈਏ। ਹੁਣ ਤਾਂ ਅਜੇ ਤੱਕ ਤਾਂ ਬਾਤਚੀਤ ਹੀ ਦੇਖੀ ਹੈ ਇਹਨਾਂ, ਬਾਤਚੀਤ ਦੇ ਵਿੱਚ ਬਹੁਤ ਚਤਰ ਹੈ, ਆਉਣ ਨਹੀਂ ਦਿੰਦਾ। ਉਸ ਵੇਲੇ ਉਹਨਾਂ ਨੇ ਸਿੱਧੀ ਮਨੇ ਵਿਚਾਰਿਆ ਕਿ ਦਰਸ਼ਨ ਦੇਵੇ, ਇਹ ਦੇਵੇ ਬਲ, ਅੱਡ ਹੋ ਕੇ ਵਿਚਾਰ ਕਰਨ ਲੱਗੇ, ਕਹਿੰਦੇ ਵੀ ਇਹਨੂੰ ਕਿਵੇਂ ਨਾਥਾਂ ਦੇ ਪੰਥ ਚ ਲਿਆਈ। ਜੇ ਕਿਤੇ ਆ ਗਿਆ ਤਾਂ ਕਲਯੁਗ ਦੇ ਅੰਦਰ ਸਾਡਾ ਜਿਹੜਾ ਪੰਥ ਹੈ ਨਾ ਥੱਲੇ ਨੂੰ ਢਾਲ ਲੱਗ ਗਈ, ਇਹ ਉਜਾਲਾ ਹੋ ਜਾਏਗਾ, ਮੁੜ ਕੇ ਫੇਰ ਸੁਰਜੀਤ ਹੋ ਜਾਏਗਾ। ਐਸਾ ਜੋਗੀ ਕਲੀ ਮੈਂ ਹਮਰੇ ਪੰਥ ਕਰੇ ਉਜਾਲ। ਉਸ ਵੇਲੇ ਗੋਰਖਨਾਥ ਨੇ ਕਿਹਾ ਨਾਨਕ ਜੀ ਪਰ ਹੇਠਾਂ ਦੇਖੋ। ਕਹਿੰਦੇ ਹਾਂ ਨਾਥ ਜੀ ਚੀਜ਼ ਹੈ। ਕਹਿੰਦੇ ਸਾਨੂੰ ਪਾਣੀ ਦੀ ਪਿਆਸ ਲੱਗੀ ਹੋਈ ਹੈ, ਆਹ ਲਓ ਸਾਡੀ ਚਿੱਪੀ, ਇੱਕ ਚਿੱਪੀ ਪਾਣੀ ਦੀ ਭਰ ਲਿਆ। ਮਹਾਰਾਜ ਜੀ ਉੱਠੇ, ਪਾੜ ਦੀ ਉਤਰਾਈ ਉਤਰੇ ਤੇ ਜਾ ਕੇ ਜਦੋਂ ਉਹਦੇ ਕੰਢੇ ਤੇ ਦੇਖਦੇ ਨੇ ਝੀਲ ਦੇ ਕੀ ਦੇਖਿਆ, ਪਾਣੀ ਉੱਥੇ ਹੈ ਹੀ ਨਹੀਂ, ਹੀਰੇ ਲਾਲ ਜਵਾਹਰਾਤ ਪਏ ਨੇ, ਚਿਰਮਲ 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 ਕਰ ਰਹੇ। ਮਹਾਰਾਜ ਜੀ ਵਾਪਸ ਆ ਗਏ, ਖੱਪਰ ਦਿੱਤਾ ਨਾਥ ਜੀ ਪਾਣੀ ਭਰ ਲੈ, ਲੈ ਬਣ ਉੱਠ ਚੱਲ। ਬਾਬਾ ਆਇਆ ਪਾਣੀ ਹੈ, ਜਿੱਥੇ ਰਤਨ ਜਵਾਹਰ ਲਾਲਾ, ਉਸ ਵੇਲੇ ਸਾਰੇ ਉਹਨੇ ਦੇਖ ਲਿਆ ਵੀ ਇਹ ਗੋਰਖਨਾਥ ਨੇ ਮਾਇਆ ਆਪਣੀ ਮਾਇਆ ਦਿਖਾਈ ਹੈ। ਹੁਣ ਪਾਣੀ ਦੇ ਬਗੈਰ ਇਹਦਾ ਗੁਜ਼ਾਰਾ ਕਿਵੇਂ ਚੱਲੂ। ਮਹਾਰਾਜ ਨੇ ਪਾਣੀ ਮੁਕਾ ਤਾ, ਕਹਿੰਦੇ ਲਓ ਇਹ ਤੁਸੀਂ ਪੱਥਰਾਂ ਨੂੰ ਪੀ ਕੇ ਗੁਜ਼ਾਰਾ ਕਰਕੇ ਦਿਖਾਇਓ। ਤੇ ਸਤਿਗੁਰ ਪੁਰਖ ਅਗਾਧ ਅਗਮ ਅਗਾਧ ਪੁਰਖ ਕਿਹੜਾ ਚੱਲੇ ਗੁਰਦੀ ਚੱਲ, ਸਤਿਗੁਰ ਅਗਮ ਅਗਾਧ ਪੁਰਖ ਕਿਹੜਾ ਚੱਲੇ ਗੁਰਦੀ ਚੱਲ। ਫਿਰ ਆਇਆ ਗੁਰ ਨਾਥ ਜੀ, ਪਾਣੀ ਠੌਲ ਨਹੀਂ ਉਸ ਤਰ੍ਹਾਂ, ਉਸ ਤਾਂ ਪਾਣੀ ਹੈ ਹੀ ਨਹੀਂ। ਕਹਿਣ ਲੱਗਿਆ ਨਾਨਕ ਜੀ ਦੇਖੋ, ਪਾਣੀ ਨਹੀਂ ਸੀ ਅਸੀਂ ਮੰਗਾਉਣਾ ਥੋਤੇ, ਅੱਛਾ ਤੁਹਾਨੂੰ ਦਿਖਾਉਣਾ ਸੀ ਵੀ ਇੱਕ ਫੁਰਨੇ ਦੇ ਨਾਲ ਸਾਰੀ ਝੀਲ ਜਿਹੜੀ ਹੈ ਉਹ ਹੀਰੇ ਲਾਲ ਜਵਾਹਰਾਤ ਬਣਾ ਦੀ। ਮਹਾਰਾਜ ਕਹਿੰਦੇ ਫੇਰ ਕੀ ਹੋਇਆ, ਪਾਣੀ ਬਿਨਾਂ ਤਾਂ ਗੁਜ਼ਾਰਾ ਹੀ ਨਹੀਂ ਹੁੰਦਾ। ਹੁਣ ਜੇ ਪਾਣੀ ਨਾ ਮਿਲੇ ਤੁਹਾਨੂੰ ਪੀਣ ਨੂੰ, ਪਾਣੀ ਦਾ ਇਹਦੇ ਨਾਲ ਜ਼ਿਆਦਾ ਕੀਮਤੀ ਹੈ ਨਾਥ ਜੀ, ਇਹ ਤਾਂ ਕੁਛ ਨਹੀਂ, ਇੱਟਾਂ ਭੱਟੇ ਪਏ ਨੇ, ਚਮਕਦਾਰ ਨਾ ਹੋਏ ਦੂਏ ਨਾ ਹੋਏ ਚਮਕਦਾਰ। ਕਹਿੰਦੇ ਨਾਨਕ ਜੀ ਅਸੀਂ ਤਾਂ ਤੈਨੂੰ ਇਹ ਦਿਖਾਉਣਾ ਸੀ ਵੀ ਸਾਡੇ ਯੋਗ ਵਿੱਚ ਇੰਨੀ ਤਾਕਤ ਹੈ ਕਿ ਇੱਕ ਫੁਰਨਾ ਕਰ ਦਈਏ ਤਾਂ ਦੇਖ ਲਓ ਸਾਰੀ ਝੀਲ ਭਰਤੀ ਨਾ। ਮਹਾਰਾਜ ਕਹਿੰਦੇ ਨਾਥ ਜੀ ਇਹ ਤਾਂ ਨਾਟਕ ਚੇਟਕ ਨੇ, ਨਾਟਕ ਚੇਟਕ ਕੀ ਇੱਕ ਗਾਜਾ ਪ੍ਰਭ ਲੋਕਾਂ ਕੋ ਆਪ ਕਰਾ, ਇਹਦਾ ਕੋਈ ਚੀਜ਼ ਨਹੀਂ ਹੈ ਨਾਮ ਦੇ ਮੁਕਾਬਲੇ ਤੇ। ਗੁਰਸਿੱਖ ਬੰਦਗੀ ਕਰਿਆ ਕਰਦੇ ਸੀ ਪੁਰਾਣੇ, ਹੁਣ ਹਟ ਗਿਆ ਰਿਵਾਜ, ਹੁਣ ਪੋਲੀਟਿਕਸ ਪੈ ਗਏ ਅਸੀਂ ਜ਼ਿਆਦਾ, ਦਿਖਾਵੇ ਚ ਪੈ ਗਏ, ਸਾਡੇ ਜਿਹੜੇ ਮੁਖੀ ਨੇ ਉਹ ਵੀ ਨਾਮ ਨਹੀਂ ਜਪਦੇ, ਇੱਧਰਲੀਆਂ ਉਧਰਲੀਆਂ ਕਰਕੇ ਗੱਲਾਂ ਸਾਰ ਦਿੰਦੇ, ਸਾਨੂੰ ਪਤਾ ਨਹੀਂ ਅਸੀਂ ਉੱਥੇ ਹੀ ਕਹਿੰਦੇ ਸੁਣੀਆਂ ਅਸੀਂ ਠੀਕ ਗੱਲ ਹੋ ਰਹੀ ਹੈ। ਗੁਰੂ ਛੇਵੇਂ ਪਾਤਸ਼ਾਹ ਨੇ ਭਾਈ ਗੜੀਏ ਨੂੰ ਬੁਲਾਇਆ, ਕਹਿੰਦੇ ਭਾਈ ਗੜੀਆ ਕਸ਼ਮੀਰ ਤੋਂ ਕਾਫੀ ਦੇਰ ਤੋਂ ਦਸਵੰਧ ਨਹੀਂ ਆਇਆ, ਤੇ ਤੁਸੀਂ ਜਾਓ ਨਾਲੇ ਤਾਂ ਉੱਥੇ ਪ੍ਰਚਾਰ ਕਰਿਓ ਨਾਲੇ ਲੰਗਰ ਚਲਾਇਓ ਤੇ ਦਸਵੰਧ ਲੈ ਆਇਓ। ਤੋ ਭਾਈ ਗੜੀਆ ਜਾਂਦੇ ਜਾਂਦੇ ਜਦ ਗੁਜਰਾਤ ਪਹੁੰਚੇ, ਉੱਥੇ ਪੀਰ ਦੌਲੇ ਸ਼ਾਹ ਬਹੁਤ ਉੱਚ ਕੋਟੀ ਦਾ ਪੀਰ ਸੀ, ਉਹਨੂੰ ਜਦ ਪਤਾ ਲੱਗਿਆ ਵੀ ਧਰਮਸਾਲ ਚ ਗੁਰੂ ਛੇਵੇਂ ਪਾਤਸ਼ਾਹ ਦੇ ਪਾਸੋਂ ਸਿੱਖ ਆਇਆ, ਉਹਨੇ ਬੜੇ ਪਿਆਰ ਦਾ ਸੰਦੇਸ਼ਾ ਭੇਜ ਕੇ ਬੁਲਾ ਲਿਆ। ਕਹਿਣ ਲੱਗੇ ਗੁਰਸਿੱਖਾ ਬੜੀ ਦੇਰ ਹੋ ਗਈ ਮੈਂ ਸੁਖਨੀ ਸਾਹਿਬ ਨਹੀਂ ਸੁਣੀ, ਤੂੰ ਕਿਰਪਾ ਕਰਕੇ ਮੈਨੂੰ ਸੁਖਨੀ ਸਾਹਿਬ ਸੁਣਾ ਦੇ ਤੇ ਹਫ਼ਤਾ ਠਹਿਰ ਮੇਰੇ ਕੋਲ। ਭਾਈ ਗੜੀਆ ਜੀ ਹਫ਼ਤਾ ਠਹਿਰੇ, ਰੋਜ਼ ਸੁਖਨੀ ਸਾਹਿਬ ਦਾ ਪਾਠ ਨਾਲ ਵਿਚਾਰ ਕਰਦੇ। ਜਦੋਂ ਜਾਣ ਲੱਗੇ ਤਾਂ ਉਹਨਾਂ ਨੂੰ ਹੋਇਆ ਵੀ ਮੈਂ ਛੱਡ ਕੇ ਆਵਾਂ, ਕਿਉਂਕਿ ਚੰਗਾ ਸ਼ਿਸ਼ਟਾਚਾਰ ਹੀ ਹੁੰਦਾ ਵੀ ਸਾਧੂ ਆਇਆ ਸਾਧੂ ਨੂੰ ਛੱਡਣ ਵੀ ਜਾਣਾ ਚਾਹੀਦਾ, ਨਾ ਜਾਵੋ ਤਾਂ ਆਦਮੀ ਬਿਮਾਰੀ ਗਿਣਿਆ ਜਾਂਦਾ ਤੇ ਉਹਦਾ ਤਪ ਨਾਸ਼ ਹੋ ਰਿਹਾ ਕਰਦਾ, ਇਸ ਕਰਕੇ ਜਾਣਾ ਪੈਂਦਾ ਨਾਲ, ਛੋਟਾ ਜੇ ਚਾਹੇ ਬੜਾ ਜੇ। ਸੋ ਇਹ ਪੀਰ ਜੀ ਭਾਈ ਗੜੀਏ ਦੇ ਨਾਲ ਤੁਰ ਪਏ, ਜੂਹ ਤੋਂ ਬਾਹਰ ਗਏ, ਕੱਚਾ ਰਸਤਾ ਸੀ, ਪੈਰਾਂ ਵਿੱਚ ਜੁੱਤੀ ਦੇਖੀ ਮਿੱਟੀ ਉਡਾਉਂਦੀ ਜਾਂਦੀ ਹੈ, ਛਿੱਤਰ ਪਾਏ ਹੋਏ ਸੀ, ਅੱਡੀਆਂ ਮੁੜੀਆਂ ਹੋਈਆਂ, ਕਮੀਜ਼ ਵੱਲ ਧਿਆਨ ਨਾਲ ਦੇਖਿਆ, ਕਮੀਜ਼ ਕਈ ਥਾਵਾਂ ਤੇ ਸਿਮਤਾ ਹੋਇਆ ਸੀ। ਕਹਿਣ ਲੱਗੇ ਵੀ ਗੁਰੂ ਦੇ ਸਿੱਖ ਨੇ ਬਹੁਤੇ ਤੇ ਸਾਰਿਆਂ ਨੂੰ ਕੱਪੜਾ ਲੀੜਾ ਜੋੜਾ ਮਿਲਦਾ ਨਹੀਂ ਹੈ, ਹੋਵੇ ਨਾ ਤਾਂ ਮੈਂ ਇਹਨੂੰ ਕੁਛ ਦੇਵਾਂ। ਕਹਿਣ ਲੱਗੇ ਭਾਈ ਗੜੀਆ ਜੀ, ਤੁਸੀਂ ਮੈਨੂੰ ਸੁਖਨੀ ਸਾਹਿਬ ਸੁਣਾਈ ਹੈ, ਮੈਂ ਤੁਹਾਡੀ ਭੇਟਾ ਕੁਛ ਨਹੀਂ ਕਰ ਸਕਿਆ, ਕਿਰਪਾ ਕਰੋ ਆਹ ਸਾਹਮਣੇ ਖੇਤ ਵਾਹਿਆ ਪਿਆ ਨਾ। ਕਹਿੰਦੇ ਹਾਂ। ਕਹਿੰਦੇ ਉਹ ਡਲਾ ਚੱਕ ਲਓ। ਭਾਈ ਗੜੀਏ ਨੇ ਜਾਂ ਡਲੇ ਵੱਲ ਨਿਗਾਹ ਕੀਤੀ, ਕੀ ਦੇਖਦੇ ਨੇ, ਸੋਨੇ ਦਾ ਬਣਿਆ ਹੋਇਆ। ਕਹਿਣ ਲੱਗੇ ਵੀ ਪੀਰ ਨੂੰ ਭਰਮ ਹੋ ਗਿਆ ਵੀ ਸਿੱਖ ਗਰੀਬ ਹੁੰਦੇ, ਆਪਣੀ ਸ਼ਕਤੀ ਦੇ ਨਾਲ ਇਹ ਦਲੇ ਨੂੰ ਸੋਨੇ ਦਾ ਬਣਾ ਕੇ ਦੇ ਰਿਹਾ। ਭਾਈ ਗੜੀਏ ਨੇ ਇੱਕ ਨਿਗਾਹ ਕਰਤੀ ਖੇਤ ਤੇ, ਕਹਿੰਦੇ ਪੀਰ ਜੀ ਕਿਹੜੇ ਡਲੇ ਦੀ ਗੱਲ ਕਰਦੇ ਹੋ? ਹੁਣ ਪੀਰ ਦੇਖਦਾ ਕੀ ਆ, ਚਿਰਮਿਲ ਚਿਰਮਿਲ ਸਾਰਾ ਖੇਤ ਕਰ ਰਿਹਾ, ਉਸ ਵੇਲੇ ਚਰਨਾਂ ਤੇ ਪੈ ਪਿਆ। ਕਹਿਣ ਲੱਗਿਆ ਤੂੰ ਸਿੱਖਾ, ਤੁਹਾਡੀ ਅਸੀਂ ਨਹੀਂ ਜਾਣ ਸਕਦੇ ਤੁਹਾਡੀਆਂ ਸ਼ਕਤੀਆਂ, ਇੰਨੀਆਂ ਸ਼ਕਤੀਆਂ ਦਾ ਮਾਲਕ ਇਸ ਤਰ੍ਹਾਂ ਪਾਟੇ ਹੋਏ ਕੱਪੜਿਆਂ ਦੇ ਵਿੱਚ ਤੁਰਿਆ ਫਿਰਦਾ। ਕਹਿੰਦੇ ਪੀਰ ਜੀ ਅਜੇ ਕੰਮ ਦਿੰਦੇ ਨੇ ਇਹ ਕੱਪੜੇ, ਇਹਨਾਂ ਨਾਲ ਹੀ ਗੁਜ਼ਾਰਾ ਹੋ ਜਾਂਦਾ, ਸੋ ਇਸ ਕਰਕੇ ਤੁਸੀਂ ਇਸ ਗੱਲ ਦਾ ਵਹਿਮ ਨਾ ਕਰੋ। ਉਹ ਤਾਂ ਗੁਰਸਿੱਖਾਂ ਵਿੱਚ ਵੀ ਇਹ ਤਾਕਤਾਂ ਸੀ, ਸੰਤ ਬੁੱਧੂ ਸ਼ਾਹ ਹੋਏ ਨੇ ਸ਼ਾਹਪੁਰ ਦੇ ਪਾਕਿਸਤਾਨ ਚ, ਉਹਨਾਂ ਦੇ ਕੋਲ ਇੱਕ ਜੋਗੀ ਆ ਗਿਆ, ਉਹ ਚਾਂਦੀ ਬਣਾਉਣ ਦਾ ਨੁਸਖਾ ਜਾਣਦਾ ਸੀ, ਉਹਨੇ ਚਾਂਦੀ ਦਾ ਨੁਸਖਾ ਬਣਾਇਆ। ਕਹਿਣ ਲੱਗਿਆ ਲਓ ਸੰਤ ਜੀ, ਤੁਹਾਡਾ ਲੰਗਰ ਬਹੁਤ ਜ਼ਿਆਦਾ ਚੱਲਦਾ, ਖਰਚਾ ਬਹੁਤ ਹੈ, ਆਹ ਨੁਸਖਾ ਹੈ, ਇਹਦੇ ਨਾਲ ਸਿੱਕੇ ਦੀ ਚਾਂਦੀ ਬਣ ਜਾਂਦੀ ਹੈ, ਸਿੱਕਾ ਲਿਆਇਆ ਕਰੋ, ਚਾਂਦੀ ਕਰਕੇ ਵੇਚਤਾ, ਉਹਦਾ ਰਾਸ਼ਨ ਲੈ ਜਾਂਦਾ। ਕਹਿੰਦੇ ਕੀ ਲੋੜ ਹੈ ਸਾਨੂੰ, ਕੰਮ ਚੱਲੀ ਜਾਂਦਾ। ਕਹਿੰਦਾ ਨਹੀਂ ਮਹਾਰਾਜ, ਇਹ ਤੁਸੀਂ ਲੈ ਲਓ। ਸੰਤਾਂ ਨੇ ਨਾ ਨਾ ਕਰੀ, ਉਹਨੇ ਕਿਹਾ ਨਹੀਂ ਮਹਾਰਾਜ, ਇਹ ਤਾਂ ਮੈਂ ਦੇ ਕੇ ਜਾਣਾ, ਅਲਮਾਰੀ ਵਿੱਚ ਮੈਂ ਰੱਖ ਦਿੰਦਾ ਨੁਸਖਾ, ਤੇ ਤੁਸੀਂ ਬਣਾ ਦਿਓ, ਪਰ ਇਹ ਤਾਲਾ ਲਾ ਦਿਓ, ਕਿਸੇ ਹੋਰ ਦੇ ਹੱਥ ਚ ਨਾ ਦਿਓ। ਉਹ ਸੰਤ ਸੇਵਾ ਕਰਦੇ ਚਲਿਆ ਗਿਆ, ਦੋ ਢਾਈ ਮੀਲ ਤੇ ਜਾ ਕੇ ਖਿਆਲ ਆਇਆ ਵੀ ਸੰਤਾਂ ਨੇ ਤਾਂ ਅਲਮਾਰੀ ਨੂੰ ਤਾਲਾ ਨਹੀਂ ਲਾਉਣਾ, ਹੋਰ ਇਹਨਾਂ ਕੋਈ ਨੁਸਖਾ ਚੱਕ ਕੇ ਲੈ ਜੇ। ਵਾਪਸ ਆਏ ਤਾਂ ਅਲਮਾਰੀ ਉਵੇਂ ਖੁੱਲੀ ਹੈ। ਵਾਪਸ ਆ ਕੇ ਕਹਿੰਦੇ ਸੰਤ ਜੀ, ਤੁਹਾਨੂੰ ਮੈਂ ਕਿਹਾ ਸੀਗਾ ਬਈ ਤੁਸੀਂ ਉਹ ਨੁਸਖਾ ਸਾਂਭ ਲਓ। ਕਹਿੰਦੇ ਕੀ ਲੋੜ ਹੈ ਸਾਨੂੰ ਗੁਰਮੁਖਾ, ਜਿੰਨੀ ਪਰਲਬਧ ਜੀਵਾਂ ਦੀ ਹੁੰਦੀ ਹੈ ਉਹਨਾਂ ਆਏ ਜਾਂਦਾ ਅਸੀਂ ਪਕਾ ਦਿੰਦੇ ਹਾਂ, ਅਸੀਂ ਕਿਹੜਾ ਕੋਈ ਠੇਕਾ ਲਿਆ ਹੋਇਆ ਹੈ, ਜੀਵਾਂ ਦੀ ਪਰਲਬਧ ਆਉਂਦੀ ਹੈ, ਅਸੀਂ ਸੇਵਾ ਕਰਦੇ ਹਾਂ, ਸੇਵਾਦਾਰ। ਕਹਿੰਦਾ ਨਹੀਂ ਮਹਾਰਾਜ, ਉਹਨਾਂ ਨੇ ਕਿਹਾ ਵੀ ਇਹਦੇ ਮਨ ਚ ਰੁਮਾਨ ਹੈ ਵੀ ਥੋੜੀ ਜਿਹੀ ਚਾਂਦੀ ਬਣਾਉਣ ਜਾਣਦਾ, ਇਹਨੂੰ ਪਤਾ ਨਹੀਂ ਵੀ ਸੰਤਾਂ ਦੀ ਕੀ ਹਾਲਤ ਹੁੰਦੀ ਹੈ, ਕਿਹੜੀ ਅਵਸਥਾ ਚ ਸਾਧੂ ਰਹਿੰਦੇ, ਝਾੜੂ ਦਿੰਦੇ ਸੀ ਗੁਰਦੁਆਰੇ ਸਾਹਿਬ। ਕਹਿੰਦੇ ਲੈ ਫਿਰ ਨਾਥ ਜੀ, ਉਹ ਇੱਟ ਚੱਕ ਕੇ ਲਿਆ ਦੇ ਸਾਨੂੰ ਚਿੱਠੇ ਤੋਂ। ਉਹ ਜਦ ਚੱਕ ਕੇ ਵਾਪਸ ਆ ਰਿਹਾ ਕੀ ਦੇਖਦਾ, ਕਹਿੰਦਾ ਇਹ ਤਾਂ ਸੋਨੇ ਦੀ ਇੱਟ ਹੈ, ਦੇਖੀ ਜਾਂਦਾ ਚਿਰਮਿਲ ਚਿਰਮਿਲ ਕਰ। ਕਹਿਣ ਲੱਗੇ ਸੰਤਾਂ ਨੇ ਕਿਤੇ ਰੱਖੀ ਹੋਈ ਸੀ ਇੱਥੇ, ਇਹ ਤਾਂ ਬੜਾ ਅਮੀਰ ਸੰਤ ਹੈ, ਗੁਪਤ ਧਨ ਹੈ ਇਹਦੇ ਕੋਲ, ਇੱਟ ਦੇ ਤੀ। ਕਹਿੰਦੇ ਐ ਕਰ, ਪੰਜ ਚਾਰ ਇੱਟਾਂ ਉੱਥੋਂ ਚੱਕ ਲਿਆ। ਜਦ ਚੱਠੇ ਕੋਲ ਗਿਆ ਹੈਰਾਨ ਹੋ ਗਿਆ ਵੀ ਇਹ ਤਾਂ ਸਾਰਾ ਸੋਨੇ ਦਾ ਬਣਿਆ ਪਿਆ। ਇੱਧਰ ਧਿਆਨ ਦਿੱਤਾ ਗੁਰਦੁਆਰਾ ਸਾਹਿਬ ਸਾਰਾ ਹੀ ਗੁਰਦੁਆਰਾ ਚਿਰਮਿਲ ਚਿਰਮਿਲ ਕਰ, ਆ ਕੇ ਚਰਨ ਫੜ ਲਏ। ਕਹਿਣ ਲੱਗਾ ਮਹਾਰਾਜ, ਮੈਂ ਤੁਹਾਡੀ ਗਤੀ ਨਹੀਂ ਸੀ ਜਾਣਦਾ, ਮੈਂ ਤਾਂ ਸਮਝਦਾ ਸੀ ਵੀ ਛੋਟਾ ਜਿਹਾ ਸੰਤ ਹੈ, ਵਿਚਾਰਾ ਖਰਚ ਜ਼ਿਆਦਾ ਕਰਦਾ ਤੇ ਮੈਂ ਇਹਦੀ ਕੋਈ ਮਦਦ ਕਰ ਲਾ। ਉਹ ਕਹਿਣ ਲੱਗੇ ਨਾਥ ਜੀ, ਸਾਡੇ ਗੁਰੂ ਸਾਹਿਬ ਨੇ ਇਹਨਾਂ ਸ਼ਕਤੀਆਂ ਨੂੰ ਮਨਾ ਕਰ ਦਿੱਤਾ, ਕਿਉਂਕਿ ਸਭ ਤੋਂ ਜ਼ਿਆਦਾ ਜਿਹੜੀ ਦੁਨੀਆਂ ਦੀ ਕੀਮਤੀ ਚੀਜ਼ ਹੈ ਉਹ ਹੈ ਪਰਮੇਸ਼ਰ ਦਾ ਨਾਮ, ਸਾਈ ਨਾਮ ਅਮੋਲ, ਕੀਮ ਨਾ ਕੋਈ ਜਾਣ ਦੋ, ਜਿਹਨਾਂ ਬਾਗ ਮਥਾਏ ਸੇ ਨਾਨਕ ਹਰ ਰੰਗ ਮਾਰ ਦੋ। ਇਹ ਕੀ ਆ, ਰਿੱਧੀ ਸਿੱਧੀ ਤਾਕਤ ਖਰਚ ਹੁੰਦੀ ਹੈ, ਪਹਿਲਾਂ ਤੁਸੀਂ ਚਿਲੇ ਕੱਟਦੇ ਹੋ, ਫਿਰ ਸਿੱਧੀ ਆਉਂਦੀ ਹੈ, ਫਿਰ ਤੁਸੀਂ ਤਮਾਸ਼ੇ ਕਰਦੇ। ਨਾਮ ਤਾਂ ਮਨ ਚ ਵਸਣਾ ਨਹੀਂ ਨਾ ਹੈ, ਰਿੱਧ ਸਿੱਧ ਸਭ ਉਹ ਹੈ, ਨਾਮ ਨਾ ਵਸੇ ਮਨ ਹੈ, ਨਾਮ ਅਸਲੀ ਚੀਜ਼ ਹੈ ਸੰਸਾਰ ਦੇ ਅੰਦਰ। ਤੋ ਗੁਰੂ ਨਾਨਕ ਕਹਿ ਲੱਗੇ, ਨਾਥ ਜੀ ਕਿਹੜੀਆਂ ਗੱਲਾਂ ਚ ਤੁਸੀਂ ਭੁੱਲੇ ਫਿਰਦੇ ਹੋ, ਇਹ ਤਾਂ ਕੁਛ ਵੀ ਨਹੀਂ ਹੈ, ਨਾਮ ਤੋਂ ਬਗੈਰ ਰਿੱਧ ਸਿੱਧ ਜਿਹੜੀ ਹੈ ਤਿਰਗ ਸਿੱਧੀ ਤਿਰਗ ਗਰਮਾਥ, ਕਿਉਂਕਿ ਨਾਮ ਵੱਲ ਬੇਤੀ ਨਹੀਂ ਲੱਗਣੀ। ਤੁਸੀਂ ਐਂ ਦੱਸੋ ਤੁਹਾਡੇ ਮਨ ਵਿੱਚ ਸ਼ਾਂਤੀ ਆ ਗਈ, ਕਿਉਂਕਿ ਸ਼ਾਂਤੀ ਨਾਮ ਤੋਂ ਬਗੈਰ ਨਹੀਂ ਆਉਂ, ਐਸਾ ਫਰਮਾਨ ਹੈ ਪੜੋ ਪਿਆਰ ਨਾਲ।
ਚਿੱਤ ਦੇ ਮਨ ਤੀਰੇ, ਚਿੱਤ ਦੇ ਮਨ ਤੀਰੇ।
ਪ੍ਰਕਿਰਤੀ ਦੇ ਵਿੱਚ ਸੁਖ ਨਹੀਂ ਹੈ। ਸੁਖ ਜੇ ਹੈ ਤਾਂ ਸਹੀ ਨਾਮ ਵਿੱਚ ਸੁਖ ਹੈ। ਤੁਸੀਂ ਕਿਹੜੇ ਰਸਤੇ ਚ ਪੈ ਗਏ? ਰਿਧੀਆਂ ਸਿੱਧੀਆਂ ਚ ਸਾਰੀ ਉਮਰ ਗੁਆਤੀ, ਪਹਿਲਾਂ ਮਿਹਨਤਾਂ ਕਰਦੇ ਹੋ ਫਿਰ ਤੁਸੀਂ ਰਿਧੀਆਂ ਸਿੱਧੀਆਂ ਦਿਖਾਉਂਦੇ। ਇਹਦੇ ਨਾਲ ਦੱਸੋ ਸੰਸਾਰ ਦਾ ਪਾਰ ਉਤਾਰਾ ਕਿਵੇਂ ਹੋਗਾ? ਦਰਗਾਹ ਵਿੱਚ ਸਿੱਧੀ ਨਾਲ ਜਾਊਗੀ, ਉੱਥੇ ਤਾਂ ਨਾਮ ਨੇ ਨਾਲ ਜਾਣਾ। ਜਾਗੋ ਮੁਸ਼ਕਿਲ ਹੱਥ ਬਣੇ ਟੋਈ ਕੋਈ ਨਾ ਦੇ, ਲਾਗੂ ਹੋਏ ਦੁਸ਼ਮਣਾਂ ਸਾਗ ਵੀ ਭੱਜ ਚਲੇ, ਸਭੋ ਭੱਜੇ ਆਸਰਾ ਚੁੱਕੇ ਸਭ ਸਰਾਉ ਚਿਤਾ ਵਾ ਉਸ ਪਾਰ ਬ੍ਰਹਮ ਤਾਂ ਲੱਗੇ ਨਾ ਸੱਤੀ। ਉਹ ਤਾਂ ਪਰਮੇਸ਼ਰ ਦੀ ਯਾਦ ਦੇ ਨਾਲ ਜਾਣਾ, ਨਾਮ ਦੇ ਨਾਲ ਜਾਣਾ, ਨਾਮ ਨੇ ਸਹਾਇਤਾ ਕਰਨੀ ਹੈ। ਸੋ ਇਹ ਰਿਧੀਆਂ ਸਿੱਧੀਆਂ ਤਾਂ ਕੁਛ ਨਹੀਂ, ਇਹਦਾ ਮੋਹ ਹੈ। ਇਹਦੇ ਵਿੱਚ ਤੁਸੀਂ ਲੋਕਾਂ ਤੋਂ ਵਾਹਵਾ ਵਾਹਵਾ ਲੈ ਲਈ ਵੀ ਬੜਾ ਜੀ, ਦੇਖੋ ਜੀ ਉੜ ਕੇ ਚਲਿਆ ਗਿਆ, ਉਹ ਚੀਜ਼ ਦੀ ਉਹ ਚੀਜ਼ ਬਣਾਤੀ, ਇਹ ਤਾਂ ਮਦਾਰੀਆਂ ਵਾਲੇ ਕੰਮ ਕਰਨ ਲੱਗ ਗਏ। ਦੱਸੋ ਸੰਸਾਰ ਦਾ ਭਲਾ ਕਿਵੇਂ? ਉਸ ਵੇਲੇ ਸਾਰੇ ਸਿੱਧਾਂ ਨੇ ਗੁਰੂ ਨਾਨਕ ਪਾਤਸ਼ਾਹ ਨੂੰ ਨਮਸਕਾਰ ਕੀਤੀ। ਮਹਾਰਾਜ ਕਹਿਣ ਲੱਗੇ, ਦੇਖੋ ਨਾਥ ਜੀ, ਹੁਣ ਸਮਾਂ ਨਾਮ ਜਪਣ ਦਾ। ਅਬ ਕਰੂ ਆਇਓ ਰੇ ਆਇਓ, ਇੱਕ ਨਾਮ ਬਹੋ ਬਹੋ, ਆਨ ਰੁੱਤ ਨਾਹੀ ਨਾਹੀ, ਮਤ ਭਰਮ ਭੁੱਲੋ ਕੁ। ਦੇਖੋ ਭਰਮ ਚ ਭੁੱਲਣ ਦੀ ਬਾਤ ਨਹੀਂ ਹੈ, ਹੁਣ ਤਾਂ ਨਾਮ ਦੀ ਬਾਤ ਹੈ। ਜਿਹੜਾ ਮਨੁੱਖ ਨਾਮ ਨਹੀਂ ਜਪਦਾ, ਉਹਦਾ ਸੰਸਾਰ ਤੇ ਆਉਣਾ ਕਿਸੇ ਕੰਮ ਨਹੀਂ ਹੋਇਆ ਕਰ, ਕਿਉਂਕਿ ਐਡਾ ਬੜਾ ਕਨਸੈਸ਼ਨ। ਇੱਕ ਵਾਰੀ ਨਾਮ ਜਪੇ ਤੇ ਇੱਕ ਚਿੱਤ ਜੇ ਇੱਕ ਚਿੰਤੇ ਆਇਓ, ਗਾਲ ਫਾਸ ਕੇ ਬੀਚ ਨਾ ਆਇਓ। ਅਜਾ ਮਲ ਕੋ ਅੰਤ ਕਾਲ ਮੈਂ ਨਾਰਾਇਣ ਸੁਧਾਈ, ਜਾਗਤ ਕੋ ਜੋਗੀਸ਼ਰ ਬਾਂਚ ਸੋ ਗਤ ਛਿਨਵੇਂ ਪਾਏ। ਇਹ ਜਿਹਾ ਫਲ ਦੇਣ ਵਾਲਾ ਨਾਮ ਉਹਨੂੰ ਭੁੱਲ ਕੇ ਨਾਟਕਾਂ ਚੇਟਕਾਂ ਚ ਪੈ ਗਏ। ਫਿਰ ਦੱਸੋ ਬੰਦੇ ਦਾ ਆਉਣ ਦਾ ਕੰਮ ਕੀ ਹੈ ਜਿਹਨੇ ਸੰਸਾਰ ਤੇ ਆ ਕੇ ਨਾਮ ਦਾ ਜਾਪ ਨਹੀਂ ਕਰਿਆ? ਤੁਹਾਨੂੰ ਜੰਮਣਾ ਸੀ ਪੱਗ ਅਤੀ ਤੋਲੀ,
ਆ
ਰਿਧੀਆਂ ਸਿੱਧੀਆਂ ਤਮਾਸ਼ੇ ਦਿਖਾਉਣੇ ਵੱਡੇ ਬਣਨਾ ਲੋਕਾਂ ਚ ਪੂਜਾ ਕਰਾਉਣੀ ਉੜ ਕੇ ਚਲੇ ਜਾਣਾ ਗੋਤ ਹੋ ਜਾਣਾ ਪ੍ਰਗਟ ਹੋ ਜਾਣਾ ਲੋਕਾਂ ਦੇ ਬੱਚੇ ਬਿਮਾਰ ਕਰ ਦੇਣੇ ਡੰਗਰ ਬਿਮਾਰ ਕਰ ਦੇਣੇ ਖੇਤੀਆਂ ਫੇਰ ਕਰ ਦੇਣੀਆਂ ਆਹ ਕੋਈ ਗੱਲਾਂ ਨੇ ਇਹ ਤਾਂ ਤੁਸੀਂ ਤਮਾਸ਼ੇ ਵਾਲੇ ਆ ਗਏ ਸੰਸਾਰ ਦਾ ਆਧਾਰ ਕਿਵੇਂ ਕਰੋਗੇ ਡਰਾ ਡਰਾ ਕੇ ਪਿੱਛੇ ਲਾ ਕੇ ਕਰੋਗੇ ਨਾ ਇਸ ਤਰ੍ਹਾਂ ਨਹੀਂ ਹੋਇਆ ਕਰਦਾ ਨਾਥ ਜੀ ਇਹ ਤਾਂ ਪ੍ਰਭੂ ਦਾ ਨਾਮ ਹੀ ਹੈ ਜਿਹੜਾ ਕਲਯੁਗ ਦੇ ਅੰਦਰ ਤਾਰਨ ਨੂੰ ਸਮਰੱਥ ਸਿੱਧੀ ਮਨੇ ਵਿਚਾਰਿਆ ਕਿਵੇਂ ਦਰਸ਼ਨ ਇਹ ਲੇਵੇ ਵੱਲ ਐਸਾ ਜੋਗੀ ਕਲੀ ਮੈਂ ਹਮਰੇ ਪੰਥ ਕਰੇ ਵਜਿਆ ਕੱਪੜ ਦਿੱਤਾ ਨਾਥ ਜੀ ਪਾਣੀ ਪਾਲ ਲਏ ਵਨ ਉੱਠ ਚੱਲ ਬਾਬਾ ਆਇਆ ਪਾਣੀਆਂ ਡਿੱਠੇ ਰਤਨ ਚ ਵੜੇ ਲਾਲ ਸਤਿਗੁਰ ਅਗਮ ਅਗਾਧ ਪੁਰਖ ਕਿਹੜਾ ਚੱਲੇ ਗੁਰੂ ਜੀ ਫਿਰੇ ਆਇਆ ਗੁਰਨਾਥ ਜੀ ਪਾਣੀ ਠੌਰ ਨਹੀਂ ਉਸਦਾ ਸੋ ਇਸ ਤਰ੍ਹਾਂ ਦੇ ਨਾਲ ਬਚਨ ਕਰਕੇ ਸ਼ਬਦ ਜਿੱਤੀ ਸਿੱਧ ਮੰਡਲੀ ਕੀਤਾ ਉਸ ਆਪਣਾ ਪੰਥ ਨਰਾਲਾ ਕਲਯੁਗ ਨਾਨਕ ਨਾਮ ਲਿਖਾ ਮਹਾਰਾਜ ਕਹਿੰਦੇ ਨਾਮ ਜਿਹੜਾ ਹੈ ਇਹ ਕਲਯੁਗ ਦੇ ਅੰਦਰ ਸਿਖਾਲੀ ਚੀਜ਼ ਹੈ ਅੱਧੋ ਅੱਧੀ ਪੜੋ ਭਾਈ ਬਾਬੇ ਜਿੱਤਲੀ ਸਿੱਧ ਮੰਡਲੀ ਆਪਣਾ ਪੰਥ ਕੀਤਾ ਉਸ ਨਾਲ ਕਲਯੁਗ ਨਾਨਕ ਨਾਮ ਸਿਖਾ ਸੋ ਨਾਮ ਬਾਰੇ ਅਬ ਕਲੂ ਆਇਓ ਰੇ ਆਇਓ ਇੱਕ ਨਾਮ ਬੋਵੋ ਬੋਵੋ ਆਨ ਰੁੱਤ ਨਾਹੀ ਮਤ ਪਰਮ ਬੋਲੋ ਦੂਰ ਦਰਾਜ ਤੋਂ ਆਪ ਚੱਲ ਕੇ ਆਏ ਵਾਹਿਗੁਰੂ ਤੁਹਾਡੀ ਯਾਤਰਾ ਸਫਲ ਦੀ ਕਰੇ ਤੇ ਨਾਲ ਨਾਮ ਦੀ ਸੋਝੀ ਦੇ ਅੰਮ੍ਰਿਤ ਵੇਲੇ ਉੱਠਿਆ ਕਰੋ ਇੱਥੇ ਜੋ ਦੁਆਲੇ ਸਾਹਿਬ ਦਾ ਪ੍ਰੋਗਰਾਮ ਚੱਲ ਰਿਹਾ ਹੈ ਇੱਥੇ 3 ਵਜੇ ਠੀਕ ਗੁਰਦੁਆਰਾ ਸਾਹਿਬ ਆ ਜਾਂਦੇ 45 ਮਿੰਟ ਵਾਸਤੇ ਇੱਥੇ ਕੁਲੈਕਟਿਵ ਨਾਮ ਜਪਿਆ ਜਾਂਦਾ ਟੇਪ ਲੱਗੀ ਹੋਈ ਹੈ 10 ਵਾਰੀ ਪਹਿਲਾਂ ਬੋਲਦੀ ਹੈ 10 ਮਿੰਟ ਨਹੀਂ ਫਿਰ ਉਹਨੇ ਬੋਲਣਾ ਉਸ ਵੇਲੇ ਤੁਸੀਂ ਬੈਠ ਕੇ ਉਹੀ ਆਵਾਜ਼ ਸਰਵਣ ਕਰਨੀ, ਆਪਣੇ ਅੰਦਰ ਚਲਾਉਣੀ। ਜਦ ਮੱਧਮ ਪੈਣ ਲੱਗਦੀ ਹੈ ਫਿਰ ਉਹ 6 ਵਾਰੀ ਬੋਲਦੀ ਹੈ, ਫਿਰ ਸੁਣੋ ਧਿਆਨ ਨਾਲ, ਫਿਰ 10 ਮਿੰਟ ਨਹੀਂ ਉਹਨੇ ਬੋਲਣਾ, ਫਿਰ ਅੰਦਰ ਸ਼ਬਦ ਸੁਣੋ, ਫਿਰ ਉਹਨੇ 4 ਵਾਰੀ ਬੋਲਣਾ, ਫਿਰ ਸੁਣੋ, ਫਿਰ 2 ਵਾਰੀ, ਅਖੀਰ 45ਵੇਂ ਮਿੰਟ ਤੇ 1 ਵਾਰੀ ਬੋਲ ਕੇ ਚੁੱਪ ਕਰ ਜਾਂਦਾ। ਅਸਲ ਜੀ ਵਾਰ ਦਾ ਕੀਰਤਨ ਸ਼ੁਰੂ ਹੋ ਜਾਂਦਾ 5 ਵਜਦੇ ਨੂੰ, 5-4 ਮਿੰਟ ਪਹਿਲਾਂ ਇੱਕਦਮ ਸਾਰੇ ਸਿੰਘ ਜਿੰਨੇ ਹੁੰਦੇ ਨੇ ਬਾਹਰੋਂ ਆਏ ਹੋਏ, ਸ਼ਹਿਰ ਤੋਂ ਆਏ ਹੋਏ, ਪਿੰਡਾਂ ਤੋਂ ਆਏ ਹੋਏ, ਆਹ ਨਦੀ ਦੇ ਕਿਨਾਰੇ ਬਹੁਤ ਸੋਹਣੇ ਰੁੱਖ ਨੇ, ਸਾਫ ਸੁਥਰੇ, ਉਹਨਾਂ ਰੁੱਖਾਂ ਦੇ ਥੱਲੇ ਜਾ ਕੇ ਨਾਮ ਦਾ ਫਿਰ ਅਭਿਆਸ ਕਰਦੇ ਨੇ 2 ਘੰਟੇ, ਇੱਕ ਚਿੱਤ ਇੱਕ ਮਨ ਹੋ ਕੇ। ਕੋਈ ਮੂਲ ਮੰਤਰ ਦਾ ਪਾਠ ਕਰ ਰਿਹਾ, ਕੋਈ ਗੁਰ ਸ਼ਬਦ ਦਾ ਰਸਨਾ ਦੇ ਨਾਲ ਕਰ ਰਿਹਾ, ਕੋਈ ਅਨਹਦ ਸ਼ਬਦ ਦੇ ਨਾਲ ਕਰ ਰਿਹਾ, ਕੋਈ ਸ਼ਬਦ ਨੂੰ ਸੁਣ ਰਿਹਾ, ਜਿੱਥੇ ਕਿਸੇ ਦੀ ਅਵਸਥਾ ਹੈ ਉਹ ਨਾਮ ਜਪਿਆ ਜਾ ਰਿਹਾ। ਤੇ ਬੜੀ ਸੋਹਣੀ ਐਸੀ ਅਵਸਥਾ ਕਲਯੁਗ ਦੇ ਅੰਦਰ, ਨਾਮ ਜਿੱਥੇ ਹੋਵੇ ਉੱਥੇ ਸਾਰੀਆਂ ਬਰਕਤਾਂ ਹੋਇਆ ਕਰਦੀਆਂ, ਗੁਰੂ ਦੀ ਕਿਰਪਾ ਹੁੰਦੀ ਹੈ, ਨਹੀਂ ਤਾਂ ਰੌਲੇ ਰੱਪੇ ਬਥੇਰੇ ਹੁੰਦੇ ਨੇ, ਮੈਂ ਬੜਾ, ਮੈਂ ਮੂਹਰੇ ਆ ਜਾ, ਮੈਂ ਮੂਹਰੇ ਆ ਜਾ, ਇਹ ਕਲਯੁਗ ਹੁੰਦਾ। ਇੱਥੇ ਮਹਾਰਾਜ ਦੀ ਮਿਹਰ ਹੈ, ਆਪ ਹੀ ਵਰਤ ਰਹੇ ਅੰਮ੍ਰਿਤ ਵੇਲੇ ਦੀ ਜਾਗ, ਦੂਰ ਦਰਾਜ ਤੋਂ ਸੰਗਤਾਂ ਆਉਂਦੀਆਂ, ਕਾਰੋਬਾਰ ਨੂੰ ਫਿਰ ਆਪਣੇ ਟਾਈਮ ਤੇ ਚਲੇ ਜਾਂਦੇ ਨੇ। ਸੋ ਉਹਦੇ ਨਾਲ ਅਭਿਆਸ ਕਰਕੇ ਹੌਲੀ ਹੌਲੀ ਤਰੱਕੀ ਕਰਦੇ ਕਰਦੇ ਐਸੇ ਜਨਮ ਦੇ ਅੰਦਰ ਕਿੰਨੇ ਪ੍ਰੇਮੀ ਐਸੇ ਹੋਣੇ ਨੇ ਜਿਨ੍ਹਾਂ ਨੂੰ ਨਿਮਨੀ ਅਵਸਥਾ ਪ੍ਰਾਪਤ ਹੋ ਜਾਣੀ, ਭੂਤ ਭਵਿੱਖਤ ਵਰਤਮਾਨ ਸਾਹਮਣੇ ਕਿਤਾਬ ਖੁੱਲ ਜਾਣੀ ਹੈ, ਚਾਹੇ ਪਿਛਲਾ ਦੇਖ ਲੈਣ ਚਾਹੇ ਅਗਲਾ ਦੇਖ, ਦਿਖਾਇਆ ਨਹੀਂ ਕਰਦੇ, ਕਰਾਮਾਤਾਂ ਨਹੀਂ ਕਰਦੇ। ਕਰਾਮਾਤਾਂ ਜਿਹੜੀ ਹੈ ਨਾ, ਇਹ ਸਭ ਤੋਂ ਮਾੜੀ ਚੀਜ਼ ਹੈ, ਜਿਹੜਾ ਦਿਖਾਉਣ ਲੱਗ ਜਾਂਦਾ ਉਹਦਾ ਉਹ ਗਿਰ ਜਾਂਦਾ। ਮਹਾਤਮਾ ਡੰਡੇ ਲਾਉਂਦੇ ਹੁੰਦੇ ਨੇ ਜੇ ਕੋਈ ਸੰਤ ਕੋਈ ਸੇਵਕ ਲੱਗ ਜੇ ਦਿਖਾਉਣ, ਮਾਰਦੇ ਨੇ, ਕਹਿੰਦੇ ਅਸੀਂ ਕਰਾਮਾਤ ਝਾੜਨੀਆਂ ਜੀ, ਕਿਉਂਕਿ ਐਸੀਆਂ ਆਈਆਂ ਨੇ। ਸੰਤ ਮਨੀ ਸਿੰਘ ਜੀ ਸੀ, ਸੰਗਤ ਗਈ ਮਸਤੂਆਣੇ ਤੋਂ, ਉਹਨਾਂ ਨੇ ਕਿਹਾ ਵੀ ਸੰਗਤ ਆਈ ਹੈ, ਗੁਰ ਭਾਈ ਆਏ ਨੇ, ਬਈ ਇਸ ਵੇਲੇ ਖਾਣ ਨੂੰ ਕੀ ਦਈਏ। ਆਪ ਇਹ ਕਹਿੰਦੇ ਲਿਆਓ ਇੱਥੋਂ ਖੇਸ ਲਿਆਓ, ਜਾ ਕੇ ਬਜ਼ਾਰ ਵਾਜ ਰੱਖ ਥੱਲੇ, ਸਾਰੇ ਚੜ ਗਏ ਉੱਥੋਂ, ਲੂਣਾ ਮਾਰ ਜਾਂਦੇ, ਚੱਲ ਬਈ ਬਰਫੀਆਂ, ਚੱਲ ਬਈ ਪੇੜੇ, ਜਲੇਬੀਆਂ, ਉਹ ਸਾਰੀ ਕਿਸਮ ਦੀ ਲੱਡੂ ਲੱਡੂਆਂ ਨਾਲ ਪਰਾਤਾਂ ਭਰਤੀਆਂ, ਕਹੇ ਲਓ ਸਾਹ ਤੱਕ ਜੀ ਹੁਣ ਛਕੋ, ਮੌਜਾ ਕਰੋ। ਵੱਡੇ ਮਹਾਰਾਜ ਬਾਬਾ ਅਤਰ ਸਿੰਘ ਜੀ ਉਹ ਵੀ ਹੋਤੀ ਮੈਦਾਨ ਚ ਹੋਏ ਨੇ, ਕਿਉਂਕਿ ਉਹਨਾਂ ਨੂੰ ਜੋ ਨਾਮ ਦੀ ਦਾਤ ਸੰਤ ਜੋਤ ਸਿੰਘ ਨੂੰ ਮਿਲੀ ਸੀਗੀ ਬਾਬਾ ਜੀ ਤੋਂ, ਹੋਤੀ ਮੈਦਾਨ ਤੋਂ, ਉਹਨਾਂ ਨੂੰ ਦੱਸਿਆ ਵੀ ਬਾਬਾ ਜੀ ਸੰਤ ਮਨੀ ਸਿੰਘ ਤਾਂ ਬਹੁਤ ਉੱਚਾ ਹੋ ਗਿਆ, ਕਹਿੰਦੇ ਉਹਨਾਂ ਨੇ ਤਾਂ ਸਾਨੂੰ ਲੱਡੂ ਜਲੇਬੀਆਂ ਖਾਇਆ, ਠੀਕ ਵੀ ਬਹੁਤ ਉੱਚਾ। ਤੇ ਉਸ ਵੇਲੇ ਬਾਬਾ ਜੀ ਨੇ ਜਦੋਂ ਗਿਆ ਦਰਸ਼ਨ ਕਰਨ, ਡੰਡਾ ਰੱਖਿਆ, ਡੰਡਾ ਮਾਰਨਾ ਸ਼ੁਰੂ ਕਰਦਾ, ਨਹੀਂ ਮਹਾਤਮਾ ਕਦੇ ਨੀ ਮਾਰਦੇ ਹੁੰਦੇ, ਕਿੱਡਾ ਹੀ ਕੋਈ ਕਸੂਰ ਕਰ ਲਏ, ਜਾਂ 5-4 ਲੱਗੀਆਂ। ਬਾਬਾ ਜੀ ਕਿਉਂ ਮਾਰਦੇ ਹੋ? ਕਹਿੰਦੇ ਕਰਾਮਾਤ ਝਾੜਦੀਆਂ, ਅੱਜ ਤਾਂ ਕਹਿੰਦੇ ਇਹ ਕਰਦਾ, ਕੱਲ ਨੂੰ ਹੋਰ ਕਰ ਲੂ ਕੋਈ ਗੱਲਾਂ, ਅਲਾਊਡ ਨਹੀਂ ਗੁਰੂ ਘਰ ਦੇ ਅੰਦਰ, ਗੁਪਤ ਰਹਿਣਾ, ਜੇ ਕੁਛ ਪ੍ਰਾਪਤ ਹੋ ਗਿਆ ਤਮਾਸ਼ੇ ਨਹੀਂ ਕਰਨੇ। ਸੋ ਨਾਮ ਨਾਨਕ ਨਾਮ ਸਿਖਾਲਾ, ਨਾਮ ਦੇ ਨਾਲ ਛੁੱਟੀ ਚੜ੍ਹਦੀ ਹੈ, ਚੜ੍ਹਦੀ ਚੜ੍ਹਦੀ ਅੰਦਰ ਐਸੀਆਂ ਅੱਖਾਂ ਪ੍ਰਾਪਤ ਹੋ ਜਾਂਦੀਆਂ ਜਿਹਨੂੰ ਦਿਵ ਨੇਤਰ ਕਹਿੰਦੇ ਨੇ। ਇਹ ਨੇਤਰੋਂ ਮੇਰੇ ਹੋ ਹਰ ਤੋਂ ਮੈਂ ਜੋ ਧਰੀ ਹਰ ਦੇ ਨਵਰਨਾ ਦੇਖੋ, ਕੋਈ ਹਰ ਦੇ ਨਵਰਨਾ ਦੇਖੋ, ਕੋਈ ਨਦਰੀ ਹਰ ਨਿਆਲੇ ਵੀ ਸੰਸਾਰ ਤੁਮ ਦੇਖਦੇ, ਇਹ ਹਰ ਕਾ ਰੂਪ ਆ, ਹਰ ਰੂਪ ਨਦਰੀ ਆ। ਗੁਰਪ੍ਰਸ਼ਾਦੀ ਬੁੱਝਿਆ ਜਾਂ ਵੇਖਾ ਰੇਖਾ ਹਰ ਬਿਨਾ ਵਰਨਾ ਕੋਈ ਕਹੇ ਨਾਨਕ, ਇਹ ਨੇਤਰ ਅੰਧ ਸੀ, ਜਿਹੜੇ ਅੰਧ ਸੀਗੇ ਜਦੋਂ ਗੁਰੂ ਮਿਲ ਗਿਆ ਉਸ ਵੇਲੇ ਦਿਵ ਦ੍ਰਿਸ਼ਟ ਹੋ ਗਏ, ਦਿਵ ਦ੍ਰਿਸ਼ਟ ਪ੍ਰਾਪਤ ਹੋ, ਸਤਿਗੁਰ ਮਿਲਿਆ ਦਿਵ ਦ੍ਰਿਸ਼ਟ ਹੋਇਆ। ਸੋ ਇਸ ਕਰਕੇ ਤੁਸੀਂ ਬੜੀ ਦੂਰ ਦਰਾਜ ਤੋਂ ਸੰਗਤਾਂ ਆਉਂਦੀਆਂ ਆ ਕੇ, ਬਹੁਤ ਸਾਰੇ ਕਿਸਮ ਦੇ ਹੁੰਦੇ ਆ, ਜੇ ਕੋਈ ਇੱਛਾ ਧਾਰ ਕੇ ਆਉਂਦਾ ਕਰ ਲਓ, ਇੱਥੇ ਇੱਛਾ ਸਾਰੀਆਂ ਪੂਰੀਆਂ ਹੋ ਜਾਂਦੀਆਂ, ਪਰ ਬਿਮਾਰ ਰਾਜੀ ਹੋ ਜਾਂਦੇ ਨੇ, ਜੋ ਮੰਗਦੇ ਹੋ ਮਿਲਦਾ। ਗੁਰੂ ਦੇ ਕੋਲ ਘੱਟ ਹੈ, ਸੱਚੇ ਸਾਹਿਬ ਕਿਆ ਨਹੀਂ ਘੱਟ, ਮੰਗਣ ਵਾਲਾ ਚਾਹੀਦਾ ਜਿਹੜਾ ਗੁਰੂ ਤੋਂ ਮੰਗ ਲਏ। ਦੇਂਦਾ ਦੇ ਲੈਂਦੇ ਥੱਕ ਪਾਏ, ਉਹ ਦਿੰਦਾ ਤੁਰਿਆ ਜਾਂਦਾ, ਲੈਣ ਵਾਲੇ ਥੱਕ ਜਾਂਦੇ। ਪਰ ਸਾਰਿਆਂ ਨੂੰ ਅਸੀਂ ਜਿਹੜੀ ਬਾਤ ਕਹਿੰਦੇ ਹਾਂ, ਨਾਮ ਮੰਗੋ ਤੇ ਵੀ ਹੇ ਪਾਤਸ਼ਾਹ ਤੇਰਾ ਨਾਮ ਜਪੀਏ, ਬਸ ਕੀ ਕਰੀਏ, ਇਹ ਕਲਯੁਗ ਦੇ ਵਿੱਚੋਂ ਨਿਕਲ ਜਾਈਏ, ਮੁੜ ਕੇ ਫੇਰ ਸੰਸਾਰ ਚ ਨਾ ਆਈਏ, ਜੇ ਭੇਜੇਗਾ ਤਾਂ ਆਈਏ, ਨਹੀਂ ਤਾਂ ਨਾ ਆਈਏ, ਕਿਉਂਕਿ ਫੇਰ ਡਿਊਟੀਆਂ ਲੱਗਦੀਆਂ ਵੀ ਜਾ ਕੇ ਇੱਧਰ ਚਾਨਣਾ ਕਰ, ਇੱਧਰ ਨੇੜਾ ਜਾ ਰਿਹਾ। ਉਹਦੇ ਹੁਕਮ ਜੇ ਕੋਲੇ ਫਿਰਦੇ ਨੇ ਸਾਰੇ ਮਹਾਂਪੁਰਸ਼। ਸੋ ਇਸ ਕਰਕੇ ਸਾਧ ਜੀ ਆਪਣੇ ਪੂਰਨਵਾਸੀ ਦਾ ਜੋੜ ਮੇਲਾ ਮਨਾਇਆ, ਇੱਕੋ ਗੱਲ ਤੇ ਉੱਤੇ ਮੈਂ ਜ਼ੋਰ ਦਿੱਤਾ ਨਾਮ ਤੇ। ਸੋ ਅੰਮ੍ਰਿਤ ਵੇਲੇ ਉੱਠਿਆ ਕਰੋ, ਉੱਠ ਕੇ ਇਸ਼ਨਾਨ ਕਰਕੇ ਥੋੜਾ ਬਹੁਤਾ ਚਿਰ ਜੋ ਮੰਤਰ ਪੰਜ ਪਿਆਰਿਆਂ ਨੇ ਦਿੱਤਾ ਵਾਹਿਗੁਰੂ ਮੰਤਰ, ਉਹਦਾ ਜਾਪ ਕਰਿਆ ਕਰੋ। ਸੁਖਾਲਾ ਹੀ ਹੈ ਵਾਹਿਗੁਰੂ ਵਾਹਿਗੁਰੂ ਕਰਨ। ਆ ਟੇਪ ਲੈ ਜਾਓ, ਇੱਥੇ ਟੇਪਾਂ ਮਿਲਦੀਆਂ ਨੇ, ਪਤਾ ਨਹੀਂ ਕਈ ਕਿਸਮ ਦੀਆਂ ਬਣਾਈਆਂ ਹੋਈਆਂ ਨੇ। ਹੁਣ ਤਾਂ ਇਹਨਾਂ ਨੇ ਲਗਾਤਾਰ ਵਾਹਿਗੁਰੂ ਵਾਹਿਗੁਰੂ ਵੀ ਹੋ ਜਾਂਦਾ, ਉਹਨੂੰ ਸੁਣ ਲਓ। ਪਰ ਟਿਕ ਕਰੋ, ਬੈਠ ਕੇ ਇਕਾਗਰ ਚਿੱਤ ਹੋ। ਇਸ ਤਰ੍ਹਾਂ ਆਪਾਂ ਸਾਰੇ ਕਾਰੋਬਾਰ ਵੀ ਦੁਨੀਆਂ ਦੇ ਨਿਭਾ ਲਾਂਗੇ, ਤੇ ਕਾਰੋਬਾਰਾਂ ਦੇ ਵਿੱਚ ਹੀ ਹਾਥ ਪਾਉ ਕਰ ਕੰਮ ਸਭ ਚੀਤ ਨਿਰੰਜਨ ਦਾ। ਸੋ ਇਸ ਤਰ੍ਹਾਂ ਸਾਡਾ ਆਧਾਰ ਹੋ ਜਾਏਗਾ। ਮੈਨੂੰ ਦੱਸਿਆ ਕਿ ਬਟਾਲੇ ਦੇ ਇਰਦ ਗਿਰਦ ਦੀਵਾਨ ਲੱਗੇ, ਕਹਿੰਦੇ 100 ਦੇ ਉੱਤੇ ਮੈਂਬਰ ਹੋ ਗਿਆ ਆਤਮ ਮਾਰਗ ਦਾ। ਆਤਮ ਮਾਰਗ ਇੱਕ ਮੈਗਜ਼ੀਨ ਐਸਾ ਹੈ, ਇਹ ਵਾਹਿਗੁਰੂ ਦੇ ਹੁਕਮ ਚ ਚੱਲ ਰਿਹਾ, ਇਹ ਕੋਈ ਪ੍ਰੋਫਿਟ ਨਹੀਂ ਹੈ ਬਿਲਕੁਲ, ਇਹ ਪਤਾ ਨਹੀਂ ਮੈਨੂੰ ਤਾਂ ਹਾਲ ਤਾਂ ਨਹੀਂ ਪਤਾ ਲੱਗਿਆ ਵੀ ਘਾਟੇ ਜਾਂਦਾ ਜਾਂ ਨਫੇ ਜਾਂਦਾ। ਜਿੱਧਰ ਜਾਂਦਾ ਜਾਵੇ ਉਹਦਾ ਪੈਸਾ ਉਹਦੇ ਤੇ ਹੋਰ ਲੱਗ ਜੂ, ਕੋਈ ਜੇਬਾਂ ਚ ਨਹੀਂ ਬੈਠੇ ਪੈਸੇ ਪਾਉਂਦਾ, ਇਹ ਤਾਂ ਹੁਕਮ ਦੇ ਵਿੱਚ ਚੱਲਦੀ ਹੈ। ਸੈਂਕੜੇ ਹੀ ਪ੍ਰੇਮੀ ਜਿਹੜੇ ਨੇ ਉਹ ਦਿਨ ਰਾਤ ਮਿਹਨਤ ਕਰ ਰਹੇ। ਫਰੀਦ ਲੜੀ 42 ਸਾਲ ਦੇ ਵਿੱਚ 18,000 ਤੇ ਪਹੁੰਚੀ ਸੀ। ਇਹ ਤੁਸੀਂ ਸੰਗਤਾਂ ਨੇ ਇਕਦਮ ਹਿੰਮਤ ਕਰਕੇ ਇਸ ਨੂੰ 31,000 ਤੇ ਪਹੁੰਚਾਤਾ 2 ਸਾਲ ਦੇ ਅੰਦਰ ਅੰਦਰ। ਇਹ ਸਮਾਂ ਆ ਗਿਆ, ਸੰਸਾਰ ਬੜਾ ਦੁਖੀ ਹੋਇਆ, ਬੜਾ ਸੰਤਾਪ ਕੱਟਿਆ। ਉਹ ਜਿਹੜੀ ਗੱਲ ਅਸਲੀ ਸੀ ਉਹ ਅਸੀਂ ਭੁੱਲ ਜਾਂਦੇ ਹਾਂ, ਹੋਰਾਂ ਗੱਲਾਂ ਚ ਪੈ ਗਏ। ਗੁਰੂ ਮਹਾਰਾਜ ਨੇ ਆਪਾਂ ਨੂੰ ਚਾਨਣ ਬਖਸ਼ਿਆ। ਸੋ ਨਾਮ ਦਾ ਲੜ ਫੜੋ, ਨਾਮ ਦਾ ਲੜ ਫੜ ਕੇ ਅਸੀਂ ਤਰ ਸਕਦੇ ਹਾਂ, ਸਾਡੇ ਦੁੱਖ ਵੀ ਖਤਮ ਹੋ ਜਾਂਦੇ ਨੇ ਤੇ ਸਾਨੂੰ ਸੇਵਾ ਕਰਕੇ ਮਾਣ ਵੀ ਪ੍ਰਾਪਤ ਹੁੰਦਾ। ਅੱਧੋ ਰਾਤੀ ਪੜਿਓ
ਨਾਮ ਜਪੀਏ ਤਾਂ ਦੂਰ ਦੁੱਖ ਮੇ, ਸੇਵਾ ਕਰੀਏ ਮਾਰ ਬਾਈ ਮੇ।
ਸੇਵਾ ਕਰਨੀ ਗੁਰੂ ਘਰ ਦੇ ਅੰਦਰ ਸਭ ਤੋਂ ਪ੍ਰਮੁੱਖ ਸਾਧਨ। ਹੁਣ ਸਮਾਂ ਜਾਤ ਨਹੀਂ ਦਿੰਦਾ, ਆਪ ਸਾਰੇ ਜਿਹੜੇ ਹਾਲ ਤੱਕ ਨਹੀਂ ਬੋਲੇ ਉਹ ਵੀ ਭਾਈ ਪ੍ਰੇਮੀਓ ਆਪਣੀ ਰਸਨਾ ਪਵਿੱਤਰ ਕਰ ਲਿਓ, ਕਿਉਂਕਿ ਜਦੋਂ ਅਸੀਂ ਬਾਣੀ ਨਾਲ ਰਸਨਾ ਜੋੜਦੇ ਹਾਂ ਇਹਦੀ ਜਿਹੜੀ ਝੂਠ ਹੈ ਦੂਰ ਹੋ ਜਾਂਦੀ ਹੈ, ਜੁੱਥ ਜਾਂਦੀ ਹੈ ਕੱਚ ਵਿੱਚ ਬੋਲ ਕੇ, ਝੂਠ ਬੋਲ ਕੇ, ਮਾੜੀਆਂ ਗੱਲਾਂ ਬੋਲ ਕੇ ਪਵਿੱਤਰ ਹੁੰਦੀ ਹੈ ਇਹ ਨਾਮ ਜਪੇ ਤੇ ਬਾਣੀ ਪੜੇ ਤੇ।
ਰੰਗ ਨਹੀਂ ਪਤਾ ਤੀਜਾ ਨੰਦ ਕਿਉਂ ਕਰ ਸਤਿਗੁਰ ਪ੍ਰਸਾਦ।